गुरु गरीब निवाज गुरु ग्रंथ साहिब जीओ महाराज परमेश्वर दिता पन्ना दुख रोग का डेरा पन्ना आनंद करह नर नारी हर हर प्रभु कृपा धारी संत हो सुख होआ सब थाई पार ब्रह्म पूर्ण परमेश्वर रब रहया सबनी जाई तुरकी बाणी आई तिन सगली चित मटाई दयाल पुरख मेहरवाना दयाल पुरख मेहरवाना हर नानक साच मुखाना ਸਤਿ ਸ੍ਰੀ ਜੀ ਆਓ ਰਲ ਮਿਲ ਕੇ ਕੁਝ ਸਮਾਂ ਆਪਾਂ ਗੁਰਬਾਣੀ ਕੀਰਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਜਿੰਨੇ ਆ ਰਹੇ ਹੋ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸੱਜਦੇ ਜਾਓ ਬੱਚਿਆਂ ਦਾ ਭੈਣਾਂ ਕੰਟਰੋਲ ਰੱਖਣ ਕਿਸੇ ਪਾਸਿਓਂ ਕਿਸੇ ਪ੍ਰਕਾਰ ਦੀ ਆਵਾਜ਼ ਨਾ ਆਵੇ ਆਓ ਸਾਰੇ ਰਲ ਕੇ ਜੈਤਨ ਬਾਣੀ ਵਿਸਰ ਜਾਏ ਜੈ ਤਨ 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 ਬਾਣੀ ਵਿਸਰ ਜਾਏ
ਜੈ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ
ਜੈ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ
ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ
ਜੈ ਤਨ ਬਾਣੀ ਜਿਉਂ ਪੱਕਾ ਰੋਗੀ ਮਿਲੇ ਜਿਉਂ ਪੱਕਾ ਰੋਗੀ ਮਿਲੇ
ਜਿਉਂ ਪੱਕਾ ਰੋਗੀ ਮਿਲੇ ਜਿਉਂ ਪੱਕਾ ਰੋਗੀ ਮਿਲੇ जियो तपत है बारूबा, जियो तपत है बारूबा,
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 तप तप खपे बहुत बेका, तप तप खपे बहुत बेका,
तप तप खपे बहुत बेका, तप तप खपे बहुत बेका,
चेतन बाणी विसर जाए, चेतन बाणी विसर जाए,
चेतन बाणी विसर जाए, चेतन बाणी विसर जाए,
ज्यों पक्का जो की विल लाए, ज्यों पक्का जो की विल लाए,
ज्यों पक्का जो की विल लाए, ज्यों पक्का जो की विल लाए,
चेतन बाणी, चेतन बाणी विसर जाए, चेतन बाणी विसर जाए,
चेतन बाणी विसर जाए, चेतन बाणी विसर जाए,
पढ़ो चेतन बाणी, फिर कहो जी चेतन बाणी, वाहे गुरु वाहे गुरु, वाहे गुरु वाहे गुरु,
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 वाहे गुरु वाहे गुरु, वाहे गुरु
तप तप खपे बहुत बेकार जय तन बाणी विसर जाए जो पकारों की मिलना के अखीनात जिन के बाद ती बोले दात जिन मन रखिया
जिनका मोह प्रीत सोआ सबा कालकु दाता दाग दोष मोहल नाए दरगाह बैसुन नाही जाए दरगाह बैसुन नाही जाए कर्म मिले तेरा नाम जित लागु धरना और नहीं पाओ जे को नानक साजा सर्व दाता
बाणी विसर जाए
पढ़ो
बोलो जय तन बाणी विसर जाए जय तन बाणी विसर जाए गज के पाई ज्यों पक्का रोगी मिलाए ज्यों पक्का रोगी मिलाए
ज्यों पक्का रोगी मिलाए ज्यों पक्का रोगी मिलाए
ज्यों पक्का रोगी मिलाए
क्यों पक्का रोगी दिल लाए, क्यों पक्का रोगी दिल लाए, क्यों पक्का रोगी दिल लाए।
पानी बिसर जाए, पानी बिसर जाए,
पानी बिसर जाए, पानी बिसर जाए,
चैतन बाड़ी बिसर जाए, चैतन बाड़ी 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 बिसर जाए,
बोलो चैतन बाड़ी बिसर जाए, बोलो फिर कहो जी चैतन
यो तपत है बादुबा, यो तपत है बादुबा, यो तपत है बादुबा, यो तपत है बादुबा,
तप तप खपे बहुत बेगा, तप तप खपे बहुत बेगा,
तप तप खपे बहुत बेकार, तप तप खपे बहुत बेकार,
चैतन बाणी बिसर जाए, चैतन बाणी बिसर जाए,
चैतन बाणी बिसर जाए, चैतन बाणी बिसर जाए,
चैतन बाणी बिसर जाए, चैतन बाणी पढ़ो पढ़ो सारे बोलो सारे बोलो हाँ जी जय तन वाहे गुरु वाहे गुरु वाहे गुरु वाहे गुरु
वाहे गुरु वाहे गुरु
वाहे गुरु वाहे गुरु वाहे गुरु जी वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु जी वाहे गुरु
वाहे गुरु वाहे गुरु वाहे गुरु 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 वाहे गुरु
वाहे गुरु वाहे वाहेगुरु वाहेगुरु
वाहेगुरु वाहेगुरु वाहेगुरु वाहेगुरु
जी वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु
वाहेगुरु वाहेगुरु वाहेगुरु
वाहेगुरु
वाहे गुरु जी वाहे वाहे गुरु वाहे गुरु
वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु
वाहे
हाथ पाओ
आप
आप सब
चीत निरंजन नाल
बड़ो साथ
जी हाथ पाओ कर काम सब
बोलो प्यारे
हाथ पाओ कर काम सब जीत निरंजन नाल हाथ पाओ कर काम सब आप सब जीत निरंजन नाल अथी प्यारी जी सब करिए अथी प्यारी जी सब करिए कम करिए अथी प्यारी जी कम करिए
पढ़ो
अथी प्यारी जी अथी प्यारी जी जित जोड़ के हरी दे नाल रखिए अथी पैरी कम करिए जित जोड़ के हरी दे नाल ये अथी पैरी कम करिए जित जोड़ के हरी दे नाल अपनी पैरी काम करिए जोड़ के हरी के नाल रखिए अपनी पैरी काम करिए जोड़ के हरी के नाल रखिए अपनी पैरी काम करिए एक जोड़ के हरी के नाल रखिए अपनी पैरी काम करिए नमक है तलोचना मुक्ति नाम समान हाथ पाओ कर काम सब जीव निरंजन नाल
सत्संग जी आओ गुरफते दी सांझ करिए कोई रसना वांझी ना रवे सारे आखो जी वाहेगुरु जी का खालसा वाहेगुरु जी की फतेह फेरेदार वीरां नूं बेनती है कि आउण वालिआं नूं रस्ते दे विच ही बिठा लो फिर ठीक रहेगा वैसे भी जिहड़े मत्था टेकण वाले ओह पिछे जा के बैठना पएगा इत्थे राह विच नेड़े ही बैठ जाओ ते ठीक बाद च अपनी प्रेम भेटा रख लियो मत्था जिथे खड़े हो इत्थे ही टिक जाणा बाद च अपनी प्रेम भेटा अगे आ के रख आ बीबियां जिहड़ियां खड़ियां मत्था टका दिओ इहनां नूं लंघा दिओ अगे भैणां जिहड़ियां खड़ियां इहनां नूं लंघा दिओ बाकी सिंघ जिहड़े है आराम नाल हौली हौली जिथे जिथे जगह मिले सजो सानूं सारिआं नूं रल मिल बैठण दा सुभाग मिलिआ है उद्यम कीता है आप सारे दूरों नेड़ों चल के गुरु साहब जी दी विचारधारा समझण वास्ते आए हो आपां सारे रल के विचार करिए साडे सारिआं दे हिरदे विच गुरु साहब जी दे बचन वस सकण तां जो साडा तुहाडा सारिआं दा भला हो सतगुरु जी दे बचना विच साडा भला है सतगुरु जी दी दित्ती सिख्या सुन के समझ के साडी जिंदगी बदल सकदी चेंज हो सकदी जदों बंदा समझण वाले पासे तुरदा है फिर जिवें सुणदे सी तुसी ਕਿ ਬਿਨ ਨਾਵੇ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ। ਫਿਰ ਇਦਾਂ ਲੱਗਦਾ ਵੀ ਕਮਲੇ ਅਸੀਂ ਤੁਰੇ ਫਿਰਦੇ ਹਾਂ, ਮੈਂ ਵੀ ਕਮਲਾ ਹੀ ਸੀ ਸਾਰੀ ਜ਼ਿੰਦਗੀ, ਐਵੇਂ ਹੀ ਭਟਕਦਾ ਰਿਹਾ, ਵਹਿਮਾਂ ਭਰਮਾਂ ਵਿੱਚ ਪਿਆ ਰਿਹਾ, ਫੋਕੇ ਕਰਮ ਕਾਂਡਾਂ ਵਿੱਚ ਪਿਆ ਰਿਹਾ। ਜਦੋਂ ਸਾਨੂੰ ਸਮਝ ਪੈਂਦੀ ਹੈ ਫਿਰ ਬਹੁਤ ਵੱਡਾ ਪਛਤਾਵਾ ਪੈਦਾ ਹੁੰਦਾ ਵੀ ਐਵੇਂ ਹੀ ਸਾਰੀ ਜ਼ਿੰਦਗੀ ਲੰਘਾਤੀ, ਉਲਝੇ ਰਹੇ, ਭੁਲੇਖਿਆਂ ਦੇ ਵਿੱਚ ਹੀ ਪਏ ਰਹੇ, ਤੇ ਭੁਲੇਖੇ ਸਾਡੇ ਵਿੱਚ ਇੰਨੇ ਜ਼ਿਆਦਾ ਨੇ, ਜਿਹੜੀ ਰਿਐਲਿਟੀ ਹੈ, ਜਿਹੜਾ ਸੱਚ ਹੈ, ਉਹ ਜਿਹੜਾ ਲੱਭਣਾ ਬੜਾ ਔਖਾ ਹੈ। ਤੇ ਸਾਨੂੰ ਸਾਰਿਆਂ ਨੂੰ ਜਿਹੜੀ ਵੀ ਗੱਲ ਤੁਸੀਂ ਅਸੀਂ ਸੁਣਦੇ ਹਾਂ ਨਾ, ਤੁਹਾਨੂੰ ਉਹਨੂੰ ਇੱਕੋ ਹੀ ਉਹਦੇ ਤੇ ਕਸਵੱਟੀ ਲਾਣੀ ਪੈਣੀ ਹੈ ਵੀ ਕੀ ਉਹ ਕਾਮਨ ਸੈਂਸ ਦੇ ਮੁਤਾਬਕ ਸਹੀ ਬੈਠਦੀ ਹੈ, ਉਸ ਗੱਲ ਦੀ ਕੋਈ ਸੈਂਸ ਬਣਦੀ ਹੈ। ਜਿਹੜੀ ਵੀ ਗੱਲ ਤੁਸੀਂ ਸੁਣਦੇ ਹੋ ਤੁਹਾਨੂੰ ਇੱਦਾਂ ਸਮਝਣਾ ਪੈਣਾ ਹੈ ਵੀ ਇਹਦਾ ਸਮਾਜ ਨੂੰ ਕੀ ਫਾਇਦਾ ਹੋਏਗਾ, ਸਮਾਜ ਵਿੱਚ ਕੀ ਚੇਂਜ ਆਏਗਾ, ਸਮਾਜ ਵਿੱਚ ਕੀ ਬਦਲਾਵ ਆਏਗਾ। ਗੱਲਾਂ ਤੇ ਸਾਰੀਆਂ ਸੋਹਣੀਆਂ ਹੁੰਦੀਆਂ ਪਰ ਇਹ ਵੇਖਣਾ ਪੈਣਾ ਹੈ ਵੀ ਸਮਾਜ ਦਾ ਇਹਦੇ ਨਾਲ ਕੀ ਸੁਧਾਰ ਹੋਏਗਾ। ਚਾਹੇ ਕੋਈ ਵੀ ਗੱਲ ਆਪਾਂ ਸੁਣਦੇ ਸਮਾਜ ਦੇ ਵਿੱਚ ਕੀ ਬਦਲਾਵ ਆਏਗਾ, ਕੀ ਚੇਂਜ ਆਏਗੀ, ਇਹ ਸਾਨੂੰ ਸੋਚਣਾ ਪਏਗਾ। ਜਿਹੜੀ ਸਾਡੀ ਵਿਚਾਰਧਾਰਾ ਸਮਾਜ ਨੂੰ ਅੱਗੇ ਨਹੀਂ ਵਧਾ ਰਹੀ, ਜਿਹੜੀ ਸਾਡੀ ਕਥਾ ਸਮਾਜ ਨੂੰ ਅੱਗੇ ਨਹੀਂ ਲੈ ਕੇ ਜਾ ਰਹੀ, ਜਿਹੜੀ ਸਾਡੀ ਵਿਚਾਰ ਸਮਾਜ ਨੂੰ ਡੈੱਡ ਕਰਦੀ ਹੈ, ਉਸ ਵਿਚਾਰ ਦਾ ਕੋਈ ਫਾਇਦਾ ਨਹੀਂ। ਸਮਾਜ ਅੱਗੇ ਜਾਣਾ ਚਾਹੀਦਾ, ਸਾਡੀ ਤਰੱਕੀ ਹੋਵੇ, ਅਸੀਂ ਵਿਕਸਿਤ ਹੋਈਏ, ਸਾਡੇ ਦਿਮਾਗ ਖੁੱਲ੍ਹਣ। ਜੇ ਸਾਡੇ ਦਿਮਾਗ ਖੁੱਲ੍ਹਣਗੇ ਅਸੀਂ ਵਿਕਸਿਤ ਹੋਵਾਂਗੇ ਤੇ ਸਮਾਜ ਵੀ ਵਿਕਸਿਤ ਹੋਏਗਾ, ਸਮਾਜ ਵੀ ਅੱਗੇ ਵਧੇਗਾ। ਤੇ ਗੁਰਬਾਣੀ ਦੀ ਵਿਚਾਰਧਾਰਾ ਨਾਲ ਸਮਾਜ ਅੱਗੇ ਵੱਧ ਸਕਦਾ ਸੀ ਜੇ ਸਹੀ ਤਰੀਕੇ ਸਿਰ ਅਸੀਂ ਸਮਝਦੇ। ਪਰ ਹਰੇਕ ਗੱਲ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਬਹੁਤ ਉਲਟ ਦੱਸੀ ਗਈ ਹੈ, ਮਤਲਬ ਪਰਿਭਾਸ਼ਾ। ਹਰੇਕ ਚੀਜ਼ ਨੂੰ ਜਦੋਂ ਅਰਥਾਇਆ ਗਿਆ ਉਹਦੀ ਪਰਿਭਾਸ਼ਾ ਦੱਸੀ ਗਈ, ਉਹ ਬਹੁਤ ਗਲਤ ਦੱਸੀ ਗਈ। ਗਲਤ ਦੱਸਣ ਵਾਲੀਆਂ ਗੱਲਾਂ ਇੰਨੀਆਂ ਪ੍ਰਚਲਿਤ ਨੇ ਕਿ ਉਹ ਸਾਨੂੰ ਸੱਚ ਲੱਗਦੀਆਂ। ਜਦੋਂ ਅੱਜ ਨਹੀਂ, ਅਸੀਂ 100 ਸਾਲ ਤੋਂ ਗਲਤੀ, 200 ਸਾਲ ਤੋਂ ਗਲਤ ਹੋ ਰਿਹਾ, 300 ਸਾਲ ਤੋਂ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਬਹੁਤ ਕੁਛ ਗਲਤ ਹੋ ਗਿਆ। ਉਸ ਵੇਲੇ ਔਖਾ ਲੱਗਦਾ ਮੰਨਣਾ ਵੀ ਬਾਕੀ ਸਾਰੇ ਕਮਲੇ ਹੀ ਨੇ, ਅੱਜ ਤੱਕ ਸਾਰੇ ਕਮਲੇ ਹੀ ਹੋਏ ਆ, ਉਹਨਾਂ ਨੂੰ ਪਤਾ ਹੀ ਨਹੀਂ ਲੱਗਾ, ਉਹਨਾਂ ਨੂੰ ਸਮਝ ਨਹੀਂ ਆਈ। ਔਖਾ ਬਹੁਤ ਹੈ ਪਚਾਉਣੀ ਨਾ, ਇਹ ਗੱਲ ਜਿਹੜੀ ਹਜ਼ਮ ਕਰਨੀ ਹੈ ਬਹੁਤ ਔਖੀ ਹੈ। ਪਰ ਜੇ ਤੁਸੀਂ ਸਮਝੋਗੇ ਤੇ ਤੁਹਾਡੇ ਇੱਕਦਮ ਕਲਿੱਕ ਹੁੰਦੀ ਹੈ। ਕੋਈ ਏਡੀਆਂ ਗੱਲਾਂ ਨਹੀਂ ਵੀ ਬੰਦੇ ਦੇ ਪਕੜ ਚ ਹੀ ਨਾ ਆਵੇ, ਸਮਝ ਆਉਂਦੀ ਹੈ ਜੇ ਕੋਈ ਬੰਦਾ ਸਮਝਣਾ ਚਾਹੁੰਦਾ ਹੈ। ਜੇ ਅੜੀ ਕਰਕੇ ਬੈਠਾ ਵੀ ਮੈਂ ਤੇ ਇਹੀ ਮੰਨਦਾ ਭਾਈ, ਮੈਂ ਆਪਣੀ ਜ਼ਿੰਦਗੀ ਚ ਇਦਾਂ ਹੀ ਮੰਨਿਆ, ਪਰ ਫਲੈਕਸੀਬਲ ਬਣ ਕੇ ਜ਼ਰੂਰ ਰਿਹਾ ਵੀ ਜੇ ਕੋਈ ਗੱਲ ਮੈਨੂੰ ਸਹੀ ਤਰੀਕੇ ਸਿਰ ਸਮਝਾ ਦੇਵੇ ਫਿਰ ਮੰਨਣੀ ਜ਼ਰੂਰ ਹੈ, ਅੜੀ ਨਹੀਂ ਕਿਸੇ ਗੱਲ ਤੇ ਕਰਨੀ। ਜੇ ਸੈਂਸ ਬਣਦੀ ਹੈ, ਲੌਜੀਕਲੀ ਹੈ, ਦਲੀਲ ਹੈ, ਗੱਲ ਪੂਰੀ 100% ਸਹੀ ਜਾਪਦੀ ਹੈ, ਫਿਰ ਮੰਨਣੀ ਹੋਈ ਮੰਨਣੀ, ਫਿਰ ਅੜੀ ਨਹੀਂ ਕਰਨੀ ਵੀ ਮੈਂ ਤੇ ਪਹਿਲਾਂ ਐਂ ਕਹਿੰਦਾ ਰਿਹਾ। ਜਿਵੇਂ ਨਾ ਕਿਸੇ ਗ੍ਰੰਥੀ ਦਾ ਫੋਨ ਆਇਆ ਸਾਡੇ ਕਿਸੇ ਬੰਦੇ ਨੂੰ ਕਿ ਜਿਹੜੀ ਤੁਸੀਂ ਆਉਣਾ ਹੈ ਨਾ ਅਖੰਡ ਪਾਠ ਸਾਹਿਬ ਕਰਨਾ ਹੈ, ਸਾਡਾ ਜਥਾ ਜਾਣਾ ਸੀ ਪ੍ਰਚਾਰ ਕਰਨ ਲਈ, ਤੇ ਸਾਡੇ ਬੰਦੇ ਨੂੰ ਫੋਨ ਆਇਆ ਕਹਿੰਦੇ ਉੱਥੇ ਨਾ ਘਿਓ ਦੀ ਜੋਤ ਜਗਦੀ ਹੈ ਗੁਰਦੁਆਰੇ, ਪਾਠ ਵੇਲੇ ਕਹਿੰਦੇ ਕੁੰਭ ਨਾਰੀਅਲ ਰੱਖਦੇ ਹੈ, ਕੁੰਭ ਵੀ ਰੱਖਦੇ ਹੈ, ਨਾਰੀਅਲ ਵੀ ਰੱਖਦੇ ਹੈ ਤੇ ਜੋਤ ਵੀ ਜਗਾਉਂਦੇ ਹੈ। ਠੀਕ ਹੈ, ਫਿਰ ਉਹਨਾਂ ਨੂੰ ਇਹ ਕਿਹਾ ਸਾਡੇ ਬੰਦੇ ਨੂੰ ਉਹਨੇ ਵੀ ਤੁਸੀਂ ਜੀ ਇਸ ਟੌਪਿਕ ਤੇ ਬੋਲਿਓ ਨਾ, ਇਸ ਟੌਪਿਕ ਤੇ ਗੱਲ ਨਾ ਕਰਿਓ। ਸਾਡੇ ਬੰਦੇ ਨੇ ਉਹਨੂੰ ਪੁੱਛਿਆ ਗ੍ਰੰਥੀ ਨੂੰ ਕਿ ਭਾਈ ਸਾਹਿਬ ਤੁਹਾਨੂੰ ਕੀ ਲੱਗਦਾ ਵੀ ਕੁੰਭ, ਜੋਤ, ਨਾਰੀਅਲ ਇਹ ਸਾਰਾ ਕੁਝ ਹੋਣਾ ਚਾਹੀਦਾ? ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਵਿੱਚ ਲਿਖਿਆ ਹੈ ਵੀ ਕੁੰਭ ਨਾਰੀਅਲ ਜੋਤਾਂ ਜਿਹੜੀਆਂ ਇਹ ਨਹੀਂ ਰੱਖਣੀਆਂ। ਕਾਹਦੇ ਚ ਲਿਖਿਆ ਜੀ? ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਚ। ਇਹ ਜਿਹੜੇ ਕੁੰਭ ਜੋਤਾਂ ਰੱਖਦੇ ਨੇ ਬਾਬਿਆਂ ਦੀਆਂ ਮਰਿਆਦਾ ਆ, ਅਸਲ ਵਿੱਚ ਇਹ ਮਰਿਆਦਾ ਕੋਈ ਨਹੀਂ। ਵੈਸੇ ਵੀ ਸੈਂਸ ਨਹੀਂ ਬਣਦੀ, ਪੜ੍ਹੇ ਲਿਖੇ ਹੋ ਤੁਸੀਂ, ਲਾਈਟਾਂ ਜਗਦੀਆਂ ਉਹ ਅੰਦਰ ਕਿਤੇ ਲੁਕੋ ਕੇ ਜੇ ਜੋਤ ਆਪਾਂ ਲਾ ਲੈਂਦੇ ਹਾਂ ਪੜਦੇ ਜੇ ਦੇ ਵਿੱਚ, ਤੇ ਤਿੰਨ ਦਿਨਾਂ ਦੇ ਵਿੱਚ ਆਪਾਂ ਵੇਖ ਲਓ ਵੀ 5-6 ਕਿਲੋ ਘਿਓ ਤੇ ਮੱਚ ਹੀ ਜਾਂਦਾ। ਤੇ ਜੇ 6 ਕਿਲੋ ਘਿਓ ਕਿਸੇ ਗਰੀਬ ਬੱਚਾ ਹੋਣ ਵਾਲੀ ਬੀਬੀ ਨੂੰ ਦੇ ਦਈਏ, ਨਾਲੇ ਵਿਚਾਰੀ ਖਾਊ, ਨਾਲੇ ਉਹਦਾ ਬੱਚਾ ਵੀ ਪਲੂ ਤੇ ਨਾਲੇ ਉਹਦਾ ਫਾਇਦਾ ਹੋਊ, ਆਪਾਂ ਮਚਾ ਹੀ ਦਿੱਤਾ। ਕਿਸੇ ਵੇਲੇ ਇਹ ਚੀਜ਼ ਚੰਗੀ ਹੋਣੀ ਹੈ ਵੀ ਜਿਵੇਂ ਲਾਈਟ ਹੁੰਦੀ ਨਹੀਂ, ਉੱਚੀ ਕਰਕੇ ਜੋਤ ਜਗਦੀ ਹੈ ਵੀ ਜੇ ਕਿਤੇ ਕੋਈ ਭਾਈ ਲਾਲਟਨ ਵਗੈਰਾ ਬੁੱਝ ਜੇ ਜਾਂ ਕੋਈ ਹੋਰ ਹੋ ਜੇ। ਵੈਸੇ ਵੀ ਧੂੰਆਂ ਹੁੰਦਾ ਹੈ ਮਿੱਟੀ ਦੇ ਤੇਲ ਦਾ, ਘਿਓ ਦੇ ਜੋਤ ਵਿੱਚ ਧੂੰਆਂ ਵੀ ਨਹੀਂ ਹੁੰਦਾ। ਉੱਚਾ ਕਰਕੇ ਜਦੋਂ ਜਗਾਉਂਦੇ ਹਾਂ ਆਪਾਂ ਤੇ ਉਹਦੇ ਨਾਲ ਰੋਸ਼ਨੀ ਦੀ ਲੋੜ ਹੈ। ਘਿਓ ਦੇ ਦੀਵੇ ਭਾਵੇਂ ਇੱਕ ਦੀ ਬਜਾਏ 5 ਬਾਲ ਦਿਓ, ਚਾਨਣ ਹੋ ਜੂ। ਪਰ ਜਦੋਂ ਐਡੀਆਂ ਐਡੀਆਂ ਲਾਈਟਾਂ ਆ ਗਈਆਂ, ਬਿਜਲੀ ਦਾ ਬਿੱਲ ਤੇ ਭਰ ਦਈਆਂ ਭਾਈ, ਉੱਧਰ ਵੀ ਖਰਚਾ ਹੀ ਅਸੀਂ ਉਹੀ ਕਰਦੇ ਹਾਂ ਨਾ। ਚਾਹੇ ਜੋਤ ਘਿਓ ਮੁੱਲ ਲੈ ਆਓ ਤੇ ਚਾਹੇ ਬਿਜਲੀ ਮੁੱਲ ਦੀ ਲੈ ਲਓ, ਕੰਮ ਤੇ ਉਹੀ ਹੈ, ਤੇਰੀ ਜੇਬ ਚੋਂ ਹੀ ਜਾਣੇ ਨੇ ਨਾ ਪੈਸੇ। ਸੇਵਾ ਹੀ ਕਰਨੀ ਚਾਹੁੰਦਾ ਬਿੱਲ ਭਰਦੀ, ਉਦਾਂ ਤੇ ਏਡਾ ਕੁ 0 ਵਾਟ ਦਾ ਬਲਬ ਲਾ ਕੇ ਬੈਠਾ, ਹੁਣ ਜੇ ਪਾਠ ਕਰਾਉਣਾ ਤੇ ਏਡਾ ਬਲਬ ਲਾਉਣਾ ਪਊ, ਫਿਰ ਉਹਦਾ ਬਿੱਲ ਪਾਉਣਾ। ਉਹ ਜਿਹੜਾ ਬਿੱਲ ਭਰੇਗਾ ਉਹ ਵੀ ਤੇਰੀ ਜੇਬ ਚੋਂ ਹੀ ਹੈ, ਤੇ ਘਿਓ ਮੁੱਲ ਲੈ ਕੇ ਆਇਆ ਆ ਜਾ ਉਹ ਵੀ ਤੇਰੀ ਜੇਬ ਚੋਂ ਹੀ ਹੈ। ਤੇ ਜਦੋਂ ਬਿੱਲ ਵਾਲੇ ਪਾਸੇ ਪੈਸੇ ਲੱਗ ਹੀ ਰਹੇ ਨੇ, ਤੇਰੀ ਸੇਵਾ ਤੇ ਲੱਗੀ ਹੋਈ ਜਾਂਦੀ ਹੈ, ਫਿਰ ਘਿਓ ਜ਼ਰੂਰੀ ਫੂਕਣਾ ਹੈ। ਆਖੋ ਸਤਨਾਮ, ਘਿਓ ਜ਼ਰੂਰੀ ਫੂਕਣਾ। ਫਿਰ ਗੱਲ ਦੀ ਸੈਂਸ ਬਣਦੀ ਹੈ ਕਿ ਨਹੀਂ? ਤੁਸੀਂ ਸੋਚਣੀ ਹੈ ਗੱਲ, ਹਰ ਗੱਲ ਉਹ ਗੱਲ 'ਚ ਕੋਈ ਦਲੀਲ ਬਣਦੀ ਹੈ, ਕੋਈ ਲੌਜਿਕ ਬਣਦਾ ਕਿ ਨਹੀਂ ਬਣਦਾ। ਹੁਣ ਵੇਖੋ, ਹੁਣ ਨਾਮ ਤੇਰੇ ਕੀ ਜੋਤ ਜਗਾਈ, ਜੋਤ ਜਗਾਉਣੀ ਹੈ ਸਾਡੇ ਅੰਦਰ। ਅੰਦਰ ਜੋਤ ਕਾਹਦੀ ਜਗਣੀ ਹੈ? ਗਿਆਨ ਦੀ, ਸਮਝ ਦੀ। ਦਿਮਾਗ ਸਾਡਾ ਖੁੱਲੇ ਮਾੜਾ ਮੋਟਾ, ਸਾਡੇ ਅੰਦਰ ਜੋਤ ਜਗਣੀ ਹੈ ਨਾਮ ਦੀ। ਇੱਧਰ ਸੁਣਿਓ ਪਿਆਰਿਓ, ਧਿਆਨ ਇੱਧਰ ਰੱਖੋ, ਬਾਹਰਲੇ ਪਾਸੇ ਕੋਈ ਬੋਲੀ ਜਾਏ ਆਪਾਂ ਇੱਧਰ ਧਿਆਨ ਰੱਖੋ, ਕੋਈ ਨਹੀਂ, ਟਕਾ ਬਣਾ ਕੇ ਰੱਖੋ। ਬਾਕੀ ਬਾਹਰ ਇੱਕ ਦੋ ਸੇਵਾਦਾਰ ਮਾੜਾ ਜਿਹਾ ਉਹਦਾ ਨਿਗਾਹ ਰੱਖੋ। ਹਾਂਜੀ, ਇੱਧਰ ਵੇਖਿਓ ਪਿਆਰਿਓ, ਹੁਣ ਜਦੋਂ ਆਪਾਂ ਕਿਸੇ ਵੇਲੇ ਦੀਵਿਆਂ ਦੀ ਜਾਂ ਜੋਤਾਂ ਦੀ ਲੋੜ ਹੁੰਦੀ ਸੀ, ਪਰ ਹੁਣ ਲਾਈਟਾਂ ਆ ਗਈਆਂ, ਹੁਣ ਇਹਦੀ ਲੋੜ ਨਹੀਂ ਹੈ। ਛੱਡੋ ਕੁੰਭ ਨਾਰੀਅਲ ਜਿਹੜਾ ਪਾਣੀ, ਹੁਣ ਮੁੜ ਕੇ ਕਹਿੰਦੇ ਪਾਣੀ ਪੀ ਲਓ, ਕਹਿੰਦੇ ਪਾਣੀ ਨੇ ਕੀ ਕੀਤਾ? ਕਹਿੰਦੇ ਪਾਣੀ ਨੇ ਪਾਠ ਸੁਣਿਆ, ਪਾਠ ਪਾਣੀ ਨੇ ਸੁਣਿਆ, ਤੂੰ ਨਾ ਸੁਣੀ, ਤੂੰ ਬਹਿ ਜਾ, ਤੇਰੇ ਚ ਵੀ ਤੇ 70% ਪਾਣੀ ਹੋਈ ਹੈ, ਸਾਡੇ ਚ ਪਾਣੀ ਨਹੀਂ, ਆਪ ਬਹਿ ਪਵਿੱਤਰ ਕਰ। ਕਹਿੰਦੇ ਪਾਣੀ ਸੁਣ ਲੂ, ਮੁੜ ਕੇ ਪਾਣੀ ਪੀ ਜਾਂਗੇ, ਸਾਡਾ ਭਲਾ ਤੇ ਇਹਦੇ ਨਾਲ ਹੀ ਹੋ ਜਾਣਾ। ਪਾਣੀ ਪਾਣੀ ਕਿਉਂ ਪੀਣਾ? ਕਹਿੰਦੇ ਪਾਣੀ ਨੇ ਬਾਣੀ ਨੂੰ ਸੁਣਿਆ, ਪਾਣੀ ਦੇ ਕੰਨ ਨਹੀਂ ਹੁੰਦੇ ਭਾਈ, ਪਾਣੀ ਨੇ ਪਾਣੀ ਰਹਿਣਾ ਹੈ, ਪਾਣੀ ਪਾਣੀ ਰਹਿਣਾ ਹੈ। ਹਿੰਦੂ ਧਰਮ ਵਿੱਚ ਗੰਗਾ ਤੇ ਇਸ਼ਨਾਨ ਕਰਨ ਨੂੰ ਬੜਾ ਪਵਿੱਤਰ ਮੰਨਦੇ ਆ, ਪਰ ਆਪਾਂ ਕਿਵੇਂ ਸਟੇਜਾਂ ਤੇ ਬੋਲਦੇ ਨੇ ਸਾਰੇ ਪ੍ਰਚਾਰਕ ਵੀ ਗੰਗਾ ਦੇ ਕਿਨਾਰੇ ਤੇ ਘਰ ਵੀ ਬਣਾ ਲਏਗਾ ਤਾਂ ਵੀ ਕੁਛ ਨਹੀਂ ਬਣਨਾ। ਗੁਰਬਾਣੀ ਚਾਹੁੰਦਾ ਕਬੀਰ, ਗੰਗਾ ਤੀਰ ਜੋ ਘਰ ਕਰੇ ਪੀਵੈ ਨਿਰਮਲ ਨੀਰ, ਤੇਰਾ ਨਿਰਮਲ ਜਿਹਨੂੰ ਪਾਣੀ ਕਹਿੰਦਾ ਵੀ ਗੰਗਾ ਦਾ ਪਾਣੀ ਜਟਾਂ ਚੋਂ ਆਇਆ, ਸ਼ਿਵ ਜੀ ਦੀ ਜਟਾਂ ਚੋਂ ਗੰਗਾ ਚੱਲੀ ਹੈ, ਸ਼ਿਵ ਜੀ ਦੇ ਜਟਾਂ ਚੋਂ ਨਿਕਲੀ ਹੈ। ਅਗਲੇ ਤੇ ਕੀ ਮੰਨਦੇ ਨੇ? ਜਲ ਪਵਿੱਤਰ ਪਵਿੱਤਰ ਕਰਦੇ ਨੇ, ਪਰ ਆਪਾਂ ਕੀ ਕਹਿੰਦੇ ਆ? ਆਪਾਂ ਕਹਿੰਦੇ ਆ ਨਾ, ਉਹਦਾ ਕੋਈ ਫਾਇਦਾ ਨਹੀਂ। ਤੇ ਜੇ ਕਿਤੇ ਅਗਲੇ ਖੜੇ ਹੋ ਜਾਣ ਸਾਡੇ ਆਲੇ ਦੁਆਲੇ, ਆਹੋ ਵੀ ਸਾਡੇ ਵਾਲਾ ਪਾਣੀ ਪਾਣੀ ਤੇ ਤੁਹਾਡੇ ਵਾਲਾ ਪਾਣੀ ਅੰਮ੍ਰਿਤ, ਆਖੋ ਸਤਨਾਮ। ਵੀ ਸਾਨੂੰ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਗ੍ਹਾ ਜਗ੍ਹਾ ਭੰਡਿਆ ਪਿਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਸਾਡੇ ਤੇ ਥੋੜੇ ਤਵੇ ਲੱਗੇ? ਸਾਡੇ ਵਾਲੇ ਪਾਣੀ ਬਾਰੇ, ਗੰਗਾ ਦੇ ਵਿੱਚ ਨਹਾਉਣ ਦਾ, ਜਗ੍ਹਾ ਜਗ੍ਹਾ ਤੇ ਨਹਾਉਣ ਦਾ, ਇਹਦਾ ਤੀਰਥਾਂ ਤੇ ਜਾਣ ਦਾ ਕੋਈ ਫਾਇਦਾ ਨਹੀਂ। ਗੁਰਬਾਣੀ ਕਹਿੰਦੀ ਰੱਜ ਕੇ ਇਹ ਗੱਲ ਕਰਦੇ ਆ, ਪਰ ਹੁਣ ਜੇ ਆਪਾਂ ਇਹ ਗੱਲ ਸਮਝਾਂਗੇ ਨਾ, ਸਾਡੇ ਦਿਮਾਗ 'ਚ ਆਏਗੀ ਕਿ ਭਾਈ ਅਸੀਂ ਗੁਰਬਾਣੀ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰੀਏ। ਪਾਣੀ ਪਾਣੀ ਨੇ ਨਹੀਂ ਸੁਣਨੀ ਬਾਣੀ, ਬਾਣੀ ਅਸੀਂ ਸੁਣਨੀ ਹੈ। ਸਾਡੇ ਗੁਰੂ ਸਾਹਿਬ ਕੋਈ ਪਾਣੀ ਦਾ ਭਲਾ ਕਰਨ ਨਹੀਂ ਆਏ, ਉਹਨਾਂ ਨੇ ਸਮਝਿਆ ਜ਼ਿੰਦਗੀ ਨੂੰ, ਆਪਣੇ ਐਕਸਪੀਰੀਅੰਸ ਉਹਨਾਂ ਨੇ ਆਪਣੇ ਤਜਰਬੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤੇ ਹੈ, ਤੇ ਉਹਨਾਂ ਨੂੰ ਸੁਣ ਸਮਝ ਕੇ ਆਪਾਂ ਸਾਰਿਆਂ ਨੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣਾ ਹੈ, ਵਧੀਆ ਬਣਾਉਣਾ ਹੈ। ਇੱਕ ਬੰਦਾ ਮੈਨੂੰ ਮਿਲਿਆ, ਸੋਹਣੀਆਂ ਗੱਲਾਂ ਕਰਦਾ ਰਿਹਾ 2 ਘੰਟੇ, ਮੈਨੂੰ ਲੱਗਦਾ ਮੈਂ ਬੈਠਾ। ਚੰਗਾ ਭਾਈ ਸਾਹਿਬ ਚੱਲਦੇ ਆ ਜੀ, ਮੈਂ ਕਿਹਾ ਚੰਗਾ। ਕਹਿੰਦਾ ਜੀ ਇੱਕ ਗੱਲ ਕਰਨੀ ਸੀ। ਮੈਂ ਕਿਹਾ ਕੀ? ਕਹਿੰਦਾ ਲੋਕਾਂ ਦੀ ਸ਼ਰਧਾ ਬਣੀ ਹੈ ਪਾਣੀ, ਤੁਸੀਂ ਕਹਿਤਾ ਨਾ ਵੀ ਪਾਣੀ ਤੇ ਲਿਆਉਂਦੇ ਹੀ ਹੋ ਭਾਈ, ਪਾਣੀ ਵੀ ਲੈ ਆਇਆ ਕਰੋ ਕਦੇ, ਵੀ ਕਹਿੰਦੀ ਪਾਣੀ ਦੀ ਤੇ ਭਾਰੀ ਲਿਆਉਂਦੇ ਹੋ ਤੇ ਬਾਣੀ ਦੀ ਬਾਣੀ ਵੀ ਲਿਆਇਆ ਕਰੋ, ਜਾਂਦੇ ਹੋ ਜੇ, ਗਲਤ ਕੀ ਹੈ ਇਹਦੇ ਵਿੱਚ? ਮੈਨੂੰ ਕਹਿੰਦਾ ਚਲੋ ਲੋਕਾਂ ਦਾ ਹੈ ਜੀ ਜਲ ਕਹਿ ਦਿਆ ਕਰੋ, ਮੈਨੂੰ ਕਹਿੰਦਾ। ਮੈਂ ਕਿਹਾ ਜੀ ਲੋਕਾਂ ਦੀ ਗੱਲ ਛੱਡੋ, ਤੁਸੀਂ ਦੱਸੋ ਵੀ ਜਲ ਕਵਾਂ ਕਿ ਪਾਣੀ, ਤੁਸੀਂ ਕੀ ਮੰਨਦੇ? ਕਹਿੰਦਾ ਜੀ ਮੈਂ ਤੇ ਉਦਾਂ ਪਤਾ ਹੈ ਮੈਨੂੰ ਵੀ ਪਾਣੀ ਹੀ ਹੁੰਦਾ ਹੈ, ਪਰ ਉਦਾਂ ਚਲੋ ਜਲ। ਮੈਂ ਕਿਹਾ ਨਹੀਂ ਐ ਨਹੀਂ ਹੁੰਦਾ, ਨਹੀਂ ਇੱਕ ਗੱਲ ਕਰ ਵੀ ਜਲ ਕੇ ਪਾਣੀ। ਕਹਿੰਦਾ ਜੀ ਜਲ। ਮੈਂ ਕਿਹਾ ਜਲ ਹਿੰਦੀ ਦਾ ਸ਼ਬਦ ਹੈ, ਜਲ ਹਿੰਦੀ ਦਾ ਸ਼ਬਦ ਹੈ, ਵਾਟਰ ਆਪਾਂ ਕਹਿੰਦੇ ਹਾਂ ਅੰਗਰੇਜ਼ੀ ਵਿੱਚ, ਤੇ ਪਾਣੀ ਬੋਲੋ ਪੰਜਾਬੀ ਚ। ਮੈਂ ਕਿਹਾ ਪੰਜਾਬੀ ਦਾ ਸ਼ਬਦ ਕੀ ਹੈ? ਕਹਿੰਦਾ ਪਾਣੀ। ਮੈਂ ਕਿਹਾ ਹਿੰਦੀ ਦਾ? ਕਹਿੰਦਾ ਜਲ। ਮੈਂ ਕਿਹਾ ਚੱਲ ਹੁਣ ਅਗਲੀ ਗੱਲ ਇਹ ਦੱਸ ਵੀ ਮਾਂ ਬੋਲੀ ਬੋਲਣੀ ਚਾਹੀਦੀ ਹੈ ਕਿ ਹਿੰਦੂ ਵਾਲੀ ਬੋਲੀ ਬੋਲੀਏ? ਕਹਿੰਦਾ ਮਾਂ ਬੋਲੀ। ਮੈਂ ਕਿਹਾ ਪਿੱਟ ਸਿਆਪਾ ਤੇ ਪਾਇਆ ਪਿਆ ਵੀ ਬੋਰਡਾਂ ਉੱਤੇ ਹਿੰਦੀ ਲਿਖਤੀ, ਹਿੰਦੀ ਨਹੀਂ ਬੋਲਣੀ, ਪੰਜਾਬੀ ਬੋਲੋ, ਪੰਜਾਬੀ ਲਿਖੋ। ਕਹਿੰਦਾ ਹਾਂ। ਮੈਂ ਕਿਹਾ ਫਿਰ ਪੰਜਾਬੀ ਚ ਕੀ ਹੈ? ਕਹਿੰਦਾ ਪਾਣੀ। ਮੈਂ ਕਿਹਾ ਹਿੰਦੀ ਬੋਲੀ ਬੋਲਾਂ ਕਿ ਪੰਜਾਬੀ? ਨਹੀਂ, ਕਹਿੰਦਾ ਜੀ ਪੰਜਾਬੀ ਹੋਈ ਠੀਕ ਹੈ। ਹੈ ਕਿਸੇ ਗੱਲ ਪੂਰਾ ਜੀ ਇਹ ਬੰਦੇ ਵੀ ਪਾਣੀ ਪੰਜਾਬੀ ਚ ਹੈ, ਜਲ ਹਿੰਦੀ ਚ। ਜੇ ਕੋਈ ਹਿੰਦੀ ਚੜ ਗਿਆ ਸਾਡੇ ਦਿਮਾਗ ਤੇ, ਜੇ ਸਾਡੇ ਦਿਮਾਗ ਚ ਹਿੰਦੀ ਵਾਲਾ ਸ਼ਬਦ ਪ੍ਰਚਲਿਤ ਹੋ ਗਿਆ, ਉਹਨੂੰ ਪੰਜਾਬੀ ਕਰੋ। ਉਦਾਂ ਤੇ ਪਿੱਟ ਸਿਆਪਾ ਪਾਇਆ ਵੀ ਬੋਰਡਾਂ ਤੇ ਪੰਜਾਬੀ ਲਿਖੋ, ਪੰਜਾਬੀ ਬੋਲੀ ਬੋਲੋ। ਤੇ ਜੇ ਮੇਰੇ ਵਰਗੇ ਨੇ ਪੰਜਾਬੀ ਕਹਿਤਾ ਵੀ ਪਾਣੀ, ਤੇ ਫਿਰ ਪਿੱਟ ਸਿਆਪਾ ਹਾਏ ਜਲ ਨਹੀਂ ਕਹਿੰਦਾ ਵੀ ਹੁਣ ਹਿੰਦੀ ਬੋਲ, ਇੱਥੇ ਕਹਿੰਦੇ ਵੀ ਹਿੰਦੀ ਕਹਿ। ਸੋ ਕਹਿਣ ਦਾ ਭਾਵ ਸਾਡੇ ਤੇ ਨਾ, ਮੈਂ ਤੇ ਕਹਿੰਦਾ ਹਿੰਦੂ ਜਿਹੜੇ ਜਦੋਂ ਕਹਿੰਦੇ ਹੋ ਤੁਸੀਂ ਵੀ ਗੰਗਾ ਤੇ ਨਹਾਉਣ ਦਾ ਕੀ ਫਾਇਦਾ, ਤੀਰਥਾਂ ਤੇ ਤੁਰੇ ਫਿਰਦੇ, ਪਾਣੀ ਦੇ ਪ੍ਰਮਾਣ ਦੇ ਦੇ ਸਮਝਾਉਂਦੇ ਆ, ਇਹ ਕਦੇ ਸਾਡੇ ਤੇ ਕੇਸ ਹੀ ਨਹੀਂ ਕਰਦੇ, ਡਾਂਗਾਂ ਲੈ ਕੇ ਆਉਂਦੇ ਨਹੀਂ ਸਾਡੇ ਕੰਨੀ। ਮੈਨੂੰ ਮੇਰਾ ਇਹ ਤਜਰਬਾ ਹੈ ਵੀ 19 ਸਾਲਾਂ ਚ ਬੜੀ ਵਾਰੀ ਮੈਂ ਕਿਹਾ ਵੀ ਗੰਗਾ ਤੇ ਨਹਾਉਣ ਦਾ ਕੀ ਫਾਇਦਾ, ਪਾਣੀ ਚ ਨਹਾਉਂਦੇ ਹੋ ਫਾਇਦਾ ਕੀ ਹੈ, ਇਹ ਨਹੀਂ ਡਾਂਗਾ ਚੱਕ ਕੇ ਆਉਂਦੇ? ਸਾਡੇ ਵਾਲਿਆਂ ਨੂੰ ਮਾੜਾ ਜਿਹਾ ਕਹਿ ਕੇ ਵੇਖੋ, ਫਿਰ ਵੇਖੋ ਸਾਡੇ ਵਾਲੇ ਕੀ ਕਰਦੇ, ਸਾਡੇ ਵਾਲੇ ਕਿੱਥੇ ਸੁਣਦੇ? 20 ਵਾਰ ਗਿਆ ਵੀ ਮੂਰਤੀਆਂ ਨੂੰ ਕੱਚੀ ਲੱਸੀ ਨਵਾਣ ਨਾਲ ਨਵਾਣ ਦਾ ਕੀ ਫਾਇਦਾ, 10 ਕਿਲੋ ਦੁੱਧ ਪਾਇਆ, 10 ਕਿਲੋ ਪਾਣੀ, ਕੱਚੀ ਲੱਸੀ ਬਣਾ ਕੇ ਮੂਰਤੀਆਂ ਨੂੰ ਦੁੱਧ ਨਾਲ ਨਵਾਉਣਾ ਕੀ ਫਾਇਦਾ, ਦੁੱਧ ਕਿਸੇ ਗਰੀਬ ਨੂੰ ਦੇ, ਮੂਰਤੀ ਨੂੰ ਨਵਾਉਣਾ? ਅੱਜ ਕੱਲ੍ਹ ਤੇ ਕੈਮੀਕਲ ਬਹੁਤ ਨੇ, ਕਈ ਕੁਛ ਹੁੰਦਾ ਉਹ ਵਿੱਚ ਪਾ ਕੇ ਚੰਗੀ ਤਰ੍ਹਾਂ ਉਹਦੇ ਨਾਲ ਧੋ ਲਓ, 10 ਕਿਲੋ ਦੁੱਧ ਕਿਉਂ ਖਰਾਬ ਕਰਦਾ ਹੈ? ਹਿੰਦੂਆਂ ਨੂੰ ਕਹਿੰਦਿਆਂ ਨੂੰ ਜੋ ਕਿੰਨਾ ਟਾਈਮ ਹੋ ਗਿਆ, ਸਿੱਖਾਂ ਨੂੰ ਕਹਿ ਕੇ ਵੇਖੋ ਵੀ ਥੜਾ ਕਿਉਂ ਕੱਚੀ ਲੱਸੀ ਨਾਲ ਧੋਨੇ ਹੋ, 2-3 ਕੁਇੰਟਲ ਦੁੱਧ ਡੋਲਦੇ ਹੋ ਪਿੰਗਲਵਾੜੇ ਦੇ ਆਇਆ ਕਰੋ, ਅੱਗੋਂ ਟਾਂਗਾ ਚੁੱਕ ਲੈਂਦੇ ਨੇ ਸਾਡੇ ਵਾਲੇ ਸੁਣਦੇ ਨੇ, ਉਹ ਅਜੇ ਉਹ ਚੁੱਪ ਨੇ, ਉਹ ਕੁਛ ਨਹੀਂ ਕਹਿੰਦੇ ਵੀ ਸਾਡੀਆਂ ਮੂਰਤੀਆਂ ਨੂੰ ਰੋਜ਼ ਕਹਿੰਦੇ ਹੋ ਤੁਸੀਂ, ਪਰ ਉਹ ਨਹੀਂ ਟਾਂਗਾ ਚੁੱਕਦੇ, ਸਾਡੇ ਵਾਲੇ ਤੇ ਸੁਣਨ ਨੂੰ ਤਿਆਰ ਨਹੀਂ, ਸਾਡੇ ਤੇ ਦਿਮਾਗ ਜੇ ਗੱਲਾਂ ਵਾੜਦੀਆਂ ਪੱਕੀਆਂ ਕਰਦੀਆਂ, ਪੰਜਾਬੀ ਬੰਦਾ ਕਿੱਥੇ, ਸਿੱਖ ਕਿੱਥੇ ਸੁਣਦਾ? ਉਹਨਾਂ ਨੂੰ ਤੁਸੀਂ ਰੋਜ਼ ਕਹਿੰਦੇ ਹੋ, ਉਹ ਕਹਿੰਦੇ ਠੀਕ ਹੈ, ਸਾਡੇ ਵਾਲਿਆਂ ਨੂੰ ਕਹਿ ਕੇ ਵਿਖਾਓ। ਸੋ ਤਾਂ ਕਰਕੇ ਅਸੀਂ ਤਰੀਕੇ ਨਾਲ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਸਾਡਾ ਭਲਾ ਜਿਹੜਾ ਆ ਉਹ ਗੁਰਬਾਣੀ ਨਾਲ ਹੋਣਾ ਹੈ, ਤਾਂ ਇਹਦੇ ਨਾਲ ਸਾਡਾ ਦਿਮਾਗ ਵਿਕਾਸ ਕਰਦਾ ਹੈ, ਸਾਡੀ ਬੁੱਧੀ ਦਾ ਵਿਕਾਸ ਹੁੰਦਾ ਹੈ, ਸਾਡਾ ਦਿਮਾਗ ਖੁੱਲ੍ਹਦਾ ਹੈ, ਅਸੀਂ ਗਤੀ ਕਰੀਏ। ਹਰ ਗੱਲ ਦੀ ਸੈਂਸ ਬਣਨੀ ਚਾਹੀਦੀ ਹੈ। ਇੱਥੇ ਵੀਰ ਇੱਕ ਗੱਲ ਕਰਦਾ ਸੀ, ਮੈਂ ਹੁਣ ਜਿੱਥੇ ਕਿਸੇ ਦੇ ਘਰ ਵਿੱਚ ਸੀ, ਉਹ ਮੈਨੂੰ ਕਹਿੰਦਾ ਜੀ ਇਹ ਕੱਲ ਸਿੰਘ ਵਿਚਾਰ ਕਰਦੇ ਸੀ ਕਿ ਭਾਈ ਸਾਹਿਬ ਹੋਣੀ ਜਾਂ ਬਾਬਾ ਜੀ ਕਹਿ ਲਓ, ਭਾਈ ਸਾਹਿਬ ਇਹ ਕਹਿੰਦੇ ਨਾਮ ਸਿਮਰਨ ਨੂੰ ਕੱਟੀ ਜਾਂਦੇ ਹੈ, ਇਹਨਾਂ ਨੇ ਕੱਲ੍ਹ ਨੂੰ ਕਹਿਣਾ ਵੀ ਅੰਮ੍ਰਿਤ ਛਕਣ ਦਾ ਵੀ ਕੋਈ ਫਾਇਦਾ ਨਹੀਂ, ਕਹਿੰਦੇ ਇਹਨਾਂ ਨੇ ਐਂ ਨਹੀਂ ਕਹਿ ਦੇਣਾ ਕੱਲ੍ਹ ਨੂੰ। ਹਰ ਬੰਦਾ ਜਿਹੜਾ ਸੁਣਦਾ ਹੈ ਉਹਨੂੰ ਐਂ ਲੱਗਦਾ ਹੈ। ਧਿਆਨ ਨਾਲ ਮੇਰੀਆਂ ਗੱਲਾਂ ਸੁਣੋ, ਧਿਆਨ ਨਾਲ ਸੁਣੋ ਇੱਕ ਇੱਕ ਗੱਲ। ਪਹਿਲਾਂ ਤੇ ਮੈਂ ਮਾਫੀ ਮੰਗਾ, ਮੈਂ ਕੱਲ ਵੀ ਸਿਹਤ ਮੇਰੀ ਠੀਕ ਨਹੀਂ ਸੀ, ਅੱਜ ਵੀ ਔਖਾ ਹੀ ਸੀ, ਪਰ ਚਲੋ ਤੁਸੀਂ ਇੰਨੇ ਪਿਆਰ ਨਾਲ ਆਏ ਹੋ ਤੇ ਜਿਵੇਂ ਵੀ ਮੇਰੇ ਤੋਂ ਬੋਲਿਆ ਜਾਂਦਾ ਮੈਂ ਹਾਜ਼ਰੀ ਭਰਦਾ। ਹੌਲੀ ਹੌਲੀ ਗੱਲ ਕਰ ਰਿਹਾ, ਉੱਚੀ ਨਹੀਂ ਜ਼ਿਆਦਾ ਬੋਲ ਰਿਹਾ, ਧਿਆਨ ਨਾਲ ਕਿਰਪਾ ਕਰਕੇ ਸਮਝੋ, ਸਮਝਿਓ ਧਿਆਨ ਨਾਲ। ਹੁਣ ਜਿਹੜਾ ਬੰਦਾ ਕਹਿੰਦਾ ਵੀ ਆ ਵੀ ਇਹ ਕਹਿਣਗੇ ਕੱਲ ਨੂੰ ਵੀ ਅੰਮ੍ਰਿਤ ਛਕਣ ਦਾ ਕੀ ਫਾਇਦਾ, ਕੱਲ ਨੂੰ ਕਿਉਂ ਕਹਿਣਾ ਪਿਆ ਰਿਹਾ, ਤੂੰ ਕਹਿੰਦਾ ਕੱਲ ਨੂੰ ਕਹਿਣਗੇ, ਮੈਂ ਅੱਜ ਕਹਿੰਦਾ ਹੁਣ ਕਹਿੰਦਾ ਲੈ ਵੀ ਜੇ ਤੇਰੀ ਜ਼ਿੰਦਗੀ 'ਚ ਕੋਈ ਬਦਲਾਵ ਨਹੀਂ ਆਇਆ, ਤੇਰਾ ਸਾਰੇ ਪਿੰਡ ਤੋਂ ਵੱਖਰਾ ਜੀਵਨ ਨਾ ਦਿਸੇ, ਤੇਰੀ ਪ੍ਰੈਕਟੀਕਲਿਟੀ ਵਿੱਚ ਫਰਕ ਨਹੀਂ ਪਿਆ, ਤੇਰੀ ਕਰਨੀ ਵਿੱਚ ਫਰਕ ਨਹੀਂ ਪਿਆ, ਤੇਰੇ ਬੋਲਚਾਲ 'ਚ ਫਰਕ ਨਹੀਂ ਪਿਆ, ਤੇਰੀ ਰਹਿਣੀ ਬਹਿਣੀ ਕਹਿਣੀ ਸਹਿਣੀ ਬਦਲੀ ਨਾ, ਗਿਆਨ ਤੇਰੀ ਜ਼ਿੰਦਗੀ ਵਿੱਚ ਜੇ ਝਲਕਿਆ ਨਾ, ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦਾ ਵੀ ਫਿਰ ਲੈ ਐ ਕਹਿੰਦਾ ਕੀ ਫਾਇਦਾ ਫਿਰ ਕਿਰਪਾਨਾ ਪਾਉਣ ਦਾ, ਜੇ ਤੇਰੀ ਜ਼ਿੰਦਗੀ 'ਚ ਝਲਕਦਾ ਨਹੀਂ। ਮੈਂ ਤੈਨੂੰ ਪੁੱਛਦਾ ਵਾ ਗੁਰੂ ਵਾਲਾ, ਕਹਿੰਦਾ ਹਾਂ ਵਿਖਾ ਸ੍ਰੀ ਸਾਹਿਬ ਵਿਖਾ ਜੀ, ਆਹ ਚੱਕੋ ਮੇਰੀ ਗਾਤਰਾ ਕਿਰਪਾਨਾ ਵੇਖੋ ਗੁਰੂ ਵਾਲਾ ਮੈਂ, ਪਰ ਐ ਨਹੀਂ ਗੁਰੂ ਵਾਲਾ ਮਤਲਬ ਗੁਰੂ ਸਾਡਾ ਗਿਆਨ ਹੈ, ਗੁਰੂ ਵਾਲਾ ਕੀ ਬਣਿਆ ਫਿਰ ਇਹਦਾ ਗਿਆਨ ਵਾਲਾ, ਗਿਆਨਵਾਨ, ਤੇ ਗਿਆਨਵਾਨ ਦਾ ਗਿਆਨ ਝਲਕਦਾ ਉਹਦੇ ਕੰਮਾਂ ਚੋਂ, ਉਹਦੇ ਫੈਸਲਿਆਂ ਚੋਂ। ਤੇਰੇ ਜ਼ਿੰਦਗੀ ਦੇ ਫੈਸਲੇ ਕਿੱਦਾਂ ਦੇ ਆ ਇੱਥੋਂ ਪਤਾ ਲੱਗਣਾ ਵੀ ਤੂੰ ਗਿਆਨਵਾਨ ਹੈ ਜਾਂ ਨਹੀਂ ਹੈ, ਗੁਰੂ ਵਾਲਾ ਹੈ ਜਾਂ ਨਹੀਂ ਹੈ। ਕਿਰਪਾਨਾ ਨਾ ਵਿਖਾ, ਫੈਸਲੇ ਵਿਖਾ, ਤੇਰੀ ਤੇਰਾ ਜੀਵਨ ਕਿੱਦਾਂ ਦਾ, ਤੇਰੀ ਪ੍ਰੈਕਟੀਕਲਿਟੀ ਕਿੱਦਾਂ ਦੀ ਹੈ, ਕਰਦਾ ਕੀ ਕੁਛ ਹੈ ਸਵੇਰ ਤੋਂ ਸ਼ਾਮ ਤੱਕ, ਇੱਥੋਂ ਪਤਾ ਲੱਗਣਾ ਵੀ ਤੂੰ ਗੁਰੂ ਵਾਲਾ ਹੈ, ਗੁਰੂ ਵਾਲਾ ਹੈ ਇੱਥੋਂ ਪਤਾ ਲੱਗਣਾ ਹੈ। ਗਿਆਨਵਾਨ ਬੰਦੇ ਦਾ ਪਤਾ ਇੱਥੋਂ ਲੱਗਦਾ, ਸਾਡੇ ਜਥੇਦਾਰਾਂ ਨੇ ਬਿਨਾਂ ਪੁੱਛੇ ਮਾਫੀ ਮੰਗੇ ਤੇ ਹੀ ਸਿਰਸੇ ਵਾਲੇ ਨੂੰ ਮਾਫ ਕਰਤਾ ਸੀ, ਆ ਤੁਹਾਡੇ ਤੇ ਸਾਡੇ ਮੇਰੇ ਤੇ ਕਿਰਪਾਨ ਹੈ ਜਿਹੜੀ, ਆ ਛੋਟੀ 9 ਇੰਚ ਦੀ ਪਾਈ ਹੋਊ, 12 ਇੰਚ ਦੀ ਪਾਈ ਹੋਊ, ਜਥੇਦਾਰ ਵੱਡੀ ਸੀਰੀ ਸਭ ਹੱਥ 'ਚ ਫੜ ਕੇ ਰੱਖਦੇ ਹੈ, ਵੱਡੀਆਂ ਕਿਰਪਾਨਾਂ ਹੱਥ 'ਚ ਹੁੰਦੀਆਂ ਉਹਨਾਂ ਦੇ, ਪਰ ਗਿਆਨ ਤੋਂ ਪਤਾ ਲੱਗਦਾ ਬੰਦਾ ਗੁਰੂ ਵਾਲਾ ਗਿਆਨਵਾਨ ਹੈ। ਕਿਉਂਕਿ ਅਸੀਂ ਕੋਈ ਗਿਣਤੀ ਵਧਾਉਣ ਦੀ ਗੱਲ ਨਹੀਂ, ਵੀ ਗਿਣਤੀ ਵਧਾਉਣੀ ਹੈ, ਪੱਕਾ ਹੋਵੇ ਬੰਦਾ, ਪੱਕਾ ਸਮਝ ਹੋਵੇ ਉਹਦੀ, ਉਹਦੇ ਜੀਵਨ 'ਚੋਂ ਝਲਕੇ। ਗਿਣਤੀ ਦਾ ਕੀ ਹੈ, ਇੱਥੇ ਮੈਂ ਕਹਿ ਦਿੰਦਾ ਤੁਹਾਡੇ ਸਭ ਦੇ ਵੀਜ਼ੇ ਲੱਗ ਜਾਣਗੇ, ਸਾਰੇ ਕਾਰਜ ਰਾਸ ਹੋ ਜਾਣਗੇ, ਬਿਮਾਰੀਆਂ ਤੋਂ ਛੁਟਕਾਰਾ ਹੋ ਜੂ, ਸਾਰੇ ਭਾਈ ਇੱਕ ਵਾਰੀ ਚੜ੍ਹ ਜਾਓ ਜਹਾਜ਼ੇ, ਲੈ ਕੱਲ੍ਹ ਨੂੰ 700-800 ਨਾ ਹੋਇਆ ਮੇਰਾ ਨਾਂ ਮਿਟਾ ਦਿਓ। ਇਹਨੂੰ ਮੈਂ ਹੋਰ ਵਧੀਆ ਵਧੀਆ ਸ਼ਬਦਾਂ ਵਿੱਚ ਬੋਲ ਦਿੰਦਾ, ਘੰਟਾ ਲਾਉਂਦਾ ਇਸੇ ਗੱਲ ਦੇ ਉੱਤੇ, ਕਹਿ ਦਿੰਦਾ ਮੈਂ ਬੜੇ ਬੰਦੇ ਜਿਹੜੇ ਨੇ ਛੱਕ ਲੈਣਗੇ, ਕੇਸ ਚੱਲਦੇ ਨੇ ਵੇਖਿਓ ਸਹੀ, ਬਸ ਇੱਕ ਵਾਰੀ ਜਾਜੇ ਚੜ੍ਹ ਜਾਓ, ਤੁਹਾਡੇ ਸਾਰੇ ਕੰਮ ਹੀ ਰਾਸ ਹੋ ਜਾਣੇ। ਪਰ ਹੁਣ ਜਿਹੜੇ ਜਿਹੜੇ ਬੰਦਿਆਂ ਨੇ, ਜਿਹੜਾ ਬੰਦਾ ਹੁਣ ਪੜ੍ਹਾਈ ਜਿਹਨੇ ਕੀਤੀ ਨਹੀਂ, ਉਹਨੇ ਕਹਿਣਾ ਛੱਕ ਲਓ ਅੰਮ੍ਰਿਤ ਮੇਰੇ ਤੇ ਬੈਂਡ ਆ ਜਾਣੇ ਨੇ, ਉਹਦੇ ਆ ਗਏ ਜਦੋਂ ਆਉਣੇ ਚਾਹੀਦੇ ਆ, 6 ਤੇ ਆਏ 4, ਉਹਨੇ ਕਹਿਣਾ ਅੰਮ੍ਰਿਤ ਦੇ ਵਿੱਚ ਸ਼ਕਤੀ ਨਹੀਂ ਰਹੀ, ਸ਼ਕਤੀ ਉਹਦੇ ਆਪ 'ਚ ਨਹੀਂ। ਉਹ ਵੀ ਕਿਰਪਾਨ ਲਾਊ ਕਿ ਨਹੀਂ ਲਾਊ, ਬੋਲੋ ਪਿਆਰਿਓ। ਜਿੰਨੇ ਸੋਚ ਇਹ ਸੋਚ ਕੇ ਅੰਮ੍ਰਿਤ ਛਕ ਲਿਆ ਮੇਰੇ ਬੱਚਾ ਹੋਣਾ, ਸਿਹਤ ਉਹਦੀ ਵਿੱਚ ਪ੍ਰੋਬਲਮ ਹੈ, ਡਾਕਟਰ ਨੇ ਕਿਹਾ ਵੀ ਤੇਰੇ ਸਿਸਟਮ ਤੇਰਾ ਤੇਰੀ ਬਾਡੀ ਦਾ ਸਿਸਟਮ ਠੀਕ ਨਹੀਂ, ਤੇਰੇ ਸੈੱਲ ਨਹੀਂ ਬਣਦੇ, ਉਹਨੇ ਕੋਈ ਇਲਾਜ ਨਹੀਂ ਕਰਾਇਆ, ਕੋਈ ਦਵਾਈ ਬੂਟੀ ਨਹੀਂ ਕੀਤੀ, ਪ੍ਰੋਬਲਮ ਉਹਦੀ ਆਪ ਦੀ ਹੈ, ਬੱਚਾ ਉਹਦੇ 2 ਸਾਲ ਨਾ ਹੋਇਆ, ਉਹਨੇ ਕਹਿਣਾ ਅੰਮ੍ਰਿਤ ਵਿੱਚ ਕੋਈ ਸ਼ਕਤੀ ਨਹੀਂ। ਇਹਦੇ ਨਾਲ ਲੋਕ ਟੁੱਟਦੇ ਆ ਕਿ ਜੁੜਦੇ ਆ, ਬੜੀ ਦੁਨੀਆ ਅੰਦਰੋਂ ਟੁੱਟ ਜਾਂਦੀ ਹੈ, ਬਾਹਰੋਂ ਬਾਹਰੋਂ ਜੁੜੇ ਰਹਿੰਦੇ ਆ, ਇਹੋ ਜਿਹੇ ਜੋੜਨ ਦਾ ਕੀ ਫਾਇਦਾ। ਅਸਲ 'ਚ ਗੱਲ ਸਮਝ ਲਈਏ, ਦਿਮਾਗ ਖੋਲੀਏ, ਵਿਕਾਸ ਕਰੀਏ ਆਪਣਾ, ਸਾਡੀ ਗਤੀ ਹੋਵੇ। ਗੁਰੂ ਵਾਲੇ ਤੇ ਤਾਂ ਹੀ ਆ ਨਾ ਸਾਡੇ ਜੀਵਨ ਵਿੱਚੋਂ ਝਲਕੇ। ਤੇ ਬਾਕੀ ਜਿਵੇਂ ਉਹ ਮੇਰੇ ਵੀਰ ਗੱਲ ਕਰਦੇ ਸੀ, ਕਹਿੰਦੇ ਇਹ ਨਾਮ ਸਿਮਰਨ ਦੇ ਬਾਰੇ ਵਿਰੁੱਧ ਹੈ ਵੀ ਨਾਮ ਸਿਮਰਨ ਦਾ ਕੋਈ ਫਾਇਦਾ ਨਹੀਂ, ਕਹਿੰਦੇ 200 ਸਾਲ ਤੋਂ ਲੋਕੀ ਕਰਦੇ ਆਏ ਐ, ਲੈ ਇਹ ਕਹੀ ਜਾਂਦੇ ਫਾਇਦਾ ਕੋਈ ਨਹੀਂ। ਉਹ ਪਿਆਰਿਓ, ਉਹ ਮੇਰਿਓ ਵੀਰੋ ਭਾਈਓ, ਪੜ੍ਹੇ ਲਿਖਿਓ, ਮੈਨੂੰ ਇਹ ਦੱਸੋ ਵੀ ਮੈਨੂੰ ਇਹ ਗੱਲ ਕਰਨ ਦਾ ਫਾਇਦਾ ਕੀ ਹੈ। ਜੇ ਮੈਂ ਕਹਾਂ ਵੀ ਨਾਮ ਸਿਮਰਨ 24 ਘੰਟੇ ਕਰਿਓ ਜਿੰਨਾ ਵੱਧ ਤੋਂ ਵੱਧ ਕਰੋਗੇ ਫਿਰ ਮੈਂ ਰਹਿਣਾ ਵਿਹਲਾ ਤੁਸੀਂ ਬੀਜਣੀ ਹੈ ਸਬਜ਼ੀ ਕਿਸੇ ਨੇ ਜਾਣਾ ਕਾਲਜ ਕਿਸੇ ਨੇ ਜਾਣਾ ਪੜ੍ਹਾਈ ਕਰਨ ਨਾਮ ਸਿਮਰਨ ਕਰਿਆ ਕਰੋ ਜਿੰਨਾ ਹੋ ਸਕਦਾ ਹੈ ਤੇ ਮੇਰੇ ਵਰਗੇ ਵਿਹਲੇ ਨੇ ਮਾਲਾ ਮੈਂ ਹੱਥ 'ਚ ਰੱਖ ਲਿਆ ਕਰੂੰ ਛੋਟੀ ਜੀ ਤੁਹਾਡੇ ਸਾਹਮਣੇ ਵੀ ਮੂੰਹ ਜਿਹਾ ਹਿਲਾਈ ਜਾਊਂ ਤੁਹਾਡੇ ਸਾਹਮਣੇ ਤੇ ਮੇਰਾ ਪ੍ਰਭਾਵ ਵੀ ਬਹੁਤ ਪਊ ਵੀ ਮੈਂ ਸਿਮਰਨ ਬਹੁਤ ਕਰਦਾ ਸੀ ਤੇ ਵਿਹਲੇ ਹਾਂ ਜਿੰਨਾ ਮਰਜ਼ੀ ਕਰ ਲਾਂਗੇ ਸਿਮਰਨ ਮੈਂ ਕਹਿੰਦਾ ਸਿਮਰਨ ਕਰੋ ਸਿਮਰਨ ਪੰਜਾਬੀ ਦੇ ਵਿੱਚ ਹੈ ਚੇਤਾ ਸਿਮਰਨ ਨੂੰ ਕਹਿੰਦੇ ਚੇਤਾ ਤੇ ਹਿੰਦੀ ਵਿੱਚ ਕਹਿੰਦੇ ਹੈ ਯਾਦ ਯਾਦ ਤੇ ਫਾਰਸੀ ਦਾ ਸ਼ਬਦ ਹੈ ਸਿਮਰਨ ਹੁਣ ਸਿਮਰਨ ਚੇਤਾ ਯਾਦ ਇੱਕੋ ਹੀ ਸ਼ਬਦ ਹੈ ਮੈਨੂੰ ਦੱਸੋ ਵੀਰੋ ਭਾਈਓ ਜੇ ਸਾਡੇ ਕਾਨੂੰਨ ਯਾਦ ਨਾ ਹੋਵੇ ਤੇ ਕਿੰਨੇ ਬੰਦਿਆਂ ਦੇ ਕਤਲ ਕੀਤੇ ਹੋਣੇ ਸੀ ਕਿਉਂ ਨਹੀਂ ਬੰਦੇ ਨੂੰ ਬੰਦਾ ਮਾਰਦਾ ਕਿਉਂਕਿ ਸਾਡੇ ਕਿਤੇ ਨਾ ਕਿਤੇ ਇੱਥੋਂ ਦਾ ਕਾਨੂੰਨ ਸਾਨੂੰ ਬੋਲੋ ਪਿਆਰਿਓ ਯਾਦ ਹੈ ਕਿ ਨਹੀਂ ਯਾਦ ਨਹੀਂ ਤੇ ਹਰੇਕ ਹੀ ਬੰਦਾ ਮਾਰ ਦੂ ਡਰ ਲੱਗਦਾ ਵੀ ਯਾਰ ਫੜ ਕੇ ਲੈ ਜਾਣਗੇ ਜੇ ਕਾਨੂੰਨ ਯਾਦ ਨਾ ਹੋਵੇ ਸਾਰਿਆਂ ਦੀਆਂ ਜ਼ਮੀਨਾਂ ਤੇ ਕਬਜ਼ੇ ਨਾ ਕਰ ਲੇਗਾ ਬੰਦਾ ਡਾਢੇ ਕਬਜ਼ੇ ਕਰ ਲੈਣਗੇ ਪਰ ਦਿਮਾਗ 'ਚ ਕੀ ਹੈ ਵੀ ਜਦੋਂ ਅਗਲੇ ਨੇ ਜਾ ਕੇ ਸ਼ਿਕਾਇਤ ਕੀਤੀ ਯਾਦ ਹੈ ਸਾਨੂੰ ਸਾਡਾ ਕਾਨੂੰਨ ਹੁਣ ਮੈਨੂੰ ਇਹ ਗੱਲ ਦੱਸੋ ਸਾਨੂੰ ਸਾਰਿਆਂ ਨੂੰ ਇੰਡੀਆ ਦਾ ਕਾਨੂੰਨ ਯਾਦ ਹੈ ਕਿ ਨਹੀਂ ਹੈ ਹੈ ਅੱਛਾ ਯਾਦ ਕਰਨ ਵਾਸਤੇ ਕੀਤਾ ਕੀ ਸੀ ਕਿੰਨੇ ਵਜੇ ਉੱਠ ਕੇ ਸਿਮਰਨ ਕਰਦਾ ਰਿਹਾ ਵੀ ਕਾਨੂੰਨ 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 ਚੇਤਾ ਹੀ ਹੈ ਤਾਂ ਹੀ ਨਹੀਂ ਗਲਤੀਆਂ ਕਰਦੇ ਆਖੋ ਸਤਨਾਮ ਤਾਂ ਹੀ ਨਹੀਂ ਤੋੜਦਾ ਕਿੰਨਾ ਕੁ ਯਾਦ ਕੀਤਾ ਆ ਜਿਹੜੇ ਕੈਨੇਡਾ ਜਾਂਦੇ ਨੇ ਕੈਨੇਡਾ ਜਾ ਕੇ ਪਹਿਲਾਂ ਯਾਦ ਕਰਦੇ ਆ ਚੇਤਾ ਕਰਦੇ ਆ ਸਿਮਰਨ ਕਰਦੇ ਆ ਤਾਂ ਦਿਮਾਗ 'ਚ ਬਹਿੰਦਾ ਕਿੰਨੀ ਕੁ ਵਾਰੀ ਯਾਦ ਕਰਕੇ ਮਾਂ ਨੂੰ ਭਾਇਆ ਦਿਮਾਗ 'ਚ ਮਾਂ ਨੇ ਪੁੱਤ ਦਾ ਸਿਮਰਨ ਕਿੰਨੇ ਕਿੰਨੇ ਸਾਲ ਕੀਤਾ ਵੀ ਹੁਣ ਪੁੱਤ ਯਾਦ ਆਉਂਦਾ ਪੁੱਤ ਵਿਦੇਸ਼ਾਂ ਵਿੱਚ ਗਿਆ ਹੋਇਆ ਹੈ ਯਾਦ ਆਈ ਜਾਂਦੀ ਹੈ ਮਾਂ ਨੂੰ ਪੁੱਛ ਲੈਂਦੇ ਆ ਵੀ ਬੇਬੇ ਕਿੰਨੇ ਸਾਲ ਲਾਏ ਸੀ ਭਲਾ ਦਿਮਾਗ 'ਚ ਭਾਉਣ ਨੂੰ ਕਿੰਨੀ ਵਾਰੀ ਕਹਿੰਦੀ ਆਪੀ ਯਾਦ ਆਉਂਦਾ ਬਸ ਮੇਰਾ ਪਿਆਰ ਹੈ ਮੇਰੇ ਬੱਚੇ ਬੱਚੇ ਨਾਲ ਮੇਰਾ ਪਿਆਰ ਹੈ ਤੇ ਪਿਆਰ ਤੇ ਯਾਦ ਦੋਵੇਂ ਇਕੱਠੇ ਰਹਿੰਦੇ ਨੇ ਜਿਹਦੇ ਨਾਲ ਪਿਆਰ ਹੋਵੇ ਉਹਦੀ ਯਾਦ ਆਪੇ ਆਉਂਦੀ ਹੈ ਜਿਹਦੇ ਨਾਲ ਪਿਆਰ ਨਾ ਹੋਵੇ ਜਿੰਨਾ ਮਰਜ਼ੀ ਯਾਦ ਕਰ ਲਓ ਯਾਦ ਨਹੀਂ ਆਉਂਦਾ ਤੁਸੀਂ ਪਰਮਾਤਮਾ ਦੇ ਨਿਜਮਾਂ ਨਾਲ ਕੁਦਰਤ ਨਾਲ ਪਿਆਰ ਕਰੋ ਉਹਦੀ ਯਾਦ ਆਪੇ ਆਉਂਦੀ ਹੈ ਇਹਨੂੰ ਕਹਿੰਦੇ ਆ ਸਿਮਰਨ ਬੰਦਾ ਰੱਬ ਨੂੰ ਚੇਤਾ ਰੱਖਦਾ ਕੋਈ ਗਲਤੀ ਨਹੀਂ ਕਰਦਾ ਇਹ ਸਿਮਰਨ ਹੀ ਤੇ ਹੈ ਯਾਦ ਤੇ ਹੈ ਮੈਂ ਤੇ ਕਹਿੰਦਾ 24 ਘੰਟੇ ਯਾਦ ਕਰੋ ਸਿਮਰਨ ਕਰੋ 24 ਘੰਟੇ ਹਰ ਵੇਲੇ ਯਾਦ ਰੱਖੋ ਮਾਈਂਡ 'ਚ ਰੱਖ ਬੋਲ ਬੋਲ ਕੇ ਨਹੀਂ ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ ਚਿੱਤ ਰੱਬ ਨਾਲ ਜੋੜ ਕੇ ਰੱਖੋ ਫਿਰ ਅਗਲਾ ਕਹਿੰਦਾ ਏਦਾਂ ਘੰਟਾ ਦੋ ਘੰਟੇ ਏਦਾਂ ਬਹਿਣਾ ਗਲਤ ਹੈ ਅੱਖਾਂ ਬੰਦ ਕਰਕੇ ਏਦਾਂ ਬਹਿਣਾ ਉਹ ਭਾਈ ਤੂੰ 5-7 ਮਿੰਟ 10 ਮਿੰਟ ਅੱਧਾ ਘੰਟਾ ਮੈਡੀਟੇਸ਼ਨ ਕਰ ਸਕਦਾ ਵਾਹਿਗੁਰੂ ਕਰ ਲੈ ਪਰ ਜੇ ਕਹੇਗਾ ਵੀ ਏਦਾਂ ਕਹਿ ਕੇ ਰੱਬ ਖੁਸ਼ ਹੋ ਜਾਂਦਾ ਹੈ ਏਦਾਂ ਨਹੀਂ ਹੁੰਦਾ ਖੰਡ ਖੰਡ ਕਹਿਣ ਨਾਲ ਮੂੰਹ ਮਿੱਠਾ ਨਹੀਂ ਹੁੰਦਾ ਵੈਦ ਵੈਦ ਕਹਿਣ ਨਾਲ ਤੇਰੇ ਰੋਗ ਠੀਕ ਨਹੀਂ ਹੁੰਦੇ ਚੰਦ ਚੰਦ ਕਹਿਣ ਨਾਲ ਪੂਰਨਮਾਸ਼ੀ ਵਾਲਾ ਚੰਦਰਮਾ ਨਹੀਂ ਚੜ ਜਾਣਾ ਚੰਦਨ ਚੰਦਨ ਕਹਿਣ ਨਾਲ ਤੈਨੂੰ ਚੰਦਨ ਦੀ ਮਹਿਕ ਨਹੀਂ ਆ ਜਾਣੀ ਇਹਦਾ ਰੱਬ ਰੱਬ ਕਹਿਣ ਨਾਲ ਰੱਬ ਨਹੀਂ ਮਿਲ ਜਾਂਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮੇਰਾ ਫੈਸਲਾ ਨਹੀਂ ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ
ਪਾਇਆ
ਇਹ ਹਿੰਦੂਆਂ ਨੂੰ ਕਿਹਾ ਸਾਡੇ ਲਈ ਵੀ ਉਹੀ ਗੱਲ ਹੈ ਬਰਾਬਰ ਮੈਨੂੰ ਕੋਈ ਬੰਦਾ ਕਹਿੰਦਾ ਵੀ ਵਾਹਿਗੁਰੂ ਬਹਿ ਕੇ ਕਰਦਾ ਅੱਧਾ ਘੰਟਾ ਕਿਉਂ ਕਰਦਾ ਮੈਂ ਕਹੂੰ ਮੇਰੀ ਗੱਲ ਸੁਣਿਓ ਮੇਰਾ ਜਵਾਬ ਇਹ ਹੈ ਮੈਂ ਤਾਂ ਕਰਦਾ ਜਿਵੇਂ ਮੇਰੇ ਸਰੀਰ ਨੂੰ ਐਕਸਰਸਾਈਜ਼ ਦੀ ਲੋੜ ਹੈ ਏਦਾਂ ਹੀ ਮੇਰਾ ਮਾਈਂਡ ਇਹਨੂੰ ਇਹਦੇ 'ਚ ਬੜੇ ਵਿਚਾਰ ਚੱਲਦੇ ਆ ਥੋੜ੍ਹਾ ਜਿਹਾ ਰਿਲੈਕਸ ਹੋਵੇ ਮਾਈਂਡ ਦੀ ਐਕਸਰਸਾਈਜ਼ ਕਰਨ ਲਈ ਮੈਂ ਵਾਹਿਗੁਰੂ ਦਾ ਸਿਮਰਨ ਕਰ ਰਿਹਾ ਪਰ ਇਹ ਨਹੀਂ ਵੀ ਵਾਹਿਗੁਰੂ ਕਹਿਣ ਨਾਲ ਵਾਹਿਗੁਰੂ ਮਿਲ ਜਾਂਦਾ ਖਾਂਡ ਖਾਂਡ ਕਹੇ ਜੇਬਾ ਮਿੱਠੋ ਨਾ ਸਵਾਦ ਆਵੇ ਅਗਨ ਅਗਨ ਕਹੇ ਸੀਤ ਨਾ ਵਿਨਾਸ਼ ਹੈ ਠੰਡ ਲੱਗਦੀ ਹੋਵੇ ਅੱਗ 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 ਕਹੀ ਜਾ ਤੇ ਅੱਗ ਤੱਤਾ ਹੋ ਜਾਏਗਾ ਤੂੰ ਅੱਗ ਦੇ ਨੇੜੇ ਜਾਣਾ ਪੈਣਾ ਖੰਡ ਖੰਡ ਕਹਿਣ ਨਾਲ ਮੂੰਹ ਮਿੱਠਾ ਹੋ ਜੂ ਵੈਦ ਵੈਦ ਕਹੇ ਰੋਗ ਮਿਟਤ ਨਾ ਕਾਹੂ ਕੋ ਦਰਬ ਦਰਬ ਕਹੇ ਕੋ ਦਰਬ ਹੈ ਨਾ ਬਿਲਾਸ ਹੈ ਵੈਦ ਵੈਦ ਕਹਿਣ ਨਾਲ ਤੇਰੀ ਬਿਮਾਰੀ ਠੀਕ ਹੋ ਜੂ ਹੁਣ ਦੱਸੋ ਨਾ ਪਿਆਰਿਓ ਮੈਂ ਕਹੀ ਜਾਂਦਾ ਡਾਕਟਰ 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 ਵੈਦ 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 ਮੇਰਾ ਨਜ਼ਲਾ ਠੀਕ ਹੋ ਜੂ ਇਹਦੇ ਨਾਲ ਕਰਨਾ ਕੀ ਪਊ ਦਵਾਈ ਲੈਣੀ ਪਊ ਤਾਂ ਹੀ ਗੱਲ ਬਣੂ ਨਾ ਚੰਦਨ ਚੰਦਨ ਕਹਿਤ ਪ੍ਰਗਟੇ ਨਾ ਸਵਾਸ ਪਾਸ ਚੰਦ ਚੰਦ ਕਹੇ ਉਜਿਆਰੋ ਨਾ ਪ੍ਰਗਾਸ ਹੈ ਚੰਦ ਚੰਦ ਕਹਿਣ ਨਾਲ ਚੰਦਰਮਾ ਨਹੀਂ ਨਿਕਲ ਜਾਣਾ ਮੱਸੇ ਵਾਲੀ ਰਾਤ ਨੂੰ ਕਹੀ ਜਾ ਚੰਦ 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 ਜੇ ਚੰਦ ਵੇਖਣਾ ਪੂਰਨਮਾਸ਼ੀ ਵਾਲੀ ਰਾਤ ਨੂੰ ਆਈ ਬਾਸ ਦੇ ਨਾਲ ਨੱਕ ਲਾਈ ਬੈਠਾ ਕਹੀ ਜਾਂਦਾ ਚੰਦਨ 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 ਇਹਦੇ ਨਾਲ ਕੀ ਹੋਜੂ ਤੇ ਭਾਈ ਗੁਰਦਾਸ ਜੀ ਕਹਿੰਦੇ ਐ ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੇ ਕਰਨੀ ਪ੍ਰਦਾਨ ਭਾਨ ਉਦਤ ਆਕਾਸ਼ ਹੈ ਰੱਬ ਨੂੰ ਮਿਲਣ ਵਾਸਤੇ ਤੈਨੂੰ ਕਰਨੀ ਪੈਣੀ ਹੈ ਪ੍ਰੈਕਟੀਕਲ ਕਰ ਜੀਪ ਜੀਪ ਤੋਂ ਨਾ ਬੋਲੀ ਜਾਇਆ ਕਰ ਰਾਮ ਰਾਮ ਵਾਹਿਗੁਰੂ 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 ਕਰਕੇ ਵਿਖਾ ਆਖੋ ਸਤਨਾਮ
ਮੇਰੀ ਵਾਹ
ਇੱਕ ਗੱਲ ਹੋਰ ਦੱਸੋ ਸਿੰਘੋ ਦੱਸਿਓ ਸ਼ਬਦ ਆਪਾਂ ਪੜ੍ਹਦੇ ਸੀ ਵਾਹਿਗੁਰੂ ਵਾਹਿਗੁਰੂ ਨਾਲ ਆਪਾਂ ਕਰਦੇ ਸੀ ਜੇ ਅਈ ਆਪਾਂ ਕਰੀ ਜਾਈਏ ਫਿਰ ਬੋਡੀ ਗਾਰਡਾਂ ਦੀ ਲੋੜ ਪਏਗੀ ਬੋਲੋ ਇੱਥੇ ਸਿਕਿਉਰਿਟੀ ਲਾਉਣ ਦੀ ਲੋੜ ਹੈ ਪੰਗਾ ਹੀ ਉਦੋਂ ਪੈਂਦਾ ਜਦੋਂ ਆਹ ਕਥਾ ਕਰਨੀ ਪੈਂਦੀ ਹੈ ਵਿਚਾਰ ਕਰਨੀ ਪੈਂਦੀ ਹੈ ਆਹ ਵਿਚਾਰ ਕਰਨੀ ਹੈ ਜਿਹੜੀ ਇਹ ਇਹ ਪੰਗਾ ਪਾਉਂਦੀ ਹੈ ਸਿਮਰਨ ਕਰਨ ਵਾਲਿਆਂ ਨੂੰ ਕਿਹੜਾ ਪੁੱਛਦਾ ਇੱਥੇ ਪੁੱਛਦਾ ਮਤਲਬ ਕਰੀ ਜਾਓ ਤੁਸੀਂ ਸਿਮਰਨ ਪੁੱਛਦਾ ਮਤਲਬ ਇਹ ਹੈ ਵੀ ਸਿਮਰਨ ਕਰੋਗੇ ਤੁਹਾਨੂੰ ਕੋਈ ਤੰਗ ਨਹੀਂ ਕਰਦਾ ਸਰਕਾਰ ਨੂੰ ਤੁਹਾਡੇ ਨਾਲ ਕੀ ਦਿੱਕਤ ਹੈ ਕਿਸੇ ਬੰਦੇ ਨੂੰ ਕੀ ਪ੍ਰੋਬਲਮ ਹੈ ਗੁਰੂ ਅਰਜਨ ਦੇਵ ਜੀ ਆਪਣੇ ਘਰੇ ਬਹਿ ਕੇ ਸਿਮਰਨ ਕਰੀ ਜਾਂਦੇ ਵਾਹਿਗੁਰੂ 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 ਤਵੀ ਤੇ ਕਿਉਂ ਪਾਉਂਦੀਆਂ ਸਰਕਾਰਾਂ ਜਦੋਂ ਸਿਸਟਮ ਤੇ ਚੋਟ ਕਰਦੇ ਨੇ ਉਦੋਂ ਕਹਿੰਦੇ ਤਵੀ ਤੇ ਪਾਓ ਇਹਨੂੰ ਦੇਗ ਚ ਉਬਾਲੋ ਇਹਨੂੰ ਗਲ ਵੱਢੋ ਇਹਦਾ ਉਦੋਂ ਪੰਗੇ ਪੈਂਦੇ ਐ ਅੱਜ ਜਿੰਨੇ ਬਾਬੇ ਬੈਠੇ ਆਪਣੇ ਘਰੇ ਵਾਹਿਗੁਰੂ ਵਾਹਿਗੁਰੂ ਕਰੀ ਜਾਣ ਕਿਸੇ ਨੂੰ ਕੋਈ ਕੁਛ ਨਹੀਂ ਕਹਿੰਦਾ ਪਰ ਭੋਰੇ ਵਾਲੇ ਬਾਬੇ ਨੂੰ ਕਿਸੇ ਨੂੰ ਕਿਹੋ ਵੀ ਬਾਬਾ ਬਾਹਰ ਨਿਕਲ ਕੇ ਐ ਕਹਿ ਸਰਕਾਰੇ ਪਾਣੀ ਗੰਦਾ ਹੋ ਗਿਆ ਦਰਖਤ ਪੱਟੇ ਗਏ ਸਾਰੇ ਸਰਕਾਰਾਂ ਦਾ ਸਿਸਟਮ ਗਲਤ ਹੈ ਆਫੀਸਰ ਧੋਖਾ ਕਰਦੇ ਐ ਠੱਗੀਆਂ ਮਾਰਦੇ ਐ ਸਰਕਾਰਾਂ ਦੀ ਸਰਕਾਰਾਂ ਸੁੱਤੀਆਂ ਪਈਆਂ ਐ ਏਦਾਂ ਕਿਸੇ ਬਾਬੇ ਨੂੰ ਕਹੋ ਬੋਲ ਭੋਰੇ ਚੋਂ ਨਿਕਲ ਕੇ ਚੰਗਾ ਭਲਾ 40 ਸਾਲ ਦਾ ਵਧੀਆ ਡੇਰਾ ਚੱਲਦਾ ਸੀ ਜਿੱਦੇ ਐ ਬੋਲੂ ਉਦੀ ਪੰਗਾ ਪੈ ਜਾਣਾ ਉਹਦੀ ਕਹਿਣਗੇ ਵੀ ਕਰੋ ਇਹਦਾ ਕੁਛ ਉਹ ਬਾਹਲਾ ਬੋਲਦਾ ਇਹਦਾ ਹੱਲ ਕਰੋ ਕੁਛ ਸੱਚੀ ਹੈ ਨਾ ਇਹ ਗੱਲ ਸਾਡੇ ਗੁਰੂ ਸਾਹਿਬ ਸਿਮਰਨ ਕਰਨ ਆਏ ਸੀ ਕਿ ਸਮਾਜ ਨੂੰ ਸੋਹਣਾ ਬਣਾਉਣ ਆਏ ਸੀ ਦੱਸੋ ਪਿਆਰਿਓ ਬੋਲੋ ਸਮਾਜ ਨੂੰ ਸੋਹਣਾ ਬਣਾਉਣ ਆਏ ਸੀ ਜੇ ਸਮਾਜ ਨੂੰ ਸੋਹਣਾ ਬਣਾਉਣ ਨਾ ਆਉਂਦੇ ਸਿਸਟਮ ਨੂੰ ਚੇਂਜ ਕਰਨ ਨਾ ਆਉਂਦੇ ਤੇ ਤਵੀ ਤੇ ਕਦੇ ਨਹੀਂ ਸੀ ਪਾਉਣਾ ਉਹਨਾਂ ਵੇਲਿਆਂ ਦੇ ਬੜੇ ਜੋਗੀ ਸੀ ਕਿਸੇ ਨੇ ਉਹਨਾਂ ਜੋਗੀਆਂ ਨੂੰ ਤਵੀ ਤੇ ਨਹੀਂ ਪਾਇਆ ਕਿਸੇ ਨੇ ਪੂਜਾ ਕਰਨ ਵਾਲੇ ਐ ਥਾਲੀਆਂ ਘੁਮਾਉਣ ਵਾਲੇ ਬਾਹਮਣਾਂ ਨੂੰ ਕਿਸੇ ਨੇ ਤਵੀ ਤੇ ਨਹੀਂ ਪਾਇਆ ਦੇਗਾਂ 'ਚ ਥੋੜਾ ਬਾਲੇ ਐ ਗੁਰੂ ਗੋਬਿੰਦ ਸਿੰਘ ਵਾਂਗੂ ਜੋਗੀਆਂ ਜਿਨ੍ਹਾਂ ਨੇ ਕੰਦਰਾਂ 'ਚ ਬਹਿ ਕੇ ਸਿਮਰਨ ਕੀਤੇ ਉਹਨਾਂ ਦੇ ਬੱਚੇ ਥੋੜਾ ਸ਼ਹੀਦ ਕੀਤੇ ਅਗਲਿਆਂ ਦੇ ਜੇ ਬੱਚੇ ਸ਼ਹੀਦ ਕੀਤੇ ਇਹਦਾ ਮਤਲਬ ਉਹਨਾਂ ਨੇ ਸਮਾਜ ਨੂੰ ਸੋਹਣਾ ਬਣਾਉਣ ਲਈ ਆਵਾਜ਼ ਉਠਾਈ ਹੈ ਲੋਕਾਂ ਦੇ ਦੁਖੀਆਂ ਦਾ ਦੁੱਖ ਵੰਡਾਇਆ ਹੈ ਹੱਕਾਂ ਦੀ ਗੱਲ ਕੀਤੀ ਹੈ ਉਹਨਾਂ ਨੇ ਸਿਸਟਮ ਨੂੰ ਚੇਂਜ ਕਰਨ ਦੀ ਗੱਲ ਕੀਤੀ ਹੈ ਪਰ ਇੱਕ ਵਾਰੀ ਤੇ ਪ੍ਰੋਬਲਮ ਪੈਂਦੀ ਹੈ ਸਮੱਸਿਆ ਲੱਗਦੀ ਹੈ ਕਈਆਂ ਬੰਦਿਆਂ ਨੂੰ ਮੈਂ ਸਮੱਸਿਆ ਲੱਗਦਾ ਸੁਣਿਓ ਧਿਆਨ ਕਈ ਬੰਦਿਆਂ ਨੂੰ ਮੇਰੀਆਂ ਗੱਲਾਂ ਸਮੱਸਿਆ ਲੱਗਦੀਆਂ ਕਈਆਂ ਲਈ ਮੈਂ ਹੀ ਸਮੱਸਿਆ ਸਾਡੇ ਸਿੱਖਾਂ ਲਈ ਕਈਆਂ ਲਈ ਬਾਬਿਆਂ ਲਈ ਜਿਨ੍ਹਾਂ ਨੇ ਬਹੁਤ ਪਖੰਡ ਕਰਨਾ ਲੜੀਆਂ ਚਲਾਉਣੀਆਂ ਨੇ ਉਹਨਾਂ ਨੂੰ ਮੈਂ ਸਮੱਸਿਆ ਲੱਗਦਾ ਇੱਕ ਹੁੰਦੀ ਹੈ ਸਮੱਸਿਆ ਪਰ ਇੱਕ ਹੁੰਦਾ ਹੈ ਸਮੱਸਿਆ ਦਾ ਹੱਲ ਹੱਲ ਹੈ ਨਾ ਇੱਕ ਗੱਲ ਚੇਤਾ ਰੱਖਿਓ ਮੇਰੇ ਅੱਜ ਦੇ ਨੌਜਵਾਨ ਧਿਆਨ ਨਾਲ ਸੁਣੋ ਤੁਹਾਨੂੰ ਮੇਰੇ ਵਿਚਾਰ ਅੱਜ ਸਮੱਸਿਆ ਲੱਗ ਸਕਦੇ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਮੱਸਿਆ ਲੱਗ ਸਕਦੇ ਹੈ ਪਰ ਜੋ ਅੱਜ ਸਮੱਸਿਆ ਹੈ ਇਹ ਆਉਣ ਵਾਲੇ ਸਮੇਂ ਦਾ ਹੱਲ ਹੈ ਇਹ ਚੇਤਾ ਰੱਖਿਓ ਅੱਜ ਸਮੱਸਿਆ ਪਰ ਆਉਣ ਵਾਲੀ ਪੀੜ੍ਹੀ ਦਾ ਇਹ ਹੱਲ ਹੈ ਇਹ ਵਿਚਾਰ ਨੇ ਜਿਹੜੇ ਲੱਗਦੇ ਜ਼ਰੂਰ ਔਖੇ ਹੈ ਪਰ ਜੇ ਤੁਸੀਂ ਇਕੱਲੇ ਬਹਿ ਕੇ ਸੋਚਿਓ ਇੱਕ ਇੱਕ ਗੱਲ ਨੂੰ ਵੀ ਸਮਾਜ ਦਾ ਵਿਕਾਸ ਕਿਵੇਂ ਹੋਣਾ ਹੈ। ਜਿੱਦੇ ਆ ਰਾਜਪੁਰੇ ਵਾਲਾ ਰੋਡ ਬਣਦਾ ਸਾਡੇ ਵਾਲਾ ਹੀ ਹੈ ਨਾ ਜਿਹੜਾ 65 ਨੰਬਰ ਹੈ ਚੰਡੀਗੜ੍ਹ ਤੋਂ ਬਣਿਆ ਆਪਣਾ ਰਾਜਸਥਾਨ ਨੂੰ ਜਾਂਦਾ ਬਠਿੰਡੇ ਨੂੰ ਤੇ ਜਦੋਂ ਆਪਾਂ ਲੰਘਦੇ ਸੀ ਆਪਾਂ ਕਹਿੰਦੇ ਕੀ ਯਾਰ ਪੱਟ ਪਟਈਆ ਕੀਤਾ ਪਿਆ ਇਹਨਾਂ ਨੇ ਲੱਗਦਾ ਹੈ ਕਦੇ ਕੀ ਇਹਨਾਂ ਨੇ ਯਾਰ ਕਦੇ ਐ ਦੀ ਲੰਘੋ ਲੈ ਹਰੇਕ ਸ਼ਹਿਰ 'ਚ ਜਾਮ ਪਟਿਆਲੇ 'ਚ ਵੀ ਜਾਮ ਲਾਇਆ ਪਿਆ ਰਾਜਪੁਰੇ 'ਚ ਵੀ ਜਾਮ ਲਾਇਆ ਪਿਆ ਕੀ ਜੱਪ ਛੇੜਿਆ ਇਹਨਾਂ ਨੇ ਇਹ ਕਦੋਂ ਕਰਨਗੇ ਸਮੱਸਿਆ ਸੀ ਨਾ ਪਰ ਸਮੱਸਿਆ ਦੇ ਵਿੱਚ ਲੁਕਿਆ ਹੋਇਆ ਇੱਕ ਹੱਲ ਸੀ ਹੁਣ ਏਅਰਪੋਰਟ ਚੰਡੀਗੜ੍ਹ ਤੋਂ ਸਾਡੇ ਪਰਮੇਸ਼ਰ ਦੁਆਰ ਤੱਕ ਇੱਕ ਘੰਟਾ ਲੱਗਦਾ ਹੈ ਤੇ ਜਦੋਂ ਇਹ ਰੋਡ ਬਣਦਾ ਸੀ ਉਦੋਂ ਲੱਗਦੇ ਸੀ 2.5 ਘੰਟੇ 3 ਘੰਟੇ ਵੀ ਲੱਗ ਜਾਂਦੇ ਸੀ ਫਸ ਜਾਂਦਾ ਸੀ ਬੰਦਾ ਉਹ ਸਮੱਸਿਆ ਸੀ ਜ਼ਰੂਰ ਪਰ ਆਉਣ ਵਾਲੇ ਸਮੇਂ ਦਾ ਹੱਲ ਹੈ ਉਹਦੇ ਵਿੱਚ ਜਿਹੜੇ ਵਿਚਾਰ ਜਿਨ੍ਹਾਂ ਨੂੰ ਅਸੀਂ ਸਮੱਸਿਆ ਲੱਗਦੇ ਹਾਂ ਨਾ ਮੈਂ ਅੱਜ ਸਮੱਸਿਆ ਮੇਰੇ ਲਈ ਵੀ ਸਮੱਸਿਆਵਾਂ ਬਹੁਤ ਨੇ ਮੇਰੇ ਲਈ ਕਿਹੜਾ ਸੌਖਾ ਹੈ ਮੈਂ ਤੁਹਾਡੇ ਇਲਾਕੇ 'ਚ ਕਿੰਨੀ ਜਗ੍ਹਾ ਦੀਵਾਨ ਲਾਏ ਆ ਮੇਰੇ ਨਾਲ ਇੱਕ ਬੰਦਾ ਪੁਲਿਸ ਵਾਲਾ ਇੱਕ ਬੰਦਾ ਕੋਈ ਰਾਈਫਲ ਵਾਲਾ ਨਹੀਂ ਸੀ ਹੁੰਦਾ ਮੈਂ ਨਫ਼ਰਤ ਕਰਦਾ ਸੀ ਇਸ ਗੱਲ ਨੂੰ ਵੀ ਆਹ ਬੰਦਾ ਕਾਹਦੇ ਲਈ ਰਾਈਫਲਾਂ 'ਚ ਕੀ ਫਿਰਦੇ ਨੇ ਲੈ 12 ਸਾਲ ਮੇਰੀ ਜ਼ਿੰਦਗੀ ਵਿੱਚ ਵੀ ਕੋਈ ਸਮੱਸਿਆ ਨਹੀਂ ਆਈ ਤੇ ਮੈਂ ਵੀ ਕਿਸੇ ਵਾਸਤੇ ਸਮੱਸਿਆ ਨਹੀਂ ਬਣਿਆ 12 ਸਾਲ ਮੈਂ ਪ੍ਰਚਾਰ ਕਰਿਆ ਉਦੋਂ ਪਹਿਲਾਂ ਪਰ ਜਦੋਂ ਪਿਛਲੇ 5 ਸਾਲਾਂ ਤੋਂ ਬਦਲ ਕੇ ਮੈਂ ਗੱਲ ਕਰਨੀ ਸ਼ੁਰੂ ਕੀਤੀ ਹੈ ਮੇਰੀ ਜ਼ਿੰਦਗੀ ਵਿੱਚ ਵੀ ਸਮੱਸਿਆਵਾਂ ਬਹੁਤ ਆਈਆਂ ਤੇ ਲੋਕਾਂ ਨੂੰ ਵੀ ਮੈਂ ਸਮੱਸਿਆ ਲੱਗਦਾ ਵੀ ਇਹ ਸਮੱਸਿਆ ਸਾਡੇ ਲਈ ਜਿਹੜੇ ਬੰਦੇ ਮੈਨੂੰ ਮਾਰਨ ਪੈਂਦੇ ਨੇ ਉਹ ਕੀ ਉਹਨਾਂ ਨੂੰ ਸਮੱਸਿਆ ਲੱਗਦੀ ਹੈ ਵੀ ਇਹ ਸਮੱਸਿਆ ਹੈ ਪਰ ਬਿਲਕੁਲ ਸਮੱਸਿਆ ਜੀ ਅੱਜ ਉਹਨਾਂ ਲੋਕਾਂ ਵਾਸਤੇ ਮੈਂ ਸਮੱਸਿਆ ਹੋਊਗਾ ਪਰ ਆਉਣ ਵਾਲੀ ਪੀੜ੍ਹੀ ਵਾਸਤੇ ਹੱਲ ਆ ਸਾਡੇ ਵਿਚਾਰ ਹੱਲ ਨੇ ਜਿੱਥੇ ਮਰਜ਼ੀ ਬਹਿ ਕੇ ਗੱਲ ਕਰ ਲਿਓ ਹਰ ਗੱਲ ਨੂੰ ਇਕੱਲੀ ਇਕੱਲੀ ਗੱਲ ਨੂੰ ਤੋਲ ਕੇ ਵੇਖੋ ਵਿਚਾਰ ਕੇ ਵੇਖੋ ਆਉਣ ਵਾਲੀ ਪੀੜ੍ਹੀ ਵਾਸਤੇ ਹੱਲ ਹੈ ਰਾਹ ਖੁੱਲੇਗਾ ਤੁਹਾਨੂੰ ਆਪਣੇ ਬੱਚਿਆਂ ਨੂੰ ਦੱਸਣਾ ਪੈਣਾ ਵੀ ਕਾਕਾ ਜਦੋਂ ਦੁੱਧ ਵਿੱਚ ਪਾਣੀ ਪਾਉਂਦਾ ਉਦੋਂ ਰੱਬ ਦਾ ਚੇਤਾ ਰੱਖਿਆ ਕਰ ਇਹ ਹੈ ਸਿਮਰਨ ਸਵੇਰੇ ਬਹਿ ਕੇ ਮੇਰੇ ਵਰਗਾ ਵਾਹਿਗੁਰੂ 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 ਕਰਕੇ ਆਇਆ ਇੱਕ ਘੰਟਾ ਤੇ ਮੁੜ ਕੇ ਪਾਣੀ ਦੇ ਵਿੱਚ 3 ਕਿਲੋ ਦੁੱਧ ਸੀ ਕਰਤਾ 5 ਕਿਲੋ ਸਿਹਤ ਨਾਲ ਖਿਲਵਾੜ ਕਰਦਾ ਕਹਿੰਦਾ ਕਰੀਏ ਕੀ ਫਿਰ ਸਰਦਾ ਨਹੀਂ ਹੁਣ ਕਿਰਪਾਨ ਤਾਂ ਪਾਈਏ ਕਰੀਏ ਕੀ ਨਹੀਂ ਫਿਰ ਹੁਣ ਕੰਮ ਨਹੀਂ ਚੱਲਦੇ ਲੈ ਕਰ ਲਓ ਗੱਲ ਕਰਾ ਲਓ ਸਿਮਰਨ ਤੁਹਾਨੂੰ ਸਮਝਾਉਣਾ ਇਹ ਪੈਣਾ ਹੈ ਵੀ ਪਿਆਰਿਆ ਤੈਨੂੰ ਵਾਰਾ ਨਹੀਂ ਖਾਂਦਾ ਤੂੰ 40 ਰੁਪਈਏ ਨਾ ਵੇਚਿਆ ਕਰ ਤੂੰ ਕਹਿ ਮੈਂ ਤੇ 50 ਲਊ ਪਰ ਦੁੱਧ 'ਚ ਨੁਕਸ ਕੱਢ ਕੇ ਵਿਖਾਓ ਮੈਂ 60 ਰੁਪਈਏ ਲਊ ਮੈਨੂੰ ਨਹੀਂ ਜੀ ਵਾਰਾ ਖਾਂਦਾ 60 ਰੁਪਈਏ ਕਿਲੋ 60 ਵਾਲੇ ਆ ਜਾਣਗੇ ਲੈਣ ਤੇਰੇ ਕੋਲੋਂ ਕੋਈ ਨਹੀਂ 60 ਵਾਲੇ ਵੀ ਆ ਜਾਣਗੇ ਪਰ ਤੂੰ ਸੱਚ ਤੇ ਖੜ੍ਹ ਸੱਚ ਤੇ ਖੜ੍ਹ ਸਿਮਰਨ ਕਰਨ ਨਾਲ ਕਹਿੰਦੇ ਸਿਮਰਨ 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 ਸਾਡੇ ਸਿਮਰਨ ਵਾਲਿਆਂ ਨੇ ਆ ਵਿਦੇਸ਼ਾਂ 'ਚ ਕਾਹਦੇ ਲਈ ਅਸੀਂ ਭੱਜੇ ਜਾਂਦੇ ਹਾਂ ਵੀ ਕੈਨੇਡਾ ਚੱਲੀਏ ਕੈਨੇਡਾ ਦੇ ਲੋਕਾਂ ਨੇ ਕਿੰਨਿਆਂ ਕਿੰਨੇ ਸਿਮਰਨ ਕੀਤਾ ਹੈ ਉਹਨਾਂ ਦੀ ਜ਼ਿੰਦਗੀ 'ਚ ਸਿਮਰਨ ਹੈ ਰੱਬ ਦੀ ਯਾਦ ਹੈ ਕਿਸੇ ਨਾਲ ਧੋਖਾ ਨਹੀਂ ਕਰਦੇ ਠੱਗੀ ਨਹੀਂ ਕਰਦੇ ਬੇਈਮਾਨੀ ਨਹੀਂ ਕਰਦੇ ਕਹਿੰਦੇ ਬੰਦੇ ਨਾਲ ਧੋਖਾ ਕਿਉਂ ਕਰਦੇ ਆ ਰੇਹਾਂ ਸਪਰੇਹਾਂ ਸਭ ਤੋਂ ਬਚੇ ਹੈ ਕਹਿੰਦੇ ਅਸੀਂ ਨਹੀਂ ਖਾਣਾ ਲੋਕਾਂ ਨੇ ਤੇ ਖਾਣਾ ਹੈ ਕਿਤੇ ਕਿਸੇ ਚੀਜ਼ ਵਿੱਚ ਮਿਲਾਵਟ ਨਹੀਂ ਮਨੁੱਖਤਾ 'ਚ ਰੱਬ ਵੇਖਦੇ ਆ ਕਹਿੰਦੇ ਰੱਬ ਬੰਦੇ ਨੇ ਖਾਣਾ ਮਤਲਬ ਰੱਬ ਸਾਰਿਆਂ 'ਚ ਰੱਬ ਨੇ ਖਾਣਾ ਹੈ ਬੰਦੇ ਨੂੰ ਭੋਗ ਲੱਗੂ ਮਤਲਬ ਰੱਬ ਨੂੰ ਲੱਗੂ ਦੱਸੋ ਪਿਆਰਿਓ ਸਾਡੇ ਅੰਦਰ ਤੇ ਲਵਾਉਂਦੇ ਆ ਭੋਗ ਗੁਰੂ ਗ੍ਰੰਥ ਸਾਹਿਬ ਜੀ ਲਓ ਥਾਲੀ ਖਾਓ ਤੇ ਬੰਦੇ ਨੂੰ ਦਿੰਦੇ ਆ ਜ਼ਹਿਰ ਵੀ ਚੱਲ ਸਪਰੇ ਪਾਤੀ ਕੋਈ ਨਹੀਂ ਖਰਾਬ ਹੋ ਗਿਆ ਦੁੱਧ ਚੂਹਾ ਖਾ ਵਿੱਚ ਮਰ ਗਿਆ ਬਿੱਲੀ ਜੂਠਾ ਕਰ ਗਈ ਕਹਿੰਦੇ ਚੱਲ ਪੀ ਲੈਣਗੇ ਆਪੇ ਲੋਕਾਂ ਨੇ ਪੀਣਾ ਕਿਹੜਾ ਸੀ ਪੀਣਾ ਚੱਲਣ ਦੇ ਖਰਾਬ ਹੋ ਗਿਆ ਦੁੱਧ ਵਿੱਚ ਹੀ ਪਾ ਦੇਣਾ ਮਿਕਸ ਕਰ ਦਿਓ ਵਿੱਚ ਹੀ ਖਰਾਬ ਦੁੱਧ ਵੀ ਕਰਦੇ ਕਿ ਨਹੀਂ ਕਰਦੇ ਲੋਕਾਂ ਨੇ ਪੀਣਾ ਪਰ ਬੰਦਿਆਂ 'ਚ ਰੱਬ ਨਹੀਂ ਦਿਸਿਆ ਪਰ ਗੋਰੇ ਕਹਿੰਦੇ ਐ ਸਾਰਿਆਂ ਦੇ ਵਿੱਚ ਸਾਡੇ ਵਰਗੇ ਹੀ ਐ ਸਾਰੇ ਸਾਰਿਆਂ ਵਿੱਚ ਕੁਦਰਤ ਨੇ ਸਾਜੇ ਆ ਬੰਦੇ ਕਿਉਂ ਧੋਖਾ ਕਰਨਾ ਕਿਸੇ ਨਾਲ ਉਹਨਾਂ ਨੂੰ ਸਾਰਿਆਂ 'ਚ ਰੱਬ ਦਿਸਦਾ ਹੈ ਸਾਡੇ ਵਰਗਿਆਂ ਨੂੰ ਕੇਵਲ ਗੁਰਦੁਆਰੇ 'ਚ ਰੱਬ ਦਿਸਦਾ ਬਾਕੀ ਕਿੱਥੇ ਦਿਸਦਾ ਰੱਬ ਸਿਮਰਨ ਕਰਨਾ ਰੱਬ ਦਾ ਚੇਤਾ ਕਰਨਾ ਹਰ ਜਗ੍ਹਾ ਕਰੋ ਇਹ ਸਮਾਜ ਤਾਂ ਸੋਹਣਾ ਬਣੂ ਮੇਰਾ ਭਲਾ ਹੋ ਜੇ ਮੇਰੇ ਬੱਚੇ ਦਾ ਹੋ ਜੇ ਬਾਕੀ ਉੱਜੜਦੇ ਨੇ ਉੱਜੜ ਜਾਣ ਐਂ ਕੰਮ ਨਹੀਂ ਚੱਲਣਾ ਪਿਆਰਿਓ ਐਂ ਨਹੀਂ ਚੱਲਣਾ ਸਮਾਜ ਕਿੱਦਾਂ ਅੱਗੇ ਵਧੇ ਇਹਦੇ ਬਾਰੇ ਸੋਚਣਾ ਪੈਣਾ ਤੁਹਾਨੂੰ ਤੇ ਮੇਰੀ ਇਹ ਮੈਂ ਗੱਲ ਮੰਨਦਾ ਇਹ ਕਿ ਵਿਦੇਸ਼ਾਂ ਵਾਲੇ ਜਿਹੜੇ ਲੋਕ ਐ ਗੋਰੇ ਐ ਜਿਨ੍ਹਾਂ ਕੈਨੇਡਾ ਵਿੱਚ ਅਮਰੀਕਾ ਵਿੱਚ ਇੰਗਲੈਂਡ ਵਿੱਚ ਉਹ ਸਾਡੇ ਨਾਲੋਂ ਵੱਧ ਰੱਬ ਦਾ ਸਿਮਰਨ ਕਰਦੇ ਐ ਉਹ ਰੱਬ ਬੰਦਿਆਂ 'ਚੋਂ ਵੇਖਦੇ ਐ ਰੱਬ ਦੇ ਬਣਾਏ ਬੰਦਿਆਂ ਨਾਲ ਧੋਖਾ ਨਹੀਂ ਕਰਦੇ ਕਹਿੰਦੇ ਬੰਦਿਆਂ ਨਾਲ ਧੋਖਾ ਰੱਬ ਨਾਲ ਧੋਖਾ ਬੰਦਿਆਂ ਨਾਲ ਧੱਕਾ ਰੱਬ ਨਾਲ ਧੱਕਾ ਸਾਡੇ ਬੰਦਿਆਂ ਨਾਲ ਕਰਦੇ ਐ ਧੱਕਾ ਬੰਦਿਆਂ ਨੂੰ ਪੈਰਾਂ ਦੀ ਜੁੱਤੀ ਬਣਾ ਕੇ ਰੱਖਦੇ ਐ ਰੱਬ ਰੱਬ ਕਰਦੇ ਨਹੀਂ ਥੱਕਦੇ ਪਰਮਾਤਮਾ ਪਰਮਾਤਮਾ ਕਰਦੇ ਥੱਕਦੇ ਨਹੀਂ ਜਾਤ ਪਾਤ ਪਰਖਦੇ ਐ ਉਹ ਰੱਖ ਭਾਂਡੇ ਪਰੇ ਤੂੰ ਛੋਟੀ ਜਾਤ ਦਾ ਭਾਂਡੇ ਪਰੇ ਰੱਖ ਲੈ ਆ ਜੱਟ ਐ ਜੀ ਆ ਸੈਣੀ ਐ ਜੀ ਆ ਕਮੋ ਐ ਜੀ ਆ ਨਾਈ ਐ ਜੀ ਆ ਝੌਰ ਐ ਜੀ ਆ ਛੀਂਬਾ ਐ ਜੀ ਆਹੀ ਕਰਦੇ ਮਰ ਗਏ ਅਸੀਂ ਆ ਜਿਹੜੇ ਲੋਕਾਂ ਨੇ ਛੋਟੀਆਂ ਜਾਤਾਂ ਵਾਲਿਆਂ ਨੂੰ ਘਰੇ ਪਿੰਡ ਤੋਂ ਬਾਹਰ ਵੱਡੇ ਸਿੱਖਾਂ ਨੇ ਜੱਟਾਂ ਨੇ ਵੱਡੇ ਵੱਡੀਆਂ ਬਰਾਦਰੀਆਂ ਵਾਲਿਆਂ ਨੇ ਸਾਰੇ ਪਿੰਡ ਦੇ ਗਰੀਬਾਂ ਦੇ ਘਰ ਪਿੰਡ ਤੋਂ ਪਰੇ ਬਣਵਾਏ ਸੀ ਛੱਪੜ ਦੇ ਕੰਢੇ ਜਿੱਤੇ ਉਹ ਕੈਨੇਡਾ ਜਾਣਗੇ ਕੈਨੇਡਾ ਬਰਾਬਰ ਕਹਿਣਗੇ ਇੱਥੇ ਘਰ ਬਣਾ ਉੱਥੇ ਕੋਈ ਨਹੀਂ ਵਿਹੜਾ ਅਲੱਗ ਬਣਦਾ ਜੱਟਾਂ ਦੇ ਅਲੱਗ ਦੂਜਿਆਂ ਦੇ ਅਲੱਗ ਉੱਥੇ ਨਹੀਂ ਬਣਦੇ ਵੱਡੇ ਸਿਮਰਨ ਵਾਲੇ ਅਸੀਂ ਰਹਿ ਗਏ ਗਲ ਨਾਲ ਉਹ ਲਾਉਂਦੇ ਐ ਉੱਥੇ ਭਾਂਡਿਆਂ 'ਚ ਕੋਈ ਫਰਕ ਨਹੀਂ ਉੱਥੇ ਕੋਈ ਜਾਤ ਪਾਤ ਨਹੀਂ ਪਰਖੀ ਜਾਂਦੀ ਲੋੜਵੰਦ ਦੀ ਡਾਕਟਰ ਮਦਦ ਕਰੂ ਸਿਮਰਨ ਤੇ ਸਾਡੇ ਸੀ ਇੱਥੇ ਉੱਥੇ ਘਰ ਸਾਰਿਆਂ ਦੇ ਬਰਾਬਰ ਕਦੇ ਅੱਜ ਤੱਕ ਕਿਸੇ ਬੰਦੇ ਨੇ ਕਿਸੇ ਦੀ ਜਾਤ ਨਹੀਂ ਪੁੱਛੀ ਇੱਥੇ ਪੁੱਛਦੇ ਨੇ ਕੌਣ ਹੁੰਨੇ ਹੋ ਐ ਪੁੱਛਦੇ ਨੇ ਰਿਸ਼ਤਾ ਕਰਨਾ ਪਹਿਲਾਂ ਇਹ ਦੱਸੋ ਕੌਣ ਹੁੰਨੇ ਹੋ ਅਗਲਾ ਕਹੇ ਬੰਦੇ ਹੁੰਨੇ ਆ ਹੋਰ ਕੌਣ ਹੁੰਨੇ ਆ ਤੈਨੂੰ ਦੇਖਦਾ ਨਹੀਂ ਅੱਖਾਂ ਕੇ ਕੋਲ ਦੇ ਉੱਤੇ ਤੇਰੇ ਅੰਨਾ ਹੈ ਤੂੰ ਵੱਡਾ ਸਿਮਰਨ ਵਾਲਾ ਆਉਂਦੀ ਹੈ ਗੱਲ ਸਮਝ ਦੱਸੋ ਸੈਂਸ ਬਣਦੀ ਕਿ ਨਹੀਂ ਬਣਦੀ ਪੂਰੀ ਗੱਲ ਸੁਣੋ ਕਿ ਸਿਮਰਨ ਘੱਟ ਦਿੰਦੇ ਨੇ ਬਾਬੇ ਇਹ ਕੱਲ੍ਹ ਨੂੰ ਕਹਿਣਗੇ ਸਿਮਰਨ ਦਾ ਕਰਨ ਦਾ ਕੀ ਫਾਇਦਾ ਮੈਂ ਕਹਿੰਦਾ ਕੱਲ੍ਹ ਨੂੰ ਵੀ ਕਹਿਣਾ ਅੱਜ ਕਹਾਓ ਮੇਰੇ ਤੋਂ ਕੱਲ੍ਹ ਨੂੰ ਵੀ ਕਹਾਉਣਾ ਅੱਜ ਕਹਾਓ ਕਿਹੜੀ ਗੱਲ ਕਹਾਉਣੀ ਹੈ ਦੱਸੋ ਅੱਜ ਦੱਸੋ ਕਿਹੜੀ ਗੱਲ ਕਰਦੇ ਹੋ ਤੁਸੀਂ ਉਹ ਸਿਮਰਨ ਜਿਹੜਾ ਆ ਉਹ ਜਿਹੜਾ ਉਹਨਾਂ ਨੇ ਕੀਤਾ ਮੈਂ ਕਹਿੰਦਾ ਸਾਡੇ ਵਾਲੇ ਉਹ ਕਰਨ ਲੱਗ ਜਾਣ ਸਾਡਾ ਤੇ ਭਲਾ ਹੋ ਜਾਏ ਬੰਦਿਆਂ ਦੇ ਵਿੱਚ ਰੱਬ ਦਾ ਸਿਮਰਨ ਕਰਦੇ ਆ ਵੀ ਯਾਰੇ ਬੰਦਾ ਮੇਰੇ ਵਰਗਾ ਹੀ ਹੈ ਵੀ ਇਹਦੀ ਜਾਨ ਇਹਦੇ ਜਾਨ ਨਹੀਂ ਇਹਦਾ ਬੱਚਾ ਮੇਰੇ ਬੱਚੇ ਵਰਗਾ ਨਹੀਂ ਕਿਵੇਂ ਧੋਖਾ ਕਰ ਦਈਏ ਅਸੀਂ ਕਿਸੇ ਨਾਲ ਕਿਵੇਂ ਬੇਈਮਾਨੀ ਕਰ ਲਈ ਕਿਸੇ ਨਾਲ ਇਹ ਗੱਲਾਂ ਸਾਡੇ ਕਦੋਂ ਆਉਣਗੀਆਂ ਅਸੀਂ ਜੀ ਪਾਠ ਬਹੁਤ ਕਰਦੇ ਹਾਂ ਅਸੀਂ ਜੀ ਸਿਮਰਨ ਬਹੁਤ ਕਰਦੇ ਹਾਂ ਭਾਈ ਪਾਠ ਪੜ੍ਹਦਾ ਬਹੁਤ ਹੈ ਕਰੇਗਾ ਕਿਤੇ ਅਸੀਂ ਤੇ ਉਹ ਉਡੀਕਦੇ ਹਾਂ ਦਿਨ ਮੈਂ ਅੱਗੇ ਵੀ ਗੱਲ ਕਰਦਾ ਵੀ ਪਾਠ ਪੜ੍ਹਨਾ ਹੋਰ ਚੀਜ਼ ਹੁੰਦੀ ਹੈ ਪਾਠ ਕਰਨਾ ਹੋਰ ਚੀਜ਼ ਹੁੰਦੀ ਹੈ ਸੁਣੋ ਪਿਆਰਿਓ ਆ ਵੇਖੋ ਮੇਰੇ ਨਾਲ ਬੋਲੋ ਸੋਚੈ ਪੜੋ
ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ
ਜੇ
ਲਾਏ ਰਹਾ ਲਿਵਤਾਰ
ਇਹ ਕੀ ਹੈ ਜੀ ਪਾਠ ਪੜ੍ਹਨਾ ਤੁਸੀਂ ਤੇ ਮੈਂ ਆਪਾਂ ਰਲ ਕੇ ਇਹ ਕੀ ਕੀਤਾ ਹੈ ਪਾਠ ਬੋਲੋ ਜੀ ਪੜ੍ਹਿਆ ਕਰਨਾ ਪਾਠ ਕਰਨਾ ਇਹ ਕੱਲ ਨੂੰ ਪ੍ਰੈਕਟੀਕਲ ਕਰਨਾ ਪੈਣਾ ਕਰਨਾ ਹੁੰਦਾ ਹੈ ਜ਼ਿੰਦਗੀ 'ਚ ਤੇ ਪੜ੍ਹਨਾ ਹੁੰਦਾ ਹੈ ਇਦਾਂ ਸਾਡੇ ਸਿੱਖਾਂ ਨੇ ਪੜ੍ਹਿਆ ਹੀ ਹੈ ਕਰਿਆ ਕੁਰਿਆ ਕਿਸੇ ਨੇ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਦੱਸੋ ਜੇ ਕਰਿਆ ਤੇ ਮੈਨੂੰ ਲੱਗਦਾ ਗੋਰਿਆਂ ਨੇ ਕਰਿਆ ਆਪਾਂ ਪੜ੍ਹਿਆ ਹੀ ਹੈ ਤਾਂ ਹੀ ਤੇ ਛੱਡ ਕੇ ਜਾਣ ਨੂੰ ਜੀ ਕਰਦਾ ਮੈਂ ਪੁੱਛਦਾ ਕਿੱਧਰ ਚੱਲੇ ਆ ਚੱਕ ਕੇ ਗੁਰੂਆਂ ਪੀਰਾਂ ਦੀ ਧਰਤੀ ਪਵਿੱਤਰ ਧਰਤੀ ਪਵਿੱਤਰ ਭੂਮੀ ਕਿੱਥੇ ਚੱਲੇ ਆ ਕਹਿੰਦਾ ਕੈਨੇਡਾ ਮੈਂ ਕਿਹਾ ਛੱਡ ਕੇ ਕੋ ਚੱਲੇ ਆ ਪਵਿੱਤਰ ਭੂਮੀ ਇੱਥੇ ਤੇ ਬੇਈਮਾਨੀ ਬਹੁਤ ਹੈ ਠੱਗੀ ਬਹੁਤ ਇੱਥੇ ਇੱਥੇ ਨਹੀਂ ਜੀ ਰਾਹ ਰੂ ਹੈ ਕਿ ਇੱਥੇ ਬੰਦੇ ਵਧਣ ਦੇ ਚਾਂਸ ਹੀ ਕੋਈ ਨਹੀਂ ਲੈ ਪਵਿੱਤਰ ਭੂਮੀ ਦੇ ਵਧਣ ਦੇ ਚਾਂਸ ਨਹੀਂ ਕਹਿੰਦਾ ਅੱਗੇ ਨਹੀਂ ਜਾ ਸਕਦੇ ਫਿਰ ਅੱਗੇ ਜਾਣ ਲਈ ਕਿੱਥੇ ਜਾਣਾ ਪਊ ਕਹਿੰਦੇ ਗੋਰਿਆਂ ਦੇ ਦੇਸ਼ ਵਿੱਚ ਕਹਿੰਦੇ ਉੱਥੇ ਤੇ ਗੰਦਮੰਦ ਬਹੁਤ ਹੈ ਪਾਪ ਬਹੁਤ ਹੈ ਉੱਥੇ ਅੱਗੇ ਕਿਵੇਂ ਜਾਏਗਾ ਸਾਡੇ ਦਿਮਾਗ 'ਚ ਹੀ ਭਰਿਆ ਹੋਇਆ ਹੈ ਆਹ ਗੱਲਾਂ ਸਾਡੇ ਦਿਮਾਗ 'ਚ ਭਰ ਦਿੱਤੀਆਂ ਇਹਨਾਂ ਨੇ ਤਾਂ ਕਰਕੇ ਸਾਨੂੰ ਇਹ ਗੱਲ ਸਮਝਣੀ ਪੈਣੀ ਹੈ ਸਿਮਰਨ ਕਰੋ ਚੇਤਾ ਰੱਖੋ ਰੱਬ ਨੂੰ ਚੇਤਾ ਹਰ ਵੇਲੇ ਚੇਤਾ ਰੱਖੋ ਪਾਣੀ ਦੁੱਧ ਵੇਚਣ ਲੱਗਿਆਂ ਚੇਤਾ ਰੱਖਿਓ ਫਸਲਾਂ ਬੀਜਦਿਆਂ ਵੱਢਦਿਆਂ ਹਰ ਵੇਲੇ ਚੇਤਾ ਰੱਖਿਓ ਤੈਨੂੰ ਜੇ ਪਤਾ ਵੀ ਖਰਾਬ ਹੋ ਗਈ ਬਸ ਸਿੱਟ ਤੇ ਪਰੇ ਯਾਰ ਚੇਤਾ ਰੱਖ ਹੋਰ ਵੀ ਖਾਣਗੇ ਨਾ ਲੋਕ ਇੱਥੇ ਕਿਹੜੀ ਚੀਜ਼ ਸ਼ੁੱਧ ਮਿਲਦੀ ਹੈ ਪਨੀਰ ਲੈ ਆਓ ਖੋਆ ਲੈ ਆਓ ਜਦੋਂ ਦੀਵਾਲੀ ਆਉਂਦੀ ਹੈ ਕਿੰਨੀਆਂ ਮਠਿਆਈਆਂ ਕੁਆਂਟਲਾਂ ਤੇ ਕੁਆਂਟਲ ਜਿਹੜੀਆਂ ਢਿੱਡ 'ਚ ਜਾ ਕੇ ਪਤਾ ਨਹੀਂ ਕੀ ਕੀ ਬਣ ਜਾਣਾ ਸੀ ਉਹਨਾਂ ਆ ਪਿੱਛੇ ਜੇ ਦੇਹਰਾਦੂਨ ਵਿੱਚ ਹੋਟਲ ਦੇ ਵਿੱਚ ਕੁੱਤੇ ਫੜੇ ਵੇਖੋ ਕਿੰਨੇ ਨਿਊਜ਼ ਆਈ ਸੀ ਕਿ ਕੁੱਤਿਆਂ ਦਾ ਮਾਸ ਹੀ ਖਵਾਈ ਜਾਂਦੇ ਸੀ ਜਿੱਦੇ ਛਾਪਾ ਮਾਰਿਆ ਛੱਟਰ ਚੁੱਕ ਕੇ ਵੇਖਿਆ ਤੇ ਵਿੱਚੋਂ 15-20 ਨਿਕਲੇ ਕੁੱਤੇ 5-4 ਮਰੇ ਹੋਏ ਬਾਕੀ ਕੁੱਤੇ ਜਿਉਂਦੇ ਕੁੱਤੇ ਗਾਇਬ ਹੋਈ ਜਾਂਦੇ ਸੀ ਇਲਾਕੇ ਦੇ ਕੁੱਤਾ ਲੱਭਦਾ ਨਹੀਂ ਉਹ ਸਾਰੇ ਮੀਟ ਖਵਾਈ ਗਏ ਲੋਕਾਂ ਨੂੰ ਕੁੱਤਿਆਂ ਦਾ ਤੇ ਬਾਹਰ ਉਹਨੇ ਵੀ ਇਹ ਫੋਟੋ ਲਾਈ ਹੋਣੀ ਸਵੇਰੇ ਧੂਪ ਕਰਦਾ ਹੋਣਾ ਮਹਾਰਾਜ ਕਿਰਪਾ ਹੀ ਰੱਖਿਓ ਲੈ ਕਰ ਲਓ ਵਿਦੇਸ਼ਾਂ ਵਿੱਚ ਕਿਸੇ ਨੇ ਫੋਟੋ ਨਹੀਂ ਲਾਈ ਮੈਂ ਕਿਸੇ ਨਹੀਂ ਵੇਖੀ ਨਾ ਕਿਸੇ ਨੇ ਦੇਵੀ ਦੀ ਨਾ ਕਿਤੇ ਨੇ ਸਾਡੇ ਵਾਂਗੂ ਲਾਈ ਹੈ ਨਾ ਕੋਈ ਐ ਉੱਥੇ ਉੱਥੇ ਅਗਲਾ ਕਹਿੰਦਾ ਯਾਰ ਜਿਹੜਾ ਬੰਦਾ ਤੁਰਿਆ ਆਉਂਦਾ ਇਹਦੇ 'ਚ ਹੀ ਹੈ ਰੱਬ ਇਹਨੂੰ ਸਹੀ ਭੋਜਨ ਖਵਾ ਦਈਏ ਰੱਬ ਨੂੰ ਭੋਗ ਲੱਗ ਗਿਆ ਜਾਂ ਫਿਰ ਇਹ ਮੰਨਣਾ ਪਊ ਵੀ ਰੱਬ ਬੰਦੇ 'ਚ ਹੁੰਦਾ ਨਹੀਂ ਰੱਬ ਸਾਰਿਆਂ ਦੇ ਵਿੱਚ ਹੈ ਕਿ ਨਹੀਂ ਹੈ ਸਭ ਮੈਂ ਜੋਤ ਤਿਸਦਾ ਚਾਨਣ ਸਭ ਇਸ ਜੋਤ 'ਚ ਘੌਣ ਘਿਓ ਕੌਣ ਪਾਊ ਆ ਜਿਹੜੀ ਬੰਦੇ 'ਚ ਜੋਤ ਹੈ ਇਹਦੇ 'ਚ ਘਿਓ ਕੌਣ ਪਾਊ ਇਹਨੂੰ ਖਵਾਉਣਾ ਝੂਠਾ ਇਹਨੂੰ ਖਵਾਉਣਾ ਮਿਲਾਵਟਾਂ ਵਾਲਾ ਇਹਦੇ 'ਚੋਂ ਪ੍ਰੋਫਿਟ ਕਰਕੇ ਫਿਰ ਗੁਰਦੁਆਰੇ ਕਹਿੰਦਾ ਮੈਂ ਸ਼ੁੱਧ ਖਵਾਉਣਾ ਹੈ ਇਹਦਾ ਫਾਇਦਾ ਕੀ ਹੋਇਆ ਫਿਰ ਲਾਭ ਕੀ ਹੋਇਆ ਭਾਈ ਤਾਂ ਕਰਕੇ ਸਿਮਰਨ ਕਰੋ ਪਰ ਅਸਲੀ ਨਾਮ ਜਪੋ ਸਿਮਰਨ ਕਰੋ ਹਰ ਵੇਲੇ ਹੀ ਕਰਿਆ ਕਰੋ 24 ਘੰਟੇ ਕਿਉਂ ਕਰਨਾ ਸਾਰੀ ਜ਼ਿੰਦਗੀ ਕਰਾਂਗੇ ਪਰ ਉਹ ਸਿਮਰਨ ਜਿਹੜਾ ਗੁਰੂ ਜੀ ਦੱਸਦੇ ਆ ਰੱਬ ਦੇ ਰੱਬ ਤੋਂ ਉਲਟ ਨਾ ਚੱਲਿਓ ਜਿਹੜਾ ਬੱਚਾ ਆਪਾਂ ਸਾਰਿਆਂ ਲਈ ਸਿਮਰਨ ਕਰਿਆ ਮਾਂ ਦੇ ਢਿੱਡ 'ਚ ਕਿਹੜਾ ਕਰਦੇ ਸੀ ਮਾਤ ਗਰਭ ਮਹਿ ਆਪਣ ਸਿਮਰਨ ਦੇ ਤੈਂ ਤੁਮ ਰੱਖਣ ਹਾਰੇ ਦੱਸਿਓ ਪਿਆਰਿਓ ਬੋਲੋ ਸੋਚਿਓ ਹਿੰਦੂਆਂ ਦਾ ਬੱਚਾ ਮਾਂ ਦੇ ਢਿੱਡ 'ਚ ਰਾਮ ਰਾਮ ਕਰਦਾ ਹੋਊ ਸਿੱਖਾਂ ਦਾ ਬੱਚਾ ਮਾਂ ਦੇ ਢਿੱਡ 'ਚ ਵਾਹਿਗੁਰੂ ਕਰਦਾ ਹੋਊ ਮੁਸਲਮਾਨਾਂ ਦਾ ਬੱਚਾ ਮਾਂ ਦੇ ਢਿੱਡ ਵਿੱਚ ਅੱਲਾ ਅੱਲਾ ਕਰਦਾ ਹੋਊ ਦੱਸੋ ਭਾਈ ਕੀ ਕਰਦਾ ਹੋਊ ਬੋਲਦਾ ਹੋਊ ਅੰਦਰ ਮਾਂ ਦੇ ਨੇੜੇ ਕਿਹੜਾ ਸਿਮਰਨ ਕਰਦਾ ਸੀ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ
ਤਾਰਨ
ਕਿਹੜਾ ਸਿਮਰਨ ਕਰਦਾ ਸੀ ਭਲਾ ਅਸਲ ਵਿੱਚ ਪਰਮਾਤਮਾ ਨੇ ਸਿਸਟਮ ਜਿਹੜਾ ਬਣਾਇਆ ਹੈ ਕੁਦਰਤ ਦਾ ਕਾਨੂੰਨ ਵਿਧਾਨ ਮਾਂ ਦੇ ਢਿੱਡ ਵਿੱਚ ਉਸ ਵਿਧਾਨ ਦੇ ਵਿੱਚ ਸੀ ਕੁਦਰਤ ਦਾ ਨਿਯਮ ਨਹੀਂ ਸੀ ਤੋੜਦਾ ਪਰਮਾਤਮਾ ਦੇ ਬਣਾਏ ਹੋਏ ਲੋ ਨੂੰ ਮੰਨਣਾ ਕਾਨੂੰਨ ਨੂੰ ਮੰਨਣਾ ਨਿਯਮ ਨੂੰ ਮੰਨਣਾ ਇਹੀ ਰੱਬ ਦਾ ਸਿਮਰਨ ਹੈ ਮਾਂ ਦੇ ਢਿੱਡ ਵਿੱਚ ਉਲਟ ਚੱਲ ਹੀ ਨਹੀਂ ਸੀ ਸਕਦਾ ਬੰਨਿਆ ਹੋਇਆ ਸੀ ਨਿਯਮਾਂ ਦਾ ਉਦੋਂ ਬਾਹਰ ਜਾ ਹੀ ਨਹੀਂ ਸੀ ਸਕਦਾ ਨਿਯਮਾਂ ਦੇ ਵਿੱਚ ਬੱਝਿਆ ਹੋਇਆ ਸੀ ਬਸ ਅੰਦਰ ਸੀ ਤੇ ਰੱਬ ਦੇ ਨਿਯਮਾਂ ਵਿੱਚ ਰਹਿਣਾ ਇਹੀ ਰੱਬ ਦਾ ਸਿਮਰਨ ਹੈ ਬਾਹਰ ਆ ਕੇ ਨਿਯਮ ਤੋੜਤੇ ਸਿਮਰਨ ਟੁੱਟ ਗਿਆ ਆਖੋ ਸਤਨਾਮ
ਸ੍ਰੀ ਵਾਹ
ਹਰੇਕ ਹੀ ਸਿਮਰਨ ਕਰਦਾ ਸੀ ਜੀ ਹਰੇਕ ਹੀ ਸਿਮਰਨ ਕਰਦਾ ਸੀ ਰੱਬ ਦਾ ਨਾਮ ਮਤਲਬ ਕਿ ਰੱਬ ਦੇ ਨਿਯਮਾਂ ਦੇ ਵਿੱਚ ਰਹਿਣਾ ਹੀ ਰੱਬ ਦਾ ਸਿਮਰਨ ਹੈ ਕਾਨੂੰਨ ਦੇ ਵਿੱਚ ਰਹਿਣਾ ਚੇਤਾ ਰੱਖਣਾ ਪਰਮਾਤਮਾ ਦੇ ਜਿਹੜੇ ਨਿਯਮ ਬਣਾਏ ਹੈ ਮਾਂ ਦੇ ਢਿੱਡ 'ਚ ਤੋੜਦਾ ਨਹੀਂ ਇੱਥੇ ਆਪਾਂ ਸਾਰੀ ਤੋੜਦੇ ਹੁਣ ਮੇਰੀ ਬੋਡੀ ਦੇ ਨਿਯਮ ਮੁਤਾਬਕ 2 ਪ੍ਰਸ਼ਾਦੇ ਸਵੇਰੇ ਖਾ ਲਾਂ 2 ਰਾਤ ਨੂੰ ਖਾ ਲਾਂ ਇਹ ਠੀਕ ਹੈ ਇਹ ਨਿਯਮ ਹੈ ਪਰ ਜੇ 6 ਸਵੇਰੇ ਖਾਊ 8 ਰਾਤ ਨੂੰ ਖਾਊ ਫਿਰ ਇਹ ਨਿਯਮ ਮੇਰਾ ਟੁੱਟ ਗਿਆ ਬਸ ਇਹ ਨਿਯਮ ਤੋੜਨਾ ਹੁੰਦਾ ਨਿਯਮ ਵਿੱਚ ਰਹਿਣਾ ਹੀ ਰੱਬ ਦਾ ਸਿਮਰਨ ਹੈ ਰੱਬ ਦੇ ਯਾਦ ਵਿੱਚ ਪਰਮਾਤਮਾ ਨੂੰ ਯਾਦ ਰੱਖਣਾ ਇਹੀ ਸਿਮਰਨ ਹੈ ਹਰ ਵੇਲੇ ਚੇਤਾ ਰੱਖੋ ਜਿਵੇਂ ਪੜ੍ਹਦੇ
ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀ ਹੱਥੀ ਪੈਰੀ ਕੰਮ ਕਰੀ ਚਿੱਤ ਜੋੜ ਕੇ ਹਰੀ ਦੇ ਨਾਲ
ਹੱਥੀ ਪੈਰੀ ਕੰਮ ਕਰੀ
ਇੱਕ ਜੋੜ ਕੇ ਹਰੀ ਦੇ ਨਾਲ ਰੱਖੀਏ
ਹੱਥੀ ਪੈਰੀ ਕੰਮ ਕਰੀਏ
ਇੱਕ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ
ਇੱਕ ਜੋੜ ਕੇ ਹਰੀ ਦੇ ਨਾਲ ਰੱਖੀਏ
ਹੱਥੀ ਵਾਹ ਜੱਜ ਕੇ ਗੱਜ ਕੇ ਫਿਰ ਜਿੰਨੇ ਕੰਮ ਹੋਣਗੇ ਵਧੀਆ ਹੀ ਹੋਣਗੇ ਹੱਥਾਂ ਨੇ ਵੀ ਗਲਤੀ ਨਹੀਂ ਕਰਨੀ ਪੈਰਾਂ ਨਾਲ ਵੀ ਗਲਤੀ ਨਹੀਂ ਹੋਊਗੀ ਗਲਤ ਕਰਦਾ ਹੀ ਉਹ ਹੈ ਜਿਹਦਾ ਚਿੱਤ ਰੱਬ ਨਾਲ ਨਹੀਂ ਜੁੜਿਆ
ਚਿੱਤ ਜੋੜ ਕੇ ਹਰੀ ਦੇ ਨਾਲ ਹਰੀ ਨਾਲ ਰੱਖੀਏ ਹੱਥੀ ਪੈਰੀ ਕੰਮ ਚਿੱਤ ਜੋੜ ਕੇ ਹਰੀ ਦੇ ਨਾਲ ਹੱਥੀ ਪੈਰੀ ਕੰਮ ਕਰੀਏ
ਜੋੜ ਕੇ ਹਰੀ ਦੇ ਨਾਲ ਰੱਖੀਏ
ਹੱਥੀ
ਪੈਰੀ ਕੰਮ ਕਰੀਏ ਜੋੜ ਕੇ ਹਰੀ ਦੇ ਨਾਲ ਰੱਖੀਏ
ਹੱਥੀ
ਪੈਰੀ ਕੰਮ ਕਰੀਏ
ਇੱਕ ਜੋੜ ਕੇ ਹਰੀ ਦੇ ਨਾਲ ਰੱਖੀਏ
ਹੱਥੀ ਪੈਰੀ
ਇੱਕ ਜੋੜ ਕੇ ਹਰੀ ਦੇ ਨਾਲ ਰੱਖੀਏ
ਹੱਥੀ ਪੈਰੀ ਕੰਮ ਕਰੀਏ
ਸਤਿਗੁਰ ਕਹਿੰਦੇ
ਹੱਥੀ ਪੈਰੀ ਕੰਮ ਕਰੀਏ
ਸਤਿਗੁਰ ਕਹਿੰਦੇ ਹੱਥੀ ਪੈਰੀ ਕੰਮ ਕਰੀ
ਸਤਿਗੁਰ ਕਹਿੰਦੇ ਹੱਥੀ ਪੈਰੀ ਕੰਮ ਕਰੀਏ
ਸਤਿਗੁਰ ਕਹਿੰਦੇ
ਹੱਥੀ ਪੈਰੀ ਕੰਮ ਕਰੀਏ
ਸਤਿਗੁਰ ਕਹਿੰਦੇ ਹੱਥੀ ਪੈਰੀ ਕੰਮ ਕਰੀਏ
ਸਤਿਗੁਰ ਕਹਿੰਦੇ ਹੱਥੀ ਪੈਰੀ ਕੰਮ ਕਰੀਏ
ਬਾਬਾ ਬਾਬਾ ਹੱਥੀ ਪੈਰੀ ਕੰਮ ਕਰੀਏ ਬਾਬਾ ਬਾਬਾ ਹੱਥੀ ਪੈਰੀ ਕੰਮ ਕਰੀਏ
ਬਾਬਾ ਬਾਬਾ ਹੱਥੀ ਪੈਰੀ ਕੰਮ ਕਰੀਏ ਬਾਬਾ ਬਾਬਾ ਹੱਥੀ ਪੈਰੀ ਕੰਮ ਕਰੀਏ
ਬਾਬਾ ਬਾਬਾ ਹੱਥੀ ਪੈਰੀ ਕੰਮ ਕਰੀਏ
ਬਾਬਾ ਬਾਬਾ ਹੱਥੀ ਪੈਰੀ ਕੰਮ ਕਰੀਏ
ਜਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ
ਹੱਥੀ ਪੈਰੀ ਕੰਮ ਕਰੀਏ
ਜਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ
ਹੱਥੀ ਪੈਰੀ ਕੰਮ ਕਰੀਏ
ਜਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ
ਹੱਥੀ ਪੈਰੀ ਕੰਮ ਕਰੀਏ
ਜਿੱਤ ਜੋੜ ਕੇ ਹਰੀ
ਸੋ ਇਸ ਕਰਕੇ ਸਮਾਜ ਦਾ ਭਲਾ ਹੋਵੇ ਚੇਂਜ ਹੋਵੇ ਮਤਲਬ ਇਹ ਹੈ ਹਰੇਕ ਵਿਚਾਰ ਜਿਹੜੀ ਹੈ ਹੁਣ ਮੈਨੂੰ ਬਹੁਤ ਵਧੀਆ ਲੱਗੂ ਮੈਂ ਤੇ ਬੋਝ ਪਾਈ ਤੁਰਿਆ ਜਾਊ ਹੁਣ ਮੈਂ ਕਹਿੰਦਾ ਭਾਈ 8-8 ਘੰਟੇ ਚੌਂਕੜਾ ਲਾਇਆ ਕਰੋ ਜਿੰਨਾ ਨਾਮ ਜਪਿਆ ਜਾਂਦਾ ਜਪਿਆ ਕਰੋ ਮੇਰੇ ਫਾਇਦੇ ਦੀ ਗੱਲ ਹੈ ਤੁਸੀਂ ਸਾਰਿਆਂ ਨੇ ਕੰਮ ਕਰਨਾ ਮੇਰੇ ਵਰਗੇ ਵਿਹਲੜਨੇ ਅਸੀਂ ਤੇ ਫਿਰ 8-8 ਘੰਟੇ ਲਾ ਵੀ ਲਿਆ ਕਰਾਂਗੇ ਤੇ ਆਪੇ ਹੀ ਦਿਮਾਗ ਤੇ ਬੋਝ ਪੈਣਾ ਬਾਕੀ ਬੰਦਿਆਂ ਦੇ ਦਿਮਾਗ 'ਚ ਇਹ ਆਊ ਵੀ ਯਾਰ ਅਸੀਂ 8 ਘੰਟੇ ਜੇ ਤੁਸੀਂ 8 ਘੰਟੇ ਬਹਿ ਗਏ ਤੁਹਾਡੇ ਕੰਮ 'ਚ ਨਹੀਂ ਜੀ ਲੱਗਣਾ ਉੱਥੇ ਵਾਸੀਆਂ ਹੀ ਜਾਣਗੀਆਂ ਨੀਂਦ ਆਈ ਜਾਊ ਇਹ ਤੇ ਬੜਾ ਸੌਖਾ ਹੈ ਪਰ ਹਰ ਗੱਲ ਨੂੰ ਤੁਹਾਨੂੰ ਇਸ ਗੱਲ ਤੇ ਲਾ ਕੇ ਵੇਖਣਾ ਪੈਣਾ ਵੀ ਹਰ ਬੰਦਾ ਕਰ ਸਕਦਾ ਇੱਦਾਂ ਭਲਾ ਮੇਰੇ ਵਰਗਾ ਤਾਂ ਕਹਿ ਕੇ ਚਲਿਆ ਜਾਊ ਵੀ 3 ਘੰਟੇ ਘੱਟ ਤੋਂ ਘੱਟ ਕਰੋ ਭਾਈ 4 ਘੰਟੇ ਐਂ ਕਰੋ ਸਾਰਾ ਦਿਨ ਪਾਠ ਜਪਜੀ ਸਾਹਿਬ ਦੇ ਕਰੀ ਚੱਲੋ ਇੰਨੇ ਚੌਪੜੀ ਸਾਹਿਬ ਪੜ੍ਹ ਲਓ ਇੰਨਾ ਪੜ੍ਹ ਲਓ ਮੇਰੇ ਵਰਗਾ ਤਾਂ ਕਹਿ ਕੇ ਚਲਿਆ ਜਾਊ ਪਰ ਜਿਹੜੇ ਬੰਦਿਆਂ ਦੇ ਦਿਮਾਗ ਤੇ ਬੋਝ ਪੈ ਜਾਣ ਵੀ ਪੜ੍ਹਾਈ ਮੈਂ ਕਿਹੜੇ ਵੇਲੇ ਕਰੂੰ ਫਿਰ ਆਹ ਕੰਮ ਮੈਂ ਕਦੋਂ ਕਰਨਾ ਹੈ ਫਿਰ ਕੰਮ ਵੇਲੇ ਉੱਥੇ ਫਿਰ ਡਬਲ ਮਾਈਂਡਡ ਹੋ ਗਏ ਸਾਰੇ ਬੰਦੇ ਸਮਾਜ ਇਹਦੇ ਨਾਲ ਵਧੇਗਾ ਨਹੀਂ ਪਾਠ ਕਰੋ ਭਾਈ ਅੱਧਾ ਘੰਟਾ ਘੰਟਾ ਲਾ ਲਓ ਘਰੇ ਬਹਿ ਕੇ ਸਹਿਜ ਪਾਠ ਕਰਿਆ ਕਰੋ ਜਦੋਂ ਵਿਹਲੇ ਹੁੰਦੇ ਹੋ ਕਰਿਆ ਕਰੋ ਪਾਠ ਕਰਿਆ ਕਰੋ ਪਰ ਇੱਦਾਂ ਨਹੀਂ ਵੀ ਹਰੇਕ ਗੱਲ ਨੂੰ ਅਸੀਂ ਬੋਝ ਬਣਾਈ ਜਾਈਏ ਸਮਾਜ ਅੱਗੇ ਕਿਵੇਂ ਜਾਏਗਾ ਇਹ ਸੋਚੋ ਕਹਿੰਦੇ ਆ ਵੀ ਗੁਰੂ ਗੋਬਿੰਦ ਸਿੰਘ ਵੇਲੇ ਕਹਿੰਦੇ ਆਉਂਦਾ ਹੈ ਵੀ ਅਖੇ ਐਦਾਂ ਕਰਕੇ ਕਾ ਗਿਆ ਜੋਗੀ ਉਹ ਕਹਿੰਦਾ ਜੀ ਮੈਂ ਬੜੀ ਕਮਾਲ ਕਰਤੀ ਕਹਿੰਦਾ ਮੈਂ ਮੈਨੂੰ ਸਿੱਧੀ ਪ੍ਰਾਪਤ ਹੋ ਗਈ ਕਹਿੰਦੇ ਕੀ ਕਹਿੰਦਾ ਮੈਂ ਪਾਣੀ ਤੇ ਤੁਰਨਾ ਸਿੱਖ ਗਿਆ ਐ ਕੀਤਾ ਪਾਣੀ ਤੇ ਕਹਿੰਦੇ ਤੁਰ ਕੇ ਦੂਜੇ ਪਾਸੇ ਲੱਗ ਗਿਆ ਹੁਣ ਸੱਚ ਹੈ ਕਿ ਝੂਠ ਹੈ ਪਾਣੀ ਦੇ ਉੱਤੇ ਕਹਿੰਦੇ ਤੁਰ ਪਿਆ ਲੰਘ ਗਿਆ ਕਹਿੰਦਾ ਮਹਾਰਾਜ ਵੇਖ ਲਓ ਕਹਿੰਦਾ ਮਹਾਰਾਜ ਕਹਿੰਦੇ ਇਹ ਤੇ ਠੀਕ ਹੈ ਵੀ ਤੂੰ ਪਾਣੀ ਤੇ ਤੁਰ ਪਿਆ ਕਿੰਨੇ ਸਾਲ ਲਾਏ ਕਹਿੰਦਾ ਜੀ 12 ਸਾਲ ਲੱਗੇ ਤਾਂ ਲੱਗਿਆ ਤੁਰਨ ਮਹਾਰਾਜ ਨੇ ਬੇੜੀ ਵਾਲੇ ਨੂੰ ਸੱਦਿਆ ਇੱਕ ਪੈਸਾ ਦੇ ਕੇ ਕਹਿੰਦੇ ਚੱਲ ਕਰਾ ਦੇ ਪਾਰ ਕਹਿੰਦੇ ਉਦੋਂ ਵਾਹ ਤੇਰੇ ਤੈਨੂੰ 12 ਸਾਲ ਲੱਗ ਗਏ ਮੈਂ ਇੱਕ ਪੈਸੇ ਨਾਲ ਹੀ ਪਾਰ ਕਰ ਲਿਆ ਫਾਇਦਾ ਦੱਸ ਕੀ ਹੋਇਆ 12 ਸਾਲ ਲਾ ਦਿੱਤੇ 12 ਸਾਲ ਲਾ ਕੇ ਤੇ ਪਾਣੀ ਤੇ ਤੁਰਨਾ ਸਿੱਖਿਆ ਹੈ ਪਾਰ ਕਰਨਾ ਲੱਗਿਆ ਤੂੰ ਵੀ ਐਦਾਂ ਹੀ ਪਾਰ ਕਰ ਜਾਗੇ ਤੇ ਇੱਕ ਪੈਸਾ ਦੇ ਕੇ ਵੀ ਪਾਰ ਹੋ ਜਾਣਾ ਉਹ ਤੇ ਬੇੜੀ ਤੇ ਵੀ ਹੋ ਜਾਣਾ ਇਹਦੇ ਤੇ ਤਾਂ ਇੰਨਾ ਟਾਈਮ ਲਾਤਾ ਜੇ ਹੁਣ ਮੰਨ ਲਓ ਆਹ ਗੱਲ ਬੰਦੇ ਦੇ ਦਿਮਾਗ 'ਚ ਬਹਿ ਜੇ ਜੋਗੀ ਕੰਨੀ ਐ ਵੇਖੇ ਇੱਕ ਪਾਸੇ ਗੁਰੂ ਸਾਹਿਬ ਬੈਠੇ ਹੋਣ ਉਹ ਪੈਸੇ ਦੇ ਕੇ ਲੰਘ ਜੇ ਤੇ ਇੱਕ 12 ਸਾਲ ਲਾਵੇ ਫਿਰ ਹੁਣ ਪਾਣੀ ਤੇ ਤੁਰਨਾ ਸਿੱਖ ਲੈ ਫਿਰ ਅੱਗ ਤੇ ਕੋਲਿਆਂ ਤੇ ਤੁਰਨ ਤੇ 12 ਸਾਲ ਲਾ ਦੀ ਤੇਰੀ ਤੇ ਲੰਘ ਗਈ ਜ਼ਿੰਦਗੀ ਸਾਰੀ ਫਿਰ ਕੋਲਿਆਂ ਤੇ ਤੁਰਨਾ ਸਿੱਖੀ ਵੀ ਇਹਦੇ ਤੇ ਕਿਵੇਂ ਤੁਰੀਏ ਅੱਗ ਤੇ ਤੁਰਨ ਦੀ ਵੀ ਪ੍ਰੈਕਟਿਸ ਹੋ ਸਕਦੀ ਹੈ ਹੋ ਸਕਦਾ ਪਾਣੀ ਤੇ ਤੁਰਨ ਦੀ ਵੀ ਪ੍ਰੈਕਟਿਸ ਹੋਵੇ 12 ਸਾਲ ਉਹਦੇ ਤੇ ਲਾ ਦੇ 12 ਉਹਦੇ ਤੇ ਲਾ ਦੇ ਫਿਰ ਤੇ ਸੁਧਰ ਗਿਆ ਸਮਾਜ ਸਾਡਾ ਹੋ ਗਿਆ ਭਲਾ ਆਹੀ ਗੱਲਾਂ ਸਿੱਖਦੇ ਰਹੀਏ ਤਾਂ ਕਰਕੇ ਪਿਆਰਿਓ ਜਿਹੜੀ ਚੀਜ਼ ਦਾ ਸਮਾਜ ਨੂੰ ਫਾਇਦਾ ਨਹੀਂ ਉਹਦਾ ਕੀ ਲਾਭ ਹੈ ਜਿਹਦੇ ਨਾਲ ਸਾਡਾ ਸਮਾਜ ਅੱਗੇ ਨਹੀਂ ਜਾਂਦਾ ਸਾਡੇ ਬੱਚਿਆਂ ਦਾ ਮਾਈਂਡ ਡਿਵੈਲਪ ਨਹੀਂ ਕਰਦਾ ਚੇਂਜ ਨਹੀਂ ਹੁੰਦਾ ਵੱਧਦੇ ਨਹੀਂ ਅੱਗੇ ਨੂੰ ਫਿਰ ਕੀ ਫਾਇਦਾ ਉਹਨਾਂ ਗੱਲਾਂ ਉਹ ਗੱਲਾਂ ਕਰਨ ਦਾ ਤੇ ਸਾਡੇ ਬੋਝ ਲਾਇਆ ਨਹੀਂ ਜਾਂਦਾ ਪਾਇਆ ਜਾਂਦਾ ਹੌਲੇ ਨਹੀਂ ਕਰਦੇ ਸਗੋਂ ਭਾਰ ਪਾ ਦਿੰਦੇ ਆ ਸਾਡੇ ਵਰਗਿਆਂ ਨੇ ਸਟੇਜਾਂ ਤੇ ਬਹਿ ਕੇ ਬਹੁਤ ਭਾਰ ਪਾਇਆ ਬਹੁਤ ਬੰਦਿਆਂ ਦਾ ਸਿੱਖੀ ਤੋਂ ਦੂਰ ਜਾਣ ਦਾ ਕਾਰਨ ਇਹ ਵੀ ਹੈ ਕਿ ਭਾਰ ਹੀ ਇੰਨਾ ਪਾਇਆ ਜਦੋਂ ਇਹ ਸੁਣ ਲੈਂਦੇ ਨੇ ਵੀ 101 ਜਪਜੀ ਸਾਹਿਬ ਦਾ ਪਾਠ ਕਰਨਾ ਪੈਣਾ ਇੰਨੇ ਸੁਖਮਣੀ ਸਾਹਿਬ ਦੇ ਪਾਠ ਕਰਨੇ ਪੈਣਗੇ ਫਿਰ ਜਾ ਕੇ ਕਿਰਪਾ ਵਰਸਦੀ ਹੈ ਫਿਰ ਮਿਹਰ ਹੁੰਦੀ ਹੈ ਬਸ ਫਿਰ ਉਹ ਬੰਦੇ ਕਈ ਡਰਦੇ ਮਾਰੇ ਦੂਰ ਹੀ ਚਲੇ ਜਾਂਦੇ ਵੀ ਰਹਿਣ ਦੇ ਤੇ ਬਹੁਤ ਔਖਾ ਕੰਮ ਇੰਨਾ ਬੋਝ ਨਾ ਪਾਓ ਸਿੱਖੀ ਤੇ ਬੜੀ ਸੌਖੀ ਚੀਜ਼ ਸੀ ਪਰਮਾਤਮਾ ਦੇ ਨਿਯਮਾਂ ਨੂੰ ਸਮਝ ਕੇ ਜ਼ਿੰਦਗੀ ਸੋਹਣੀ ਜਿਉਵੋ ਪਰ ਹੁਣ ਕਈਆਂ ਦੇ ਦਿਮਾਗ 'ਚ ਆਉਂਦਾ ਵੀ ਯਾਰ ਮਿਲਾਵਟਾਂ ਬਿਨਾਂ ਕੰਮ ਚੱਲਦੇ ਨਹੀਂ ਕਰੀਏ ਕੀ ਬੇਈਮਾਨੀਆਂ ਠੱਗੀਆਂ ਮਾੜੀਆਂ ਮੋਟੀਆਂ ਨਾ ਚੱਲਣ ਫਿਰ ਇਹ ਕੰਮ ਚੱਲਦਾ ਨਹੀਂ ਇਹ ਚੱਲਦਾ ਨਾ ਸਾਡੇ ਦਿਮਾਗ 'ਚ ਅੰਦਰ ਖਿਆਲ ਆਉਂਦੇ ਆ ਜੀ ਜਿਹੜੀ ਮਾੜੀ ਮੱਤ ਬੈਠੀ ਹੈ ਉਹ ਚੀਕਾਂ ਮਾਰਦੀ ਹੈ ਵੀ ਐ ਨਾ ਕਰੀ ਬਦਲ ਜੇ ਤੂੰ ਬਦਲ ਗਿਆ ਸਾਰਾ ਕੰਮ ਖਰਾਬ ਹੋ ਜੂ ਮੈਂ ਤੁਹਾਨੂੰ ਦੱਸਦਾ ਸੀ ਨਾ ਵੀ ਗ੍ਰੰਥੀ ਜੋਤ ਵਾਲੀ ਗੱਲ ਮੈਂ ਕਰਦਾ ਸੀ ਨਾ ਸ਼ੁਰੂ ਕੀਤੀ ਸੀ ਜਿੱਥੇ ਗੱਲ ਉਹ ਵਿੱਚ ਰਹਿ ਗਈ ਸਾਡੇ ਬੰਦੇ ਨੂੰ ਫੋਨ ਆਇਆ ਕਥਾ ਉਹਦਾ ਗ੍ਰੰਥੀ ਦਾ ਗ੍ਰੰਥੀ ਨੂੰ ਕਹਿੰਦਾ ਵੀ ਜੋਤ ਤੇ ਕੁੰਭ ਨਾਰੀਅਲ ਸਾਡੇ ਰੱਖਦੇ ਐ ਗ੍ਰੰਥੀ ਕਹਿੰਦਾ ਇਹਦੇ ਬਾਰੇ ਨਾ ਬੋਲਿਓ ਗ੍ਰੰਥੀ ਨੂੰ ਕਥਾਵਾਚਕ ਵੀਰ ਪੁੱਛਦਾ ਹੈ ਵੀ ਕੀ ਗੱਲ ਭਾਈ ਸਾਹਿਬ ਤੁਹਾਨੂੰ ਕੀ ਲੱਗਦਾ ਹੈ ਵੀ ਕੁੰਭ ਨਾਰੀਅਲ ਜੋਤ ਰੱਖਣਾ ਚਾਹੀਦਾ ਹੈ ਕਹਿੰਦਾ ਮੈਨੂੰ ਪਤਾ ਹੈ ਵੀ ਰੱਖਣਾ ਨਹੀਂ ਚਾਹੀਦਾ ਗ੍ਰੰਥੀ ਕਹਿੰਦਾ ਮੈਨੂੰ ਪਤਾ ਹੈ ਵੀ ਰੱਖਣਾ ਨਹੀਂ ਚਾਹੀਦਾ ਕਹਿੰਦੇ ਬਾਬਾ ਫਿਰ ਤੂੰ ਰੱਖਣ ਕਿਉਂ ਨਹੀਂ ਦਿੰਦਾ ਫਿਰ ਤੂੰ ਚੱਕਣ ਕਿਉਂ ਨਹੀਂ ਦਿੰਦਾ ਉਹ ਕਹਿੰਦਾ ਮੈਨੂੰ ਪਤਾ ਕੀ ਗੱਲ ਹੈ ਮੈਨੂੰ ਡਰ ਇਹ ਲੱਗਦਾ ਵੀ ਲੋਕੀ ਕਹਿਣਗੇ 20 ਸਾਲ ਦਾ ਸਾਡੇ ਪਿੰਡ 'ਚ ਤੈ ਰਖਾਏ ਨੇ ਵੀ ਹੁਣ ਤੂੰ ਕਹਿੰਦਾ ਚੱਕ ਦੋ ਇਹਦਾ ਮਤਲਬ ਹੁਣ ਤੱਕ ਤਾਂ ਗਲਤੀ ਕਰਾਈ ਗਿਆ ਸਾਡੇ ਤੋਂ ਹੁਣ ਤੱਕ ਕਹਿੰਦੇ ਮੈਨੂੰ ਸ਼ਰਮ ਆਉਂਦੀ ਹੈ ਵੀ ਲੋਕ ਮੈਨੂੰ ਕੀ ਕਹਿਣਗੇ ਵੀ ਪਿਆ ਰਹਿਣ ਤੇ ਹੁਣ ਤੂੰ ਚੱਕਣਾ ਬਹੁਤੇ ਬੰਦੇ ਤੇ ਸ਼ਰਮ ਦੇ ਮਾਰੇ ਨਹੀਂ ਬਦਲਦੇ ਅੰਦਰ ਪਤਾ ਹੁੰਦਾ ਵੀ ਹੈ ਕੱਖ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸੱਚੀ ਗੱਲ ਹੈ ਬਹੁਤ ਬੰਦੇ ਐਂ ਡਰੀ ਜਾਂਦੇ ਵੀ ਲੋਕ ਕੀ ਕਹਿਣਗੇ ਯਾਰ ਆਲੇ ਦੁਆਲੇ ਵਾਲੇ ਮੇਰੇ ਕੀ ਕਹਿਣਗੇ ਪਤਾ ਲੱਗ ਜਾਂਦਾ ਵੀ ਸੱਚ ਆ ਹੈ ਗਲਤ ਆ ਹੈ ਪਤਾ ਲੱਗ ਜਾਂਦਾ ਪਰ ਡਰਦੇ ਮਾਰੇ ਨਹੀਂ ਹਿੰਮਤ ਨਹੀਂ ਇੰਨੀ ਹੁੰਦੀ ਦਲੇਰੀ ਨਹੀਂ ਹੁੰਦੀ ਵੀ ਚੇਂਜ ਕਰ ਦਈਏ ਲੋਕਾਂ ਦੀ ਪਰਵਾਹ ਨਾ ਕਰ ਚਾਰ ਗੱਲਾਂ ਕਰ ਲੈਣਗੇ ਕਰ ਲੈਣ ਦੇ ਪਰ ਗੁੰਮਰਾਹ ਥੋੜਾ ਕਰ ਸਕਦਾ ਕਿਸੇ ਨੂੰ ਇਮਾਨਦਾਰ ਬਣਨਾ ਜਿਵੇਂ ਕਦੇ ਆਪਰੇਸ਼ਨ ਹੁੰਦੇ ਸੀ ਡਾਕਟਰ ਪੁਰਾਣੇ ਤਰੀਕੇ ਨਾਲ ਕਰਦੇ ਸੀ ਹੁਣ ਹੋਰ ਤਰ੍ਹਾਂ ਦੀ ਟੈਕਨੋਲੋਜੀ ਆ ਗਈ ਕੋਈ ਡਾਕਟਰ ਧੋਖਾ ਥੋੜਾ ਕਰਦਾ
ਵੀ ਪੁਰਾਣੇ ਵੇਲੇ ਵਿੱਚ ਆਪਰੇਸ਼ਨ ਸਾਰਾ ਢਿੱਡ ਪਾੜ ਦਿੰਦੇ ਸੀ ਹੁਣ ਹੁਣ ਕਈ ਵਾਰੀ ਉਹ ਕੈਮਰੇ ਦੇ ਨਾਲ ਕਰ ਦਿੰਦੇ ਆ ਇੱਕ ਹੀ ਟਾਂਕਾ ਲੱਗਦਾ
ਪਹਿਲਾਂ ਸਾਰੇ ਹੀ ਢਿੱਡ ਪਾੜ ਦਿੰਦੇ ਸੀ ਇਮਾਨਦਾਰ ਨੇ ਡਾਕਟਰ ਉਹ ਬਦਲ ਜਾਂਦੇ ਨੇ ਕਹਿੰਦੇ ਟੈਕਨੋਲੋਜੀ ਚੇਂਜ ਹੋ ਗਈ ਸਭ ਕੁਝ ਬਦਲ ਗਿਆ ਕਿਤੇ ਨਾ ਕਿਤੇ ਇਮਾਨਦਾਰੀ ਰੱਖੋ ਅੰਦਰ ਆਪਣੀ ਗੱਲ ਵੀ ਕੱਟਣੀ ਪੈ ਸਕਦੀ ਵੀ ਆਹ ਗੱਲ ਮੈਨੇ ਐ ਸਮਝ ਆਈ ਸੀ ਪਰ ਅਸਲ ਐ ਹੈ ਭਾਈ ਐ ਸਮਝਣਾ ਪੈਣਾ ਸਾਨੂੰ ਬਦਲ ਆਪਣੇ ਆਪ ਨੂੰ ਫਲੈਕਸੀਬਲ ਰੱਖੋ ਮਨ ਕਾਇਮ ਰੱਖੋ ਕਦੇ ਗੁਰੂ ਨਾਨਕ ਨੇ ਖੜਾਵਾਂ ਪਾ ਕੇ ਰੱਖੀਆਂ ਸਾਰੀ ਜ਼ਿੰਦਗੀ ਭਗਵੇਂ ਰੱਖੇ ਪਾ ਕੇ ਕੱਪੜੇ ਪਰ ਜਦੋਂ ਗੁਰੂ ਗੋਬਿੰਦ ਸਿੰਘ ਦਾ ਸਮਾਂ ਆਇਆ ਉਹ ਘੋੜੇ ਤੇ ਚੜੇ ਤੇ ਚਰਨਾਂ ਵਿੱਚ ਮਖਮਲੀ ਨੀਲਾ ਘੋੜਾ ਚਰਨਾਂ 'ਚ ਜੋੜਾ ਸਿਰ ਤੇ ਤਾਜ ਹੱਥ ਵਿੱਚ ਗੁਰੂ ਗੋਬਿੰਦ ਸਿੰਘ ਦੇ ਗੁਰੂ ਨਾਨਕ ਦੇ ਹੱਥ ਵਿੱਚ ਵੀ ਬਾਜ ਹੈ ਬੋਲੋ ਜੀ ਗੁਰੂ ਗੋਬਿੰਦ ਸਿੰਘ ਕੋਲ ਨਗਾਰਾ ਹੈ ਬਾਬੇ ਨਾਨਕ ਕੋਲ ਰਬਾਬ ਹੈ ਕਿੱਥੇ ਘੋੜੇ ਹੈ ਕਿੱਥੇ ਪੈਦਲ ਕਿੱਥੇ ਇੱਕ ਬੰਦਾ ਨਾਲ ਹੈ ਮਰਦਾਨਾ ਭਾਈ ਮਰਦਾਨਾ ਤੇ ਦੂਜੇ ਪਾਸੇ ਫੌਜਾਂ ਤੁਰਦੀਆਂ ਨਾਲ ਜਦੋਂ ਕਲਗੀਆਂ ਵਾਲੇ ਨਿਕਲਦੇ ਸਮਾਂ ਬਦਲਿਆ ਹਾਲਾਤ ਬਦਲੇ ਮਰਿਆਦਾਵਾਂ ਵੀ ਬਦਲ ਗਈਆਂ ਕੋਈ ਸਿਧਾਂਤ ਇਹਦਾ ਦਾ ਨਹੀਂ ਦਿੱਤਾ ਜਿਹੜਾ ਬਦਲਿਆ ਨਾ ਜਾ ਸਕੇ ਨਜ਼ਰੀਆ ਦਿੱਤਾ ਗੁਰੂ ਸਾਹਿਬ ਨੇ ਸਿਧਾਂਤ ਘੜੇ ਜਾਂਦੇ ਐ ਹਾਲਾਤ ਵੇਖ ਕੇ ਨਜ਼ਰੀਆ ਇਦਾਂ ਦਾ ਚਾਹੀਦਾ ਕਿ ਸਿਧਾਂਤ ਬਦਲੇ ਜਾ ਸਕਣ ਦੱਸੋ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ ਦੇ ਵਿੱਚ ਲੜਦੇ ਐ ਠੀਕ ਹੈ ਜੀ ਦੁਸ਼ਮਣ ਚੜ ਕੇ ਆਵੇ ਫਿਰ ਕੀ ਕਰਨਾ ਚਾਹੀਦਾ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਕੀਤਾ ਦੱਸੋ ਕੀ ਕਰਨਾ ਚਾਹੀਦਾ ਜੀ ਸਾਨੂੰ ਬੋਲੋ ਜੀ ਦੁਸ਼ਮਣ ਚੜ ਕੇ ਆਵੇ ਕੀ ਕਰਨਾ ਚਾਹੀਦਾ ਚਮਕੌਰ ਦੀ ਗੜੀ 'ਚ ਕੀ ਸਿਖਾਇਆ ਕੀ ਕਰਨਾ ਚਾਹੀਦਾ ਲੜਨਾ ਚਾਹੀਦਾ ਇਹੀ ਹੋਇਆ ਪਰ ਮਾਛੀਵਾੜ ਦੇ ਜੰਗਲ ਵਿੱਚ ਜਦੋਂ ਦੁਸ਼ਮਣ ਆਏ ਚੱਲ ਕੇ ਜਦੋਂ ਨੀਲਾ ਬਾਣਾ ਪਾ ਲਿਆ ਕੇਸ ਸਿੱਟ ਲਏ ਪਿੱਛੇ ਨੂੰ ਉਦੋਂ ਪੁੱਛਦੇ ਆ ਵੀ ਕੌਣ ਹੈ ਸਿਪਾਹੀ ਆ ਗਏ ਅੱਗੇ ਘੇਰਾ ਪੈ ਗਿਆ ਕੌਣ ਹੈ ਹੈਗੇ ਨੇ ਗੁਰੂ ਗੋਬਿੰਦ ਸਿੰਘ ਪਰ ਕੀ ਕਿਹਾ ਸੀ ਉੱਥੇ ਵੀ ਕੌਣ ਨੇ ਜੀ ਉੱਚਦੇ ਪੀਰ ਉੱਥੇ ਵੀ ਕਹਿ ਸਕਦੇ ਵੀ ਪੰਜ ਜਣੇ ਆਪਾਂ ਹੈ ਆ ਵੀ ਕਰੀਏ ਮੁਕਾਬਲਾ ਅੱਗੇ 500 ਹੋਊ ਆਪਾਂ ਪੰਜ ਆ ਚਮਕੌਰ ਦੀ ਗੜੀ 'ਚ ਕਹਿੰਦੇ ਆ 10 ਲੱਖ ਨਾਲ 40 ਮੁਕਾਬਲਾ ਕਰਨਗੇ ਪਰ ਉੱਥੇ ਮਾਛੀਵਾੜ ਦੇ ਜੰਗਲ ਵਿੱਚ ਕੀ ਕਹਿੰਦੇ ਆ ਉੱਚਦਾ ਪੀਰ ਹੈ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਹੀ ਗਿਆ ਨਾ ਸਿੱਖਾਂ ਪਰ ਉੱਥੇ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਨਿਕਲਣਾ ਕੋਈ ਨਹੀਂ ਇਹਨਾਂ ਨਾਲ ਜੇ ਉੱਥੇ ਝੂਠ ਵੀ ਬੋਲਿਆ ਜਾ ਰਿਹਾ ਉੱਥੇ ਇਰਾਦਾ ਇਹ ਹੈ ਵੀ ਗੁਰੂ ਗੋਬਿੰਦ ਸਿੰਘ ਨੂੰ ਕੱਢ ਕੇ ਲੈ ਕੇ ਜਾਣਾ ਨਿਕਲਣਾ ਚਾਹੀਦੇ ਬਚਣਾ ਹੈ ਹੁਣ ਗੁਰੂ ਸਾਹਿਬ ਨੇ ਵੇਖਿਆ ਵੀ ਇਹ ਤੈਂ ਵੇਖਣਾ ਤੇਰੇ ਤੇ ਹਾਲਾਤ ਕਿੱਦਾਂ ਦੇ ਹੈ ਕਈ ਵਾਰੀ ਲੜਨਾ ਸਹੀ ਹੋ ਸਕਦਾ ਤੇ ਕਈ ਵਾਰੀ ਨਿਕਲਣਾ ਵੀ ਸਹੀ ਹੋ ਸਕਦਾ ਤੇਰੇ ਸਾਹਮਣੇ ਇੱਕ ਬੰਦਾ ਤੇਰੀ ਭੈਣ ਨੂੰ ਹੱਥ ਪਾ ਰਿਹਾ ਉੱਥੇ ਲੜਨਾ ਲੜ ਮਰਨਾ ਵੀ ਸਹੀ ਹੋ ਸਕਦਾ ਤੇ ਜੇ 15-20 ਬੰਦੇ ਇਕੱਠੇ ਨੇ ਤੇ ਤੂੰ ਇਕੱਲਾ ਹੈ ਆਪਣੀ ਭੈਣ ਦਾ ਹੱਥ ਫੜ ਕੇ ਭੱਜਣਾ ਵੀ ਸਹੀ ਹੋ ਸਕਦਾ ਵੀ ਚੱਲ ਭੈਣੇ ਨਿਕਲ ਚੱਲੀਏ ਇਹ ਤੈਅ ਸੋਚਣਾ ਹੈ ਇਹ ਤੈਅ ਵੇਖਣਾ ਸਿਚੁਏਸ਼ਨ ਕਿੱਦਾਂ ਦੀ ਹੈ ਹਾਲਾਤ ਕਿੱਦਾਂ ਦੇ ਹੈ ਵੱਖੋ ਵੱਖਰੇ ਹਾਲਾਤਾਂ ਮੁਤਾਬਕ ਵੱਖੋ ਵੱਖਰੇ ਫੈਸਲੇ ਲਏ ਜਾਂਦੇ ਹੈ ਤੇਰਾ ਫੈਸਲਾ ਤੇਰੀ ਜ਼ਿੰਦਗੀ ਦਾ ਵੱਖਰਾ ਹੋ ਸਕਦਾ ਹੈ ਮੇਰਾ ਫੈਸਲਾ ਮੇਰਾ ਹੋਏਗਾ ਤੇਰਾ ਫੈਸਲਾ ਤੇਰਾ ਹੋਏਗਾ ਤੇਰੀ ਸਿਚੁਏਸ਼ਨ ਦਾ ਤੈਨੂੰ ਪਤਾ ਹੈ ਮੇਰੀ ਸਿਚੁਏਸ਼ਨ ਦਾ ਮੈਨੂੰ ਪਤਾ ਹੈ ਹੁਣ ਦੋ ਬੰਦੇ ਮੇਰੇ ਤੋਂ ਪੁੱਛਣ ਇੱਕ ਦੀ ਘਰ ਵਾਲੀ ਤੰਗ ਕਰਦੀ ਹੈ ਮੈਨੂੰ ਕਿ ਤਲਾਕ ਲਵਾਂ ਕਿ ਨਾ ਲਾਉਣ ਮੈਂ ਕਹਿੰਦਾ ਲੈ ਲੈ ਇੱਕ ਉਹ ਹੈ ਜਿਹਦੇ ਘਰ ਵਾਲਾ ਤੰਗ ਕਰਦਾ ਆਪ ਬੰਦਾ ਠੀਕ ਨਹੀਂ ਉਹ ਵੀ ਪੁੱਛਦਾ ਮੈਨੂੰ ਵੀ ਮੈਂ ਕੀ ਕਰਾਂ ਜੀ ਤੇ ਮੈਂ ਹੁਣ ਦੋਵਾਂ ਦੀ ਇੱਕੋ ਜੀ ਸਲਾਹ ਕਿਵੇਂ ਦੇ ਸਕਦਾ ਵੀ ਤਲਾਕ ਲੈ ਲੈ ਕਿਸੇ ਦੀ ਕੋਈ ਸਿਚੁਏਸ਼ਨ ਹੈ ਕੋਈ ਕਿਸੇ ਸਿਚੁਏਸ਼ਨ ਵਿੱਚ ਕਿੱਦਾਂ ਕਹਿ ਸਕਦੇ ਹਾਂ ਅਸੀਂ ਤਾਂ ਕਰਕੇ ਹਾਲਾਤਾਂ ਤੇ ਵਧੀਆ ਫੈਸਲਾ ਲੈਣਾ ਇਹ ਨਜ਼ਰੀਆ ਗੁਰੂ ਸਾਹਿਬ ਨੇ ਦਿੱਤਾ ਵੀ ਇਹੋ ਜਿਹਾ ਤੇਰਾ ਨਜ਼ਰੀਆ ਤੇਰਾ ਓਪੀਨੀਅਨ ਹੋਵੇ ਜਿੱਦਾਂ ਦੀ ਸਿਚੁਏਸ਼ਨ ਤੇਰੇ ਸਾਹਮਣੇ ਆਵੇ ਉਦਾਂ ਦਾ ਡਿਸੀਜਨ ਬਣਾ ਡਿਸੀਜਨ ਤੇਰਾ ਵਧੀਆ ਹੋਵੇ ਕਦੇ ਭਗਵਾਂ ਚੋਲਾ ਪਾਉਣਾ ਹੈ ਗੁਰੂ ਨਾਨਕ ਡਿਸੀਜਨ ਲੈਂਦੇ ਆ ਤੇ ਕਦੇ ਗੁਰੂ ਗੋਬਿੰਦ ਸਿੰਘ ਕਹਿੰਦੇ ਮਖਮਲੀ ਚੋਲਾ ਪਾ ਕੇ ਇਹਨਾਂ ਰਾਜਿਆਂ ਨੂੰ ਨਾ
ਆ ਕਲਗੀ ਲਾ ਕੇ ਵਿਖਾਉਣੀ ਹੈ, ਕਹਿੰਦੇ ਕਲਗੀ ਨਹੀਂ ਲਾਉਣ ਦੇਣੀ। ਮਹਾਰਾਜ ਕਹਿੰਦੇ ਤੁਸੀਂ ਕਹਿੰਦੇ ਹੋ ਮੈਂ ਨਹੀਂ ਕਲਗੀ ਲਾਉਣੀ, ਮੇਰਾ ਤੇ ਘੋੜਾ ਵੀ ਕਲਗੀ ਲਾਊ, ਮੇਰੀਆਂ ਤੇ ਖੱਚਰਾਂ ਵੀ ਲਾਉਣਗੀਆਂ, ਘੋੜਿਆਂ ਤੇ ਵੀ ਕਲਗੀਆਂ ਲਾਈਆਂ ਮਹਾਰਾਜ ਨੇ। ਇਹ ਕਹਿੰਦੇ ਝੰਡਾ ਨਹੀਂ ਸਾਡਾ ਵੀ ਝੰਡਾ ਝੁੱਲੂ। ਗੱਲ ਤੜ ਭੰਨਣ ਦੀ ਹੈ, ਉੱਥੇ ਗੱਲ ਹੈ ਖੁਦ ਮੁਖਤਿਆਰ ਹੋ ਕੇ ਜਿਉਣ ਦੀ, ਗੱਲ ਹੈ ਆਪਣੇ ਮੁਤਾਬਕ ਜ਼ਿੰਦਗੀ ਜਿਉਣ ਦੀ, ਗੱਲ ਹੈ ਆਜ਼ਾਦ ਹੋ ਕੇ ਸੋਚਣ ਦੀ, ਜੋ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ। ਤੇ ਜਦੋਂ ਵੀ ਅਸੀਂ ਸੱਚ ਦੇ ਰਾਹ ਤੇ ਤੁਰਨਾ, ਇੱਕ ਵਾਰੀ ਅੰਦਰੋਂ ਆਵਾਜ਼ ਆਉਣੀ ਹੈ ਵੀ ਯਾਰ ਲੋਕੀ ਸਾਡੇ ਉਲਟ ਹੋ ਜਾਣਗੇ, ਦੁਨੀਆ ਕੀ ਸੋਚੇਗੀ। ਪਰ ਕਬੀਰ ਮੈਂ ਜਾਣਿਓ ਪੜ੍ਹਬੋ ਭਲਾ, ਪੜ੍ਹਪੇ ਸਿਉ ਭਲ ਜੋਗ, ਭਗਤ ਨਾ ਛੱਡੋ ਰਾਮ ਕੀ ਭਾਵੇਂ ਨਿੰਦੋ ਲੋਕ। ਛੱਡੋ ਯਾਰ ਲੋਕਾਂ ਦੀ ਗੱਲ, ਵੀ ਲੋਕੀ ਕੀ ਕਹਿਣਗੇ, ਸਾਡੇ ਅੰਦਰ ਵਾਲੀ ਮਤੀ ਨਹੀਂ ਮੰਨਦੀ। ਕਬੀਰ ਸਾਹਿਬ ਦਾ ਬਚਨ ਹੈ ਮੁਸ ਮੁਸ ਰੋਵੈ ਕਬੀਰ ਕੀ ਪਾਈ। ਆ ਸ਼ਬਦ ਸੁਣੋ ਜਰਾ ਇੱਕ ਵਾਰ। ਕਬੀਰ ਸਾਹਿਬ ਕਹਿੰਦੇ ਹੈ ਕਿ ਕਬੀਰ ਦੀ ਮਾਈ ਰੋਂਦੀ ਹੈ। ਇਹਦਾ ਅਰਥ ਵੈਸੇ ਤੇ ਟੀਕਾਕਾਰਾਂ ਨੇ ਤੇ ਇਹ ਕੀਤਾ ਹੈ ਵੀ ਕਬੀਰ ਦੀ ਮਾਂ ਰੋਂਦੀ, ਕਹਿੰਦੀ ਹਾਏ ਮੇਰਾ ਪੁੱਤ ਵਿਗੜ ਗਿਆ, ਮੇਰਾ ਪੁੱਤ ਤੇ ਹੁਣ ਕੰਮ ਕਰਨਾ ਛੱਡ ਗਿਆ, ਇਹ ਤਰਨਾ ਬੁਰਨਾ ਇਹਨੇ ਤਿਆਗਤਾ, ਇਹਨੇ ਸਾਰਾ ਕੰਮ ਹੀ ਛੱਡਤਾ। ਕਹਿੰਦੇ ਕਬੀਰ ਜੀ ਦੀ ਮਾਈ ਰੋਂਦੀ ਹੈ ਤੇ ਕਬੀਰ ਸਾਹਿਬ ਜਿਹੜੇ ਆ ਕਹਿੰਦੇ ਛੱਡ ਕੇ ਸਾਰੇ ਕੰਮ ਕਾਰ ਤੇ ਰੱਬ ਰੱਬ ਕਰਨ ਲੱਗ ਪਏ। ਨਾ ਪਿਆਰਿਓ, ਇੱਥੇ ਜਿਹੜੇ ਭਗਤਾਂ ਦੀ ਬਾਣੀ ਦਰਜ ਹੋਈ ਹੈ ਇਹ ਸਾਰੇ ਕੰਮ ਕਾਰ ਕਰਨ ਵਾਲੇ ਸੀ, ਇਹਨਾਂ ਚ ਕੋਈ ਵਿਹਲੜ ਨਹੀਂ ਸੀ ਵੀ ਕੰਮ ਕਾਰ ਛੱਡ ਕੇ ਲੱਗੇ। ਕਬੀਰ ਸਾਹਿਬ ਇਦਾਂ ਦੇ ਨਹੀਂ ਸੀ ਵੀ ਕਬੀਰ ਸਾਹਿਬ ਇਹ ਕਹਿਣਗੇ ਗੁਰਬਾਣੀ ਦੇ ਵਿੱਚ ਇਹ ਮਾਤਾ ਮਤਲਬ ਜਿਹਨੇ ਕਬੀਰ ਜੀ ਦੇ ਸਰੀਰ ਨੂੰ ਜਨਮ ਦਿੱਤਾ, ਇੱਕ ਹੈ ਜੀ ਸਰੀਰ ਨੂੰ ਜਨਮ ਦੇਣ ਵਾਲੀ ਮਾਂ, ਇੱਕ ਬੋਡੀ ਨੂੰ ਜਨਮ ਦਿੰਦੀ ਹੈ ਮਾਂ, ਤੇ ਇੱਕ ਉਹ ਹੈ ਜਿਹਨੇ ਮੇਰੇ ਵਿਚਾਰਾਂ ਨੂੰ ਜਨਮ ਦਿੱਤਾ ਹੈ, ਉਹ ਹੈ ਮਤ, ਜਿਹਨੂੰ ਕਹਿੰਦੇ ਨੇ ਮਤ ਮਾਤਾ ਸੰਤੋਖ ਪਿਤਾ। ਮਤ ਮਾਤਾ ਹੈ, ਸੰਤੋਖ ਪਿਤਾ ਹੈ। ਜਿਵੇਂ ਹੁਣ ਵੇਖੋ ਜਦੋਂ ਮਤ ਗੁਰੂ ਨਾਲ, ਮਤ ਦਾ ਗੁਰੂ ਨਾਲ ਸੰਬੰਧ ਬਣਦਾ ਹੈ, ਗਿਆਨ ਮਿਲਦਾ ਹੈ, ਮਤ ਤੇ ਗਿਆਨ ਮਿਲਦੇ ਹੈ, ਗੁਰੂ ਤੋਂ ਇੱਕ ਹੋ ਜਾਂਦੇ ਹੈ ਪਰਮਾਤਮਾ ਨਾਲ, ਫਿਰ ਚੰਗੇ ਚੰਗੇ ਵਿਚਾਰ ਜਨਮ ਲੈਂਦੇ ਹੈ, ਗੁਣ ਜਨਮ ਲੈਂਦੇ ਹੈ, ਗੁਣ ਸਾਡੇ ਅੰਦਰ ਗੁਣ ਜਨਮ ਲੈਂਦੇ ਹੈ, ਚੰਗੀ ਮਤ ਤੋਂ ਗੁਣ ਜੰਮਦੇ ਹੈ ਤੇ ਮਾੜੀ ਮਤ ਤੋਂ ਔਗਣ ਜੰਮਦੇ ਹੈ। ਹੁਣ ਮੇਰੇ ਅੰਦਰ ਭੈੜੇ ਭੈੜੇ ਖਿਆਲ ਆਈ ਜਾਂਦੇ, ਮਤ ਮਾਰੀ ਜਾਵੇ ਇਹੋ ਜਿਹੀ ਜਿਹੜੀ ਇਹੋ ਜਿਹੇ ਜੰਮੀ ਜਾਂਦੀ ਹੈ, ਜਿਹਨੂੰ ਆਪਾਂ ਐਂ ਪੜ੍ਹਦੇ ਹਾਂ, ਜਿਨ ਹਰ ਹਿਰਦੈ ਨਾਮ ਨ ਵਸਿਓ ਤਿਨ ਮਾਤ ਕੀਜੈ ਹਰ ਬਾਂਝਾ। ਹੁਣ ਸਾਡੇ ਹੁਣ ਆਪਾਂ ਅੱਜ ਤੱਕ ਐਂ ਸਮਝਦੇ ਆਏ ਹਾਂ, ਧਿਆਨ ਨਾਲ ਸੁਣਿਓ ਜੀ ਆਹ ਗੱਲ, ਧਿਆਨ ਨਾਲ ਸੁਣਿਓ। ਸਾਡੇ ਇਹ ਕਿਹਾ ਜਾਂਦਾ ਹੈ ਵੀ ਜੇ ਬੇਬੇ ਤੈ ਭਗਤ ਪੁੱਤ ਨਹੀਂ ਸੀ ਜੰਮਣਾ, ਪਰ ਇਦੂ ਤੇ ਵਿਧਵਾ ਹੋ ਜਾਂਦੀ, ਬਾਂਝ ਹੋ ਜਾ ਜੇ ਪੁੱਤ ਜੰਮਣਾ ਤੇ ਭਗਤ ਜੰਮ ਨਹੀਂ ਤੇ ਇਹਦੇ ਨਾਲੋਂ ਤੂੰ, ਕਹਿੰਦੇ ਆ ਨਾ ਜੀ ਬਾਂਝ ਹੋ ਜਾ, ਕਹਿੰਦੇ ਆ ਨਾ। ਲਓ ਹੁਣ ਤੁਸੀਂ ਧਿਆਨ ਨਾਲ ਇਹ ਗੱਲ ਨੂੰ ਸੋਚ ਕੇ ਵੇਖੋ, ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ ਹੈ, ਦਿੱਤਾ ਨਾ ਮੈਨੂੰ ਜਨਮ, ਕੀ ਉਹਨੇ ਮੈਨੂੰ ਹੀ ਜਨਮ ਦਿੱਤਾ? ਮੇਰੇ ਭਰਾ ਨੂੰ ਵੀ ਉਸੇ ਨੇ ਜਨਮ ਦਿੱਤਾ। ਮੰਨ ਲਓ ਮੈਂ ਅੰਮ੍ਰਿਤਧਾਰੀ ਬਣ ਕੇ ਇੱਥੇ ਬਹਿ ਕੇ ਕੀਰਤਨ ਕਰਾਂ, ਤੁਸੀਂ ਕਹੋ ਧੰਨ ਹੈ ਕੁੱਖ, ਐਂ ਕਹਿ ਦੋ, ਤੇ ਮੇਰਾ ਭਰਾ ਰੱਜ ਕੇ ਪੀਵੇ ਸ਼ਰਾਬ ਮਾੜੇ ਸਾਰੇ ਦੁਨੀਆ ਦੇ ਕੰਮ ਕਰੇ, ਫਿਰ ਕੀ ਕਹੋਗੇ ਵੀ ਹੁਣ ਕੁੱਖ ਬਾਂਝ ਹੋ ਜਾਏ, ਤੂੰ ਬੱਚਾ ਜੰਮਦੀ ਹੋਈ ਨਾ, ਬਾਂਝ ਹੀ ਚੰਗੀ ਸੀ, ਤੇ ਜੇ ਮੇਰੀ ਮਾਂ ਬਾਂਝ ਹੈ ਫਿਰ ਜੰਮਣਾ ਮੈਂ ਵੀ ਨਹੀਂ ਸੀ। ਸਰੀਰ ਨੂੰ ਨਾ ਤੁਸੀਂ ਧੰਨ ਨਹੀਂ ਕਹਿ ਸਕਦੇ, ਤੇ ਸਰੀਰ ਨੂੰ ਤੁਸੀਂ ਐਂ ਨਹੀਂ ਕਹਿ ਸਕਦੇ ਤੂੰ ਬਾਂਝ ਹੋ ਜਾ। ਸੁਣਿਓ ਜਰਾ ਧਿਆਨ ਨਾਲ, ਮੇਰੀ ਉਹ ਭੈਣੋ ਧਿਆਨ ਨਾਲ ਸੁਣਿਓ, ਮਾਂ ਧੰਨ ਹੈ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਮਾਂ ਧੰਨ ਹੈ। ਜਨਮ ਕਿਹਨੂੰ ਦਿੱਤਾ ਉਹਨਾਂ ਨੇ? ਗੁਰੂ ਅਰਜਨ ਦੇਵ ਜੀ ਨੂੰ ਮਾਂ। ਗੁਰੂ ਅਰਜਨ ਦੇਵ ਜੀ ਮਾਤਾ ਦਾ ਨਾਂ ਕੀ ਹੈ? ਬੀਬੀ ਭਾਨੀ, ਗੁਰੂ ਰਾਮਦਾਸ ਜੀ ਦੇ ਘਰੋਂ ਹੈ। ਗੁਰੂ ਅਮਰਦਾਸ ਜੀ ਦੀ ਕੀ ਹੈ? ਧੀ। ਧੀ ਨੇ ਜਨਮ ਦਿੱਤਾ ਗੁਰੂ ਅਰਜਨ ਦੇਵ ਜੀ ਨੂੰ, ਤਾਂ ਕਰਕੇ ਬੀਬੀ ਭਾਨੀ ਧੰਨ ਹੈ। ਪਰ ਉਸੇ ਬੀਬੀ ਧੰਨ ਭਾਨੀ ਨੇ ਪਿਰਥੀ ਚੰਦ ਨੂੰ ਜਨਮ ਦਿੱਤਾ। ਇੱਕ ਪਾਸੇ ਗੁਰੂ ਅਰਜਨ ਦੇਵ ਜੀ ਨੂੰ ਵੇਖ ਕੇ ਤੇ ਕਹੋਗੇ ਵੀ ਤੁਹਾਡੀ ਮਾਂ ਧੰਨ ਹੈ, ਤੇ ਪਿਰਥੀ ਚੰਦ ਨੂੰ ਵੇਖ ਕੇ ਕੀ ਕਹੋਗੇ ਵੀ ਬਾਂਝ ਰਹਿ ਜਾਂਦੀ ਜਿਹਨੇ ਗੁਰੂ ਘਰ ਦਾ ਦੁਖੀ ਜੰਮਤਾ ਬੀਬੀ ਭਾਨੀ ਨੂੰ ਕਹਿ ਸਕਦੇ ਅਸੀਂ ਏਦਾਂ ਨਹੀਂ ਨਾ ਕਹਿ ਸਕਦੇ ਤਾਂ ਕਰਕੇ ਇੱਕ ਗੱਲ ਚੇਤਾ ਰੱਖਿਓ ਮਾਂ ਹੈ ਨਾ ਜਿਹੜੀ ਮਾਂ ਉਹਨੇ ਬੱਚੇ ਨੂੰ ਜਨਮ ਦਿੱਤਾ ਹੈ ਮਤ ਧਨ ਹੈ ਗੁਰਮਤ ਧਨ ਹੈ ਤੇ ਮਨ ਮਤ ਨੂੰ ਲਾਂਤਾ ਨੇ ਜਿਹਦੇ ਤੋਂ ਭੈੜੇ ਵਿਚਾਰ ਇਹਦੇ ਵਿੱਚ ਆ ਗਏ ਚੰਗੀ ਸੰਗਤ ਤੇ ਮਾੜੀ ਸੰਗਤ ਚੰਗੀ ਸੰਗਤ ਜੇ ਕਹੋਗੇ ਨਾ ਬਾਂਝ ਰਹਿ ਫਿਰ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਘਰੋਂ ਬੀਬੀ ਭਾਨੀ ਦੇ ਪਿਰਥੀ ਚੰਦ ਨੂੰ ਵੀ ਜਨਮ ਦਿੱਤਾ ਹੈ ਪਰ ਉਸੇ ਬੀਬੀ ਭਾਨੀ ਦੀ ਕੁੱਖ ਤੋਂ ਅਰਜਨ ਦੇਵ ਜੀ ਵੀ ਜਨਮ ਲੈਂਦੇ ਹੈ ਤਾਂ ਕਰਕੇ ਔਰਤ ਦਾ ਕਸੂਰ ਨਹੀਂ ਬੱਚਾ ਜੰਮਿਆ ਹੈ ਹਰੇਕ ਮਾਂ ਚਾਹੁੰਦੀ ਹੈ ਚੰਗਾ ਨਿਕਲੇ ਪਰ ਜੇ ਉਹਦੇ ਵਿਚਾਰ ਮਾੜੇ ਆ ਗਏ ਮਰੀ ਜੇ ਮਰ ਜਾਏ ਤੇਰੀ ਮਤ ਬਾਂਝ ਹੋ ਜਾਏ ਤੇਰੀ ਮਤ ਬਾਂਝ ਹੋ ਜਾਏ ਜਿਹੜੀ ਅੰਦਰ ਤੇਰੇ ਭੈੜੇ ਖਿਆਲ ਆਈ ਜਾਂਦੇ ਜੰਮੀ ਜਾਂਦੇ ਜੰਮੀ ਜਾਂਦੇ ਕਿੰਨਾ ਗੰਦ ਤੇਰੇ ਅੰਦਰ ਪੈਦਾ ਹੋ ਗਿਆ ਕਿਹੜੀ ਮਤ ਹੈ ਜਿਹੜੀ ਜਿਹੜੀ ਮਾਂ ਤੇਰੀ ਬਾਂਝ ਹੋ ਜਾਏ ਆ ਜਿਹੜੀ ਵਿਚਾਰ ਆਈ ਜਾਂਦੇ ਮਾਰੀ ਜਾਏ ਮਤ ਤੇਰੀ ਐ ਕਹੋ ਤੇਰੀ ਮਤ ਮਾਰੀ ਜਾਏ ਤੇਰਾ ਦਿਮਾਗ ਹੀ ਡੈਡ ਹੋ ਜਾਏ ਇਹੋ ਜਿਹਾ ਜਿਹਦੇ ਚੋਂ ਬਲਾਤਕਾਰ ਸੋਚਦਾ ਤੂੰ ਰੇਪ ਸੋਚਦਾ ਚੋਰੀਆਂ ਸੋਚਦਾ ਠੱਗੀਆਂ ਸੋਚਦਾ ਡੈਡ ਹੋ ਜਾਏ ਤੇਰਾ ਦਿਮਾਗ ਮਾਰੀ ਜਾਏ ਤੇਰੀ ਮਤ ਐ ਕਹੋ ਇਹਨੂੰ ਐ ਕਹੋ ਤੇ ਧੰਨ ਹੈ ਤੇਰੀ ਮਤ ਜਿਹਦੇ ਇੰਨੇ ਸੋਹਣੇ ਖਿਆਲ ਨੇ ਤੇਰੇ ਕਿੱਥੋਂ ਜੰਮਦਾ ਨਵੇਂ ਤੋਂ ਨਵੀਂ ਕੱਢਦਾ ਕਿੱਥੇ ਦਿਮਾਗ ਤੇਰਾ ਤੇਰੀ ਮਤ ਧੰਨ ਹੈ ਆਖੋ ਸਤਨਾਮ
ਸ੍ਰੀ ਵਾਹ
ਬੇਬੇ ਨੀ ਵਿੱਚ ਆਉਂਦੀ ਸਾਡੀ ਉਹ ਤੇ ਉੱਥੇ ਬੈਠੀ ਘਰੇ ਉਹ ਨਹੀਂ ਆਉਂਦੀ ਵਿੱਚ ਉਹਨੇ ਤੇ ਸਰੀਰ ਨੂੰ ਜੰਮਿਆ ਜਰੀਆ ਸਰੀਰ ਨਾ ਉਹ ਧੰਨ ਤੇ ਨਾ ਉਹ ਪਾਪਣ ਮੈਂ ਗਲਤ ਨਿਕਲਦਾ ਨਾ ਉਹ ਪਾਪਣ ਤੇ ਮੈਂ ਸਹੀ ਨਿਕਲਦਾ ਨਾ ਉਹ ਧੰਨ ਸਮਝ ਆ ਗਈ ਗੱਲ ਦੋਵੇਂ ਗੱਲਾਂ ਤੇ ਜੇ ਤੁਸੀਂ ਧੰਨ ਕਹਿਣਾ ਹੈ ਫਿਰ ਪਾਪਣ ਵੀ ਕਹਿਣਾ ਪੈਣਾ ਨਹੀਂ ਉਹ ਤੇ ਜਰੀਆ ਹੈ ਜੀ ਇੱਕ ਬੰਦਾ ਆਜ਼ਾਦ ਹਸਤੀ ਜਾਂਦਾ ਹੈ ਆਜ਼ਾਦ ਹਰ ਬੰਦਾ ਯੂਨੀਕ ਹੈ ਤੇ ਆਜ਼ਾਦ ਜਾਂਦਾ ਹੈ ਤਾਂ ਕਰਕੇ ਮਾੜੀ ਸੰਗਤ ਤੋਂ ਬਚਿਓ ਮਾੜੀ ਮਤ ਨੇ ਫਿਰ ਤਿੰਨ ਮਾਤ ਕੀਜੈ ਹਰ ਬਾਂਝਾ ਬਾਂਝ ਰਹਿ ਜਾਏ ਉਹ ਔਰਤ ਜਿਹਨੇ ਭੈੜੇ ਉਹ ਮਤ ਮਾਫ ਕਰਨਾ ਔਰਤ ਨਹੀਂ ਮਤ ਜਿਹਨੇ ਭੈੜੇ ਖਿਆਲ ਪੈਦਾ ਕਰ ਦਿੱਤੇ ਬੜੀਆਂ ਮਾਵਾਂ ਨੂੰ ਇਹ ਲੱਗਦਾ ਹੁਣ ਸਾਡੇ ਤੇ ਆਮ ਉਹ ਜਿਹੜਾ ਤੁਲਸੀ ਜੀ ਦਾ ਪਰ ਪੜ੍ਹਦੇ ਨਾ ਜਨਨੀ ਜਨੈ ਤੋਂ ਭਗਤ ਜਨ ਕਹਿ ਦਾਤਾ ਕਹਿ ਸੂਰ ਨਹੀਂ ਤੋ ਜਨਨੀ ਬਾਜ ਰਹੇ ਕਾਹੇ ਗਵਾਵੇ ਤੇ ਜਿੰਨੀਆਂ ਬੀਬੀਆਂ ਬੈਠੀਆਂ ਉਹੀ ਸੋਚੀ ਜਾਂਦੀਆਂ ਵੀ ਹਾਏ ਲੈ ਦੱਸ ਵੀ ਮੈਂ ਕੀ ਕਰਾਂ ਮੇਰੇ ਵਾਲੇ ਤੇ ਸਾਰੇ ਵਿਗੜੇ ਹੋਏ ਨੇ ਮੇਰੇ ਦੋ ਪੁੱਤ ਨੇ ਦੋ ਹੀ ਨਹੀਂ ਚੰਗੇ ਉਹਨੂੰ ਫਿਰ ਐ ਲੱਗਦਾ ਵੀ ਮੈਨੂੰ ਕਹੀ ਜਾਂਦੀ ਵੀ ਤੂੰ ਤੇ ਤੂੰ ਬਾਂਝ ਰਹਿ ਜਾਂਦੀ ਏ ਤੂੰ ਤੇ ਤੂੰ ਨਿਆਣਾ ਹੀ ਨਾ ਜੰਮਦੀ ਏ ਤੂੰ ਤੇ ਤੂੰ ਬੱਚਾ ਹੀ ਨਾ ਜੰਮਦੀ ਉਹਦਾ ਕੀ ਕਸੂਰ ਹੈ ਵਿਚਾਰੀ ਦਾ ਉਹਨੇ ਬੱਚਾ ਜੰਮਿਆ ਉਹ ਪਾਪੀ ਨਿਕਲਦਾ ਕੀ ਕਰੇ ਉਹਨੇ ਨਿਆਣਾ ਜੰਮਿਆ ਸ਼ਰਾਬੀ ਨਿਕਲਦਾ ਕੀ ਕਰੇ ਧੰਨ ਤੇ ਦੋ ਚਾਰ ਦਸ ਹੋਣਗੀਆਂ ਬਾਕੀ ਤੇ ਸਾਰਿਆਂ ਦੇ ਬੱਚੇ ਥੋੜਾ ਸੂਰਮੇ ਭਗਤ ਬਣ ਗਏ ਦਾਨੀ ਬਣ ਗਏ ਹਰੇਕ ਦਾ ਬੱਚਾ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਸੂਰਮਾ ਬਣ ਗਿਆ ਹਰੇਕ ਦਾ ਬੱਚਾ ਧਰੂ ਭਗਤ ਬਣ ਗਿਆ ਹਰੇਕ ਦਾ ਬੱਚਾ ਦਾਨੀ ਬਣ ਗਿਆ ਇੱਥੇ ਉਹ ਤੇ ਵਿਚਾਰੀਆਂ ਸੋਚਦੀਆਂ ਸੀ ਤੇ ਪਾਪਣਾ ਹੀ ਰਹਿ ਗਈ ਤੇ ਜੇ ਮੇਰੀ ਮਾਂ ਇੱਥੇ ਵਿੱਚ ਲੈ ਕੇ ਆਉਂਗੇ ਜਦੋਂ ਮੈਂ ਐਂ ਕਹਿਣਾ ਹੈ ਫਿਰ ਸਾਰੀਆਂ ਉਹਦੇ ਕਿਤੇ ਦੇਖਣੇ ਵੀ ਲੈ ਭਾਈ ਮਾਤਾ ਤੇ ਆਹ ਧੰਨ ਹੈ ਕੱਲੀ ਬਾਕੀ ਤੇ ਸਾਰੀਆਂ ਇਹ ਜਿਹੀਆਂ ਰਹਿ ਗਈਆਂ ਸੀ ਐ ਲੱਗੂ ਕਿ ਨਹੀਂ ਲੱਗੂ ਧੱਕੇ ਨਾਲ ਹੀ ਵਿਚਾਰੀਆਂ ਨੂੰ ਡੈਡ ਕਰੀ ਜਾਂਦੇ ਹੋ ਬੋਝ ਪਾਈ ਜਾਂਦੇ ਹੋ ਉਹਨਾਂ ਦੇ ਦਿਮਾਗ ਤੇ ਅਗਲੀ ਨੇ ਨਿਆਣਾ ਜੰਮਿਆ ਉਹਦੇ ਅੰਦਰ ਜਿਹੜੇ ਮਾੜੇ ਖਿਆਲ ਜੰਮਦੇ ਐ ਇਹਦੇ ਵਿੱਚ ਉਹਦਾ ਕਸੂਰ ਨਹੀਂ ਜਿਹੜੀ ਮਾੜੀ ਮੱਤ ਹੈ ਜਿਹੜੀ ਉਹ ਬਾਝ ਹੋਵੇ ਜਿਹੜੀ ਜੰਮੀ ਜਾਂਦੀ ਹੈ ਭੈੜੇ ਖਿਆਲ ਕਿੱਥੋਂ ਆਈ ਜਾਂਦਾ ਜੇ ਤੇਰੇ ਚ ਆ ਤੇਰੇ ਨਵੀਆਂ ਨਵੀਆਂ ਕਾਢਾਂ ਕਿੱਥੋਂ ਕੱਢੀ ਜਾਂਦਾ ਤੂੰ ਤੇਰੇ ਅੰਦਰ ਆ ਖਿਆਲ ਆਈ ਕਿਵੇਂ ਜਾਂਦੇ ਐ ਇਹ ਸਮਝੋ ਕਿਰਪਾ ਕਰਕੇ ਸੋ ਕਹਿੰਦੇ ਕਬੀਰ ਜੀ ਦੀ ਜਿਹੜੀ ਮੱਤ ਹੈ ਨਾ ਅੰਦਰੋਂ ਆਵਾਜ਼ ਆਉਣੀ ਹੋਈ ਹੈ ਨਾ ਜੀ ਹੁਣ ਕਈਆਂ ਦੀ ਮੱਤ ਅੰਦਰੋਂ ਬੋਲਦੀ ਨੀ ਵੀ ਤੁਰਤੇ ਪਿਆ ਇਸ ਪਾਸੇ ਪਰ ਰਾਹ ਔਖਾ ਹੈ ਚੱਲੂ ਕਿਵੇਂ ਕਈ ਦੇ ਜਾਂਦਾ ਵੀ ਅੱਜ ਤੋਂ ਬਾਅਦ ਦੁੱਧ ਚ ਪਾਣੀ ਨਹੀਂ ਪਾਉਣਾ ਅੱਗੇ ਵੇਚਦਾ 5 ਕਿਲੋ ਹੁਣ 3 ਕਿਲੋ ਮਹੀਨੇ ਬਾਅਦ ਅੱਗੇ ਆਉਂਦਾ ਸੀ ਹੁਣ ਅੱਗੇ ਤੇ 250 ਰੁਪਈਆ ਆਉਂਦਾ ਰੋਜ਼ ਦਾ ਹੈ ਕਿ ਨਹੀਂ 5 ਕਿਲੋ ਹੁਣ 150 ਰਹਿ ਜਾਣਾ ਮਹੀਨੇ ਦੀ ਇਨਕਮ ਘਟ ਜਾਣੀ ਹੈ ਅੰਦਰ ਵਿਚਾਰ ਚੱਲਣਗੇ ਕਿ ਨਹੀਂ ਚੱਲਣਗੇ ਅੰਦਰ ਆਉਣਾ ਹੀ ਹੈ ਵੀ ਕਿਵੇਂ ਗੁਜ਼ਾਰਾ ਚੱਲੂ ਤੇਰਾ ਆ ਸੁਣੋ ਜੀ
ਮੋਸ ਮੋਸ ਰੋਵੇ ਕਬੀਰ ਕੀ ਮਾਈ ਏ ਬਾਰਕ ਕੈਸੇ ਜੀਵੇ ਰਗੁਰਾਈ
ਐ ਕਿਵੇਂ ਜੀਵੇਗਾ ਐ ਤੇਰਾ ਕੰਮ ਚੱਲੂ ਕਿਵੇਂ ਉਹ ਰੋਏਗੀ ਅੰਦਰੋਂ ਕਹਿੰਦੇ ਕਬੀਰ ਜੀ ਦੀ ਮਾਰ ਆਉਂਦੀ ਹੈ ਮੇਰੇ ਪੁੱਤ ਦਾ ਬਣੂ ਕੀ ਇਹ ਤਾਂ ਹੁਣ ਇਹ ਤੇ ਕੰਮ ਸਾਰਾ ਛੱਡ ਕੇ ਬਹਿ ਗਿਆ ਨਹੀਂ 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 ਬਾਹਰਲਾ ਕੰਮ ਕਬੀਰ ਜੀ ਨੇ ਕਦੇ ਵੀ ਨਹੀਂ ਛੱਡਿਆ ਭਗਤਾਂ ਨੇ ਆਪਣੇ ਕੰਮ ਥੋੜਾ ਛੱਡੇ ਆਪਣੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਥੋੜਾ ਭੱਜੇ ਆ ਭਗਤ ਜਿਹੜੇ ਸੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭਗੌੜੇ ਥੋੜੋ ਹੈ ਉਹ ਕਹਿੰਦੇ ਚੱਲੂ ਕੰਮ ਕਿਵੇਂ ਅੰਦਰੋਂ ਆਵਾਜ਼ ਆਉਂਦੀ ਹੈ ਵੀ ਕਰਨ ਤੇ ਲੱਗ ਪਿਆ ਤੂੰ ਇਹ ਅੰਦਰਲੀ ਮੱਤ ਹੈ ਜਿਹੜੀ ਜਿਹੜੀ ਮੱਤ ਮੈਨੂੰ ਚਲਾਉਂਦੀ ਹੈ ਅੰਦਰ ਬੈਠੀ ਹੈ ਮੱਤ ਉਹ ਕਹਿੰਦੀ ਹੈ ਉਹ ਰੋਂਦੀ ਹੈ ਹੁਣ ਵੀ ਛੱਡਦਾ ਜਾਂਦਾ ਸਾਰਾ ਕੁਝ ਚੱਲੂ ਕਿਵੇਂ ਅੰਦਰ ਅਟਰਨਲ ਡਾਇਲੋਗ ਚੱਲਦੇ ਨੇ ਕਿ ਨਹੀਂ ਅੰਦਰ ਇੱਕ ਅੰਤਰ ਵਾਰਤਾਲਾਪ ਅੰਦਰ ਆਵਾਜ਼ਾਂ ਜੀਆਂ ਆਉਂਦੀਆਂ ਹੈ ਵੀ ਐਂ ਕਰੂੰਗਾ ਫਿਰ ਐਂ ਨਹੀਂ ਹੋਣਾ ਐਂ ਕਰੂੰਗਾ ਫਿਰ ਐਂ ਨਹੀਂ ਹੋਣਾ ਉਹ ਅੰਦਰ ਵਾਲੀ ਰੋਂਦੀ ਹੈ ਮੱਤ ਵੀ ਕਿਹੜੇ ਪਾਸੇ ਲੱਗ ਪਿਆ ਤੂੰ ਅੱਗੇ
ਤਨ ਨਾ ਗੁਣ ਨਾ ਸਭ ਤਜਿਓ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਹੈ ਲਿਖ ਲਿਓ ਸਰੀ
ਕਹਿੰਦੇ ਤੁਨਣਾ ਤਨਣਾ ਬੁਨਣਾ ਛੱਡ ਦਿੱਤਾ ਕਹਿੰਦੇ ਹੁਣ ਲੱਗਦਾ ਤੇ ਇਹ ਵੀ ਆਪਣਾ ਕੰਮ ਛੱਡਤਾ ਹੋ ਖੱਡੀ ਵਾਲਾ ਕੰਮ ਕਰਦੇ ਸੀ ਨਹੀਂ 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 ਉਹ ਪਿਆਰਿਓ ਜਿਹੜੇ ਲੋਕੀ ਤਾਣੀਆਂ ਬੁਣਦੇ ਐ ਫਸਾਉਣ ਲਈ ਲੋਕਾਂ ਨੂੰ ਠੱਗੀਆਂ ਮਾਰਨ ਲਈ ਅਗਲਾ ਕਹਿੰਦਾ ਤਾਣੀਆਂ ਨਹੀਂ ਬੁਣਦੇ ਕਿੰਨਾ ਕੁਝ ਕਰਦੇ ਆ ਬੰਦੇ ਦਿਮਾਗ 'ਚ ਐ ਚੱਲਦਾ ਵੀ ਐਂ ਕਰ ਦਿਆਂਗੇ ਐਂ ਕਰ ਦਿਆਂਗੇ ਕਈਆਂ ਦੇ ਦਿਮਾਗ 'ਚ ਕਿੰਨਾ ਕੁਝ ਚੱਲਦਾ ਤਾਣੀਆਂ ਬੁਣਦੇ ਆ ਜੀ ਬੜੇ ਬੰਦੇ ਘਰ ਵਾਲੀ ਨੂੰ ਐਂ ਬਿਠਾ ਕੇ ਏਦਾਂ ਗੱਲਾਂ ਬਾਤਾਂ ਕਰਨਗੇ ਹੌਲੀ ਹੌਲੀ ਵੀ ਤੇ ਉਹਦੇ ਤੇਰੀ ਭੈਣ ਨੂੰ ਮੋਟਰਸਾਈਕਲ ਦਿੱਤਾ ਉਹਨਾਂ ਨੇ ਆਪਾਂ ਨੂੰ ਤੇ ਦਿੱਤਾ ਨਹੀਂ ਸੀ ਚਾਹੀਦਾ ਤੇ ਹੈ ਹੀ ਹੈ ਚਲੋ ਹੁਣ ਗਰਮੀ ਆ ਗਈ ਚਲੋ ਨਾਲੇ ਭਾਈ ਆਪਾਂ ਕਿਹੜਾ ਕੂਲਰ ਥੱਲੇ ਪੈਣਾ ਹੈ ਪੈਣਾ ਤਾਂ ਤੁਸੀਂ ਹੀ ਹੈ ਏਸੀ ਮੰਗ ਲਾ ਐਤਕੀ ਲਿਜਾ ਕੇ ਐ ਫਿਰ ਕੋਲੇ ਜੇ ਭਾ ਕੇ ਇਹ ਤਾਣੇ ਬੁੰਡੇ ਹੁੰਦੇ ਨੇ ਤਰੀਕੇ ਨਾਲ ਹੁੰਦਾ ਹੈ ਏਜੰਟ ਨੇ ਕਿਹਾ ਏਜੰਟ ਕਹਿੰਦਾ ਹੈ ਜੇ ਅਮਰੀਕਾ ਭੇਜਣ ਵਾਲਾ ਬੰਦਾ ਲੈ ਕੇ ਆਏਗਾ ਨਾ ਇੱਕ ਬੰਦਾ ਏਜੰਟ ਕਹਿੰਦਾ ਮੈਂ ਲੈਂਦਾ 25 ਲੱਖ ਤੇ 2 ਦੇ ਤੂੰ ਤੈਨੂੰ ਇੱਕ ਬੰਦੇ ਦਾ ਇੱਕ ਬੰਦੇ ਮਗਰ 2 ਲੱਖ ਕੋਈ ਰਿਸ਼ਤੇਦਾਰ ਹੋਊ ਫਸਾ ਦੇ 23 ਲੱਖ ਲਊ ਮੈਂ ਅਗਲੇ ਤੋਂ 25 ਲਊ ਤੈਨੂੰ 2 ਮੋੜ ਦੂੰ ਮੈਂ ਵਿਚੋਲਾ ਬਣ ਜਾ ਫਿਰ ਸਾਡਾ ਹੀ ਰਿਸ਼ਤੇਦਾਰ ਕੋਈ ਮਾਮਾ ਕੋਈ ਚਾਚਾ ਕੋਈ ਮਾਸੜ ਫਿਰ ਐ ਵਧੀਆ ਜਿਹਾ ਮੂੰਹ ਕਰਕੇ ਆਉਂਦਾ ਵੀ ਮੈਨੂੰ ਤਾਂ ਤਰਸ ਆਉਂਦਾ ਮੈਂ ਤਾਂ ਪਤਾ ਕੀਤਾ ਏਜੰਟ ਦਾ ਇੱਕ ਮੈਨੂੰ ਮਿਲਿਆ ਮੈਂ ਉਹਨੂੰ ਕਿਹਾ ਲੋਕਾਂ ਤੋਂ ਤੇ ਲੈਂਦਾ 29 ਲੱਖ ਪਰ ਮੇਰੀ ਗੱਲ ਉਹਦੇ 'ਚ 25 ਲੱਖ 'ਚ ਨਿਬੜੀ ਆਪਣੇ ਵਾਲੇ ਨੂੰ 25 ਲੱਖ 'ਚ ਭੇਜ ਦੂੰ ਅਗਲਾ 25 ਦੇ ਦਿੰਦਾ 2 ਘਰੇ ਲੈ ਆਉਂਦਾ ਐ ਐ ਤਾੜੀਆਂ ਬੁਣਦੇ ਐ ਐ ਬੁਣਦੇ ਐ ਜੀ ਸਾਰੇ ਕਹਿੰਦੇ ਕਬੀਰ ਜੀ ਦੀ ਜਿਹੜੀ ਮੱਤ ਹੈ ਨਾ ਹੁਣ ਇਹਨੇ ਤਨਣਾ ਬੁਣਨਾ ਛੱਡਤਾ ਇਹ ਜਿਹੜੀਆਂ ਚੱਲਦੀਆਂ ਨੇ ਅੰਦਰ ਤਾੜੀਆਂ ਹੋਰ ਤਾੜੀਆਂ ਬਾਹਰ ਵਾਲਾ ਕੰਮ ਕੋਈ ਨਹੀਂ ਛੱਡਣਾ ਛੁੱਡਣਾ ਅਸੀਂ ਹੁਣ ਜੇ ਬੰਦਾ ਇਹ ਸ਼ਬਦ ਸੁਣੇ ਹੁਣ ਜਿਹਦੇ ਅਰਥ ਐ ਕਰਨੇ ਨੇ ਵੀ ਕਬੀਰ ਜੀ ਨੇ ਕੰਮ ਛੱਡਤਾ ਕਬੀਰ ਜੀ ਦੀ ਮਾਂ ਰੋ ਰਹੀ ਹੈ ਵੀ ਇਹ ਤੇ ਛੱਡਤਾ ਇਹਨੇ ਤੇ ਲੇਖੇ ਲਾਤਾ ਸਰੀਰ ਤੇ ਹੁਣ ਜੇ ਅਗਲਾ ਆਪਣੇ ਵਿੱਚ ਬੰਦੇ ਫਿਰ ਕਹਿਣਗੇ ਵੀ ਜੇ ਮੈਂ ਨਾਮ ਜਪਦਾ ਕਮਰੇ 'ਚ ਬਹਿ ਕੇ ਮੇਰੇ ਮਾਂ ਪਿਓ ਐਵੇਂ ਲੜੀ ਜਾਂਦੇ ਕਬੀਰ ਛੱਡ ਸਕਦਾ ਮੈਂ ਵੀ ਛੱਡਤਾ ਆਖੋ ਸਤਨਾਮ ਇਹ ਵੇਲਣ ਬਣਨ ਲਈ ਹੈ ਕਿ ਨਹੀਂ ਨੁਕਤਾ ਵਧੀਆ ਜਿਹੜੇ ਬੰਦੇ ਨੇ ਵੇਲਣ ਬਣਨਾ ਕਬੀਰ ਜੀ ਦਾ ਨਾਂ ਲੈ ਦੂ ਵੀ ਆਹ ਸ਼ਬਦ ਪੜ ਲਓ ਸ਼ਬਦ ਵਿੱਚ ਲਿਖਿਆ ਤੇ ਪਿਆ ਵੀ ਮਾਂ ਰੋਂਦੀ ਸੀ ਵੇਖੋ ਮੇਰੀ ਮਾਂ ਵੀ ਰੋ ਰਹੀ ਹੈ ਕਬੀਰ ਜੀ ਦੀ ਜੇ ਕਬੀਰ ਜੀ ਦੀ ਮਾਂ ਰੋਂਦੀ ਸੀ ਮੇਰੀ ਵੀ ਮਾਂ ਕਹਿੰਦੀ ਵੀ ਡੱਕਾ ਨਹੀਂ ਤੋੜਦਾ ਕੰਮ ਨਹੀਂ ਕਰਦਾ ਜੇ ਕਬੀਰ ਨੇ ਕੰਮ ਛੱਡਤਾ ਮੈਂ ਵੀ ਛੱਡਤਾ ਤਾਂ ਕਰਕੇ ਉਹ ਪਹਿਲਾਂ ਵਾਲੀਆਂ ਜਿਹੜੀਆਂ ਤਾਣੀਆਂ ਬੁਣਦਾ ਸੀ ਨਾ ਉਹ ਨਹੀਂ ਬੁਣਦਾ ਪਹਿਲਾਂ ਵਾਲੇ ਕੰਮ ਛੱਡਤੇ ਜਿਹੜੇ ਅੰਦਰ ਚੱਲਦਾ ਸੀ ਸਾਰਾ ਕੁਛ ਵੀ ਐਂ ਕਰਾਂਗੇ ਐਂ ਕਰਾਂਗੇ ਠੱਗੀਆਂ ਮਾਰਦਾ ਸੀ ਜਿਹੜੀਆਂ ਬਹੁ ਪ੍ਰਪੰਚ ਕਰ ਪਰ ਧਨ ਲਿਆਵੇ ਸੁਤਦਾਰਾ ਪਹਿ ਆਮ ਲੁਟਾਵੇ ਮਨ ਮੇਰੇ ਭੁੱਲੇ ਅੰਤ ਨਵੇਰਾ ਤੇਰੇ ਜੀ ਪਹਿਲੀ ਛਿਨ ਛਿਨ ਤਨ ਛੀਜੈ ਜਰਾ ਜਣਾਵੇ ਤਬ ਤੇਰੀ ਓਕ ਕੋਈ ਪਾਨੀਓ ਨਾ ਪਾਵੇ ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੈ ਰਾਮ ਕੀ ਨਾ ਜਪੈ ਸਵੇਰਾ ਪਿਆਰਿਓ ਵੇਖੋ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਵੀ ਸਿਹਤ ਨਹੀਂ ਮੇਰੀ ਬਹੁਤੀ ਠੀਕ ਪਰ ਦੋ ਘੰਟੇ ਵੇਖੋ ਲਾ ਦਿੱਤੇ ਪੂਰੇ ਤੇ ਅਜੇ ਆਪਾਂ ਥੋੜਾ ਜਿਹਾ ਟਾਈਮ ਹੋਰ ਲਾ ਲਈਏ ਟਕਾ ਬਣਾ ਕੇ ਰੱਖੋ ਭੈਣਾਂ ਨੂੰ ਵੀ ਬੇਨਤੀ ਹੈ ਵੀ ਹਿੱਲ ਜੁੱਲ ਨਾ ਕਰੋ ਟਕਾ ਬਣਾਓ ਸਾਰੇ ਜਿੱਥੇ ਜਿੱਥੇ ਬੈਠੇ ਹੋ ਨਾ ਟਕਾਵ ਨਾਲ ਬੈਠੇ ਰਹੋ ਅੱਜ ਸ਼ਨੀਵਾਰ ਹੈ ਕੱਲ ਐਤਵਾਰ ਹੈ ਛੁੱਟੀ ਹੋਈ ਹੈ ਕੱਲ ਵੈਸੇ ਵੀ ਬੱਚਿਆਂ ਦੇ ਐਗਜ਼ਾਮ ਵਗੈਰਾ ਹੋ ਗਏ ਸੌਖਾ ਹੋ ਗਿਆ ਕੰਮ ਤਾਂ ਕਰਕੇ ਥੋੜਾ ਜਿਹਾ ਟਾਈਮ ਟਕਾ ਬਣਾ ਕੇ ਰੱਖੋ ਭੈਣਾਂ ਨੂੰ ਖਾਸ ਬੇਨਤੀ ਹੈ ਆਹ ਜਿਹੜੀਆਂ ਆਪਾਂ ਗੱਲਾਂ ਕਰਦੇ ਹਾਂ ਨਾ ਇਹਦੇ ਨਾਲ ਕਈ ਪ੍ਰਚਾਰਕਾਂ ਦੇ ਰੱਟਾ ਵੱਜਿਆ ਪਿਆ ਬਸ ਔਨ ਹੀ ਕਰਨੀ ਹੁੰਦੀ ਹੈ ਸੋਚ ਬਸ ਘੰਟਾ ਡੇਢ ਘੰਟਾ ਚੱਲੀ ਜਾਊ ਹੁਣ ਮੈਨੂੰ ਤੇ ਮੌਜ ਹੀ ਹੈ ਆਹ ਜਿਹੜੀ ਗੱਲ ਮੈਂ ਕਹਿੰਦਾ ਬਈ ਤਿੰਨੇ ਜੱਗ ਜਿਉਂਦੇ ਨੇ ਦਾਤਾ ਤੇ ਭਗਤ ਸੂਰਮਾ ਧਾਰਨਾ ਚੱਕਦੇ ਇੱਕ ਧਾਰਨਾ ਛੱਡੀ ਦੂਜੀ ਚੜ੍ਹਦੀ ਦੂਜੀ ਤੀਜੀ ਪਰ ਆਹ ਗੱਲਾਂ ਸਮਝ 'ਚ ਨਹੀਂ ਆਉਣੀਆਂ ਫਿਰ ਸਾਡਾ ਫਰਜ਼ ਹੈ ਨਿੱਕੀਆਂ ਨਿੱਕੀਆਂ ਗੱਲਾਂ ਨਿੱਕੇ ਨਿੱਕੇ ਨੁਕਤਿਆਂ ਨੂੰ ਆਪਾਂ ਖੋਲ ਖੋਲ ਕੇ ਸਮਝੀਏ ਸਾਖੀ ਤੇ ਸੌਖਾ ਕੰਮ ਕੋਈ ਵੀ ਪ੍ਰਸੰਗ ਆਪਾਂ ਤੋਰ ਲੈਂਦੇ ਹਾਂ ਪ੍ਰਸੰਗ ਵਿੱਚ ਸਵਾਦ ਬਹੁਤ ਆਉਂਦਾ ਹੈ ਪਰ ਇੱਥੇ ਸੁਣਿਆ ਭੁੱਲ ਜਾਣਾ ਕਈ ਗੱਲਾਂ ਸਾਡੇ ਦਿਮਾਗ 'ਚ ਆਉਣ ਵੀ ਸਾਡੇ ਅੰਦਰ ਵੀ ਭਾਈ ਸਾਡੀ ਮੱਤ ਨੇ ਵੀ ਰੋਣਾ ਵੀ ਕੀ ਲੱਗਿਆ ਕਰਨ ਤੋਂ ਅੰਦਰੋਂ ਆਵਾਜ਼ਾਂ ਆਉਣੀਆਂ ਨੇ ਫਸ ਜਾਏਗਾ ਮਾਰਿਆ ਜਾਏਗਾ ਨਾ ਕਰ ਆਹ ਕੰਮ ਪਰ ਆਪਣੇ ਆਪ ਨੂੰ ਕਾਇਮ ਰੱਖਣਾ ਨਾ ਹੋ ਤੇਰਾ ਪੁੰਗਰਾ ਨਾ ਤੂੰ ਮੇਰੀ ਮਾਏ ਤੂੰ ਮੇਰੀ ਮਾਂ ਹੀ ਨਹੀਂ ਅੱਜ ਤੋਂ ਬਾਅਦ ਛੱਡਿਆ ਤੈਨੂੰ ਮੈਂ ਨਹੀਂ ਤੇਰਾ ਬੱਚਾ ਮੈਂ ਨਹੀਂ ਤੇਰੇ ਆਖੇ ਲੱਗ ਸਕਦਾ ਹੁਣ ਆਪਣੇ ਆਪ ਨੂੰ ਐਂ ਕਹਿਣਾ ਆਪਣੇ ਆਪ ਨੂੰ ਬਚਨਾ ਤੇ ਕਾਇਮ ਰੱਖਣਾ ਔਖਾ ਹੈ
ਮਾੜਾ ਸੰਗ ਨਾ ਕਰੀ ਓਏ ਮਨਾ ਮੇਰੇ
ਅੰਦਰ ਬੈਠੀ ਹੈ ਮਤ ਉਹ ਬਚ ਕੇ ਰਹੀ ਉਹਦੇ ਤੋਂ ਕਹਿੰਦੇ ਕਬੀਰ ਮਾਰੀ ਮਰੋ ਕੁਸੰਗ ਕੀ ਕੇਲੇ ਨਿਕਟ ਜਿਉਂ ਬੇਰ ਉਹ ਝੂਲੇ ਉਹ ਚੀਰੀਏ ਸਾਕਤ ਸੰਗ ਨਾ ਹੇਰ ਕੇਲਾ ਕੇਲਾ ਉੱਗਿਆ ਬੜਾ ਸੋਹਣਾ ਪੈਦਾ ਹੋਇਆ ਉਹਦੇ ਨੇੜੇ ਕਹਿੰਦੇ ਬੇਰੀ ਉੱਗ ਪਈ ਕਿਸੇ ਨੇ ਕਿਹਾ ਕਹਿੰਦੇ ਕੇਲੇ ਕੇਲਾ ਤੇ ਵਧੀਆ ਬੇਰੀ ਇਹਦੀਆਂ ਜੜ੍ਹਾਂ 'ਚ ਬਹਿ ਜੂ ਕਹਿੰਦੇ ਕੇਲਾ ਆਪਣੀ ਥਾਂ ਤੇ ਬੇਰੀ ਆਪਣੀ ਥਾਂ ਤੇ ਕੀ ਵਿਗੜ ਜੂ ਕਹਿੰਦੇ ਦੋਵੇਂ ਵੱਡੇ ਹੁੰਦੇ ਗਏ ਕੇਲੇ ਨੇ ਪੱਤੇ ਕੱਢ ਲਏ ਬੇਰੀ ਨੇ ਤਿੱਖੇ ਕੰਡੇ ਕੱਢ ਲਏ ਹਵਾ ਆਈ ਦੋਵੇਂ ਝੂਲਦੇ ਐ ਬੇਰੀ ਦੇ ਪੱਤੇ ਐ ਲੀਰ ਲੀਰ ਕਰਦੇ ਉਹਦੇ ਮਾੜੀ ਸੰਗਤ ਆ ਕਰਦੀ ਹੈ ਮਾੜੀ ਸੰਗਤ ਤੋਂ ਮਾੜੀ ਮੱਤ ਨੂੰ ਖੁਰਾਕ ਮਿਲਦੀ ਹੈ ਤੇ ਚੰਗੀ ਸੰਗਤ ਤੋਂ ਚੰਗੀ ਮੱਤ ਨੂੰ ਖੁਰਾਕ ਮਿਲਦੀ ਹੈ ਗੁਰ ਕੀ ਮੱਤ ਭੁੱਲੇ ਇਆਣੇ ਭਗਤ ਬਿਨਾ ਬਹੁ ਡੂਬੇ ਸਿਆਣੇ ਨਹੀਂ ਤੇ ਚੀਰ ਕੇ ਰੱਖ ਦੂ ਮਾੜੀ ਸੰਗਤ
ਮਾੜਾ ਸੰਗ ਨਾ ਕਰੀ ਓਏ ਮਨਾ ਮੇਰ ਕੇਲੇ ਵਾਂਗੂ ਚੀਰਿਆ ਜਾਵੇ ਮਾੜਾ ਸੰਗ ਨਾ ਕਰੀ ਓਏ ਮਨਾ ਮੇਰਿਆ ਕੇਲੇ ਵਾਂਗੂ ਚੀਰਿਆ ਜਾਵੇਗਾ
ਮਾੜਾ ਸੰਗ ਨਾ ਕਰੀ ਓਏ ਮਨਾ ਮੇਰਿਆ ਕੇਲੇ ਵਾਂਗੂ ਚੀਰਿਆ ਜਾਵੇਗਾ ਮਾੜਾ ਸੰਗ ਨਾ ਕਰੀ ਓਏ ਮਨਾ ਮੇਰਿਆ ਕੇਲੇ ਵਾਂਗੂ ਚੀਰਿਆ ਜਾਵੇਗਾ ਮਾੜਾ ਸੰਗ ਨਾ ਕਰੀ ਓਏ ਮਨਾ ਮੇਰਿਆ ਕੇਲੇ ਵਾਂਗੂ ਚੀਰਿਆ ਜਾਵੇਗਾ ਮਾੜਾ ਸੰਗ ਨਾ ਕਰੀ ਓਏ ਮਨਾ ਕੇਲੇ ਵਾਂਗੂ ਮਾੜਾ ਸੰਗ ਨਾ ਕਰੀ ਓਏ ਮਨਾ ਮੇਰੇ ਕੇਲੇ ਵਾਂਗੂ ਚੀਰਿਆ
ਸਕਦਾ ਕਰੀ ਹੋਏ ਪਦਾ ਮੇਰਿਆ ਜੇਲੇ ਬਾਜੂ ਜੀਰਿਆ
ਜਾਵੇਗਾ ਸਕਦਾ ਕਰੀ ਹੋਏ ਪਦਾ ਮੇਰਿਆ ਜੇਲੇ ਬਾਜੂ ਜੀਰਿਆ ਜਾਵੇਗਾ ਮਾੜਾ ਸੰਗ ਨਾ ਕਰੀ ਹੋਏ ਪਦਾ ਮੇਰਿਆ ਜੇਲੇ ਬਾਜੂ
ਸਕਦਾ ਕਰੀ ਹੋਏ ਪਦਾ ਮੇਰਿਆ
ਗੱਜ ਕੇ
ਜੇਲੇ ਬਾਬੂ ਜੀਰਿਆ ਜਾਵੇ
ਵੀਰ ਮਾਰੀ ਮਨੋ ਪਸੰਦ ਕੀ
ਜੇਲੇ ਜਗਤ ਜੋ ਫੇਰ
ਉਹ ਤੂੰ ਲੈ ਉਹ ਜੀਰਿਆ
ਉਹ ਸਾਥ ਪਸੰਦ ਨਾ ਹੇਰ
ਉਹ ਪਰਪੰਚ ਕਰ ਪਰ ਤਨ ਲਿਆ
ਸੁਖਦਾ
ਮੇਰੇ ਫੁੱਲੇ ਕਪਟ ਨੀ ਜੈ
ਹੰਸ ਨਵੇਰਾ ਤੇਰੇ ਨੀ ਪੈਲੀ ਜੈ
ਹੱਦ ਕਾਏ ਰਤੜਿਆ ਵਾਟ ਤੁਹੇਲੀ ਰਾਮ ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ
ਰਾਮ
ਕੋਈ ਨੀ ਬੇਲੀ ਬਣਦਾ ਭਾਈ ਇਹ ਗੱਲ ਸਮਝ ਲਈਏ ਇੱਕ ਨਾ ਇੱਕ ਦਿਨ ਜਾਣਾ ਸਾਰਿਆਂ ਨੂੰ ਪੈਣਾ ਕੱਲਿਆਂ ਨੇ ਕੱਲਿਆਂ ਨੂੰ ਜਾਣਾ ਪੈਂਦਾ ਤਾਂ ਕਰਕੇ ਬਹੁਤਾ ਨਾ ਅੰਦਰ ਜਿਹੜੇ ਤਾਣੇ ਤਾਣੀਆਂ ਤਣਦੇ ਆ ਨਾ ਬੁਣਦੇ ਰਹਿੰਦੇ ਅੰਦਰ ਇਹ ਬੰਦ ਕਰ ਦਈਏ ਸਾਰਾ ਤੇ ਜੇ ਮਾੜਾ ਜਿਹਾ ਵੀ ਬੁਣਾਂਗੇ ਰੱਬ ਭੁੱਲ ਜਾਣਾ ਹੈ ਜੇ ਗਲਤ ਤਾਣੀਆਂ ਬੁਣਦੇ ਆ ਇਹਦਾ ਮਤਲਬ ਰੱਬ ਨੂੰ ਭੁਲਾ ਕੇ ਹੀ ਕਰਾਂਗੇ ਨਾ ਫਿਰ ਜਦੋਂ ਵੀ ਕਰਾਂਗੇ ਨਿਕਟ ਬੁੱਝੇ ਸੋ ਬੁਰਾ ਕਿਉਂ ਕਰਾਂ ਗਲਤ ਤਾਣੀਆਂ ਕੌਣ ਤਣਦਾ ਹੈ ਜਿਹੜਾ ਰੱਬ ਭੁੱਲਦਾ ਤੇ ਜਿਹੜਾ ਉਹਦੇ ਨਾਲ ਜੁੜਿਆ ਹੋਇਆ ਉਹਨੇ ਗਲਤ ਕੰਮ ਕਰਨਾ ਹੀ ਨਹੀਂ ਕਦੇ ਉਹ ਕਦੇ ਵੀ ਪੁੱਠੇ ਕੰਮ ਨਹੀਂ ਕਰਦਾ ਸੋਚਦਾ ਵੀ ਨਹੀਂ ਜੇ ਮਾੜਾ ਜਿਹਾ ਵੀ ਇਹ ਕੰਮ ਵਿੱਚ ਪਵਾਂਗੇ ਕਹਿੰਦੇ ਬਸ ਰੱਬ ਭੁੱਲੇਗਾ ਅਗਲੀ ਪੰਕਤੀ ਸੁਣ
ਜਪ ਲਗ ਤਾਗਾ ਬਾਹੋਂ ਬੇਹੀ ਤਬ ਲਗ ਬਿਸਰੇ ਰਾਮ ਸੁਨੇਹੀ
ਜਦੋਂ ਵੀ ਮੈਂ ਤਾਗਾ ਪਾਉਂਦਾ ਰੱਬ ਭੁੱਲਦਾ ਸਿੱਧਾ ਅਰਥ ਇਹਦਾ ਇਹ ਕੀਤਾ ਜਾਂਦਾ ਵੀ ਕਬੀਰ ਜੀ ਦੀ ਮਾਤਾ ਜਦੋਂ ਰੋਈ ਤੇ ਕਬੀਰ ਜੀ ਕਹਿੰਦੇ ਮੈਂ ਤਾਂ ਕੰਮ ਛੱਡਤਾ ਜਦੋਂ ਮੈਂ ਧਾਗਾ ਪਾਉਣ ਲੱਗਦਾ ਮੈਨੂੰ ਰੱਬ ਦਾ ਚੇਤਾ ਭੁੱਲਦਾ ਮੈਂ ਇੱਕ ਮਿੰਟ ਵੀ ਕਿਉਂ ਖਰਾਬ ਕਰਾਂ ਕਿਹਾ ਇਹ ਜਾਂਦਾ ਕਹਿੰਦੇ ਨਹੀਂ ਜਦੋਂ ਮੈਂ ਪੁੱਠੇ ਕੰਮ ਕਰਨ ਵਾਸਤੇ ਮੇਰੀ ਇਹ ਮੱਤੇ ਆਪਣੇ ਅੰਦਰ ਵਾਲੇ ਨੂੰ ਕਹਿਣਾ ਵੀ ਤੂੰ ਕਹੀ ਦੇ ਜਾਂਦਾ ਹੈ ਪਰ ਜੇ ਗਲਤ ਕੰਮ ਕਰਨਾ ਤੇ ਰੱਬ ਭੁੱਲੇਗਾ ਤੇ ਪੁੱਠੀਆਂ ਤਾਣੀਆਂ ਬੁਣਨ ਵਾਸਤੇ ਧਾਗੇ ਪਾਉਣੇ ਨੇ ਨਾ ਫਿਰ ਰੱਬ ਭੁੱਲ ਜਾਂਦਾ ਹੈ ਇਹ ਨਹੀਂ ਪਾਉਣੇ ਆਪਾਂ ਅਸੀਂ ਨਹੀਂ ਕਰਨਾ ਇਹ ਕੰਮ ਮਾੜਾ ਜਿਹਾ ਵੀ ਧਾਗਾ ਨਹੀਂ ਪਾਉਣਾ ਉਸ ਪਾਸੇ ਤੁਰਨਾ ਹੀ ਨਹੀਂ ਅਸੀਂ ਕੋਈ ਗਲਤ ਕੰਮ ਨਹੀਂ ਕਰਨੇ ਉਹ ਖਿਆਲ ਵੀ ਨਹੀਂ ਆਉਣ ਦੇਣਾ ਮਾੜਾ ਕਰਨਾ ਕੀ ਹੈ ਹਾਂਜੀ
ਓਛੀ ਮਤ ਮੇਰੀ ਜਾਤ ਜੋ ਨਾ ਹਰ ਕਾ ਨਾਮ ਲਹੇ ਓ ਮੈਲਾ
ਮੈਨੂੰ ਨੀਚ ਕਹਿੰਦੇ ਸੀ ਜਾਤ ਜੁਲਾਹਾ ਕਹਿੰਦੇ ਸੀ ਪਰ ਪਰਮਾਤਮਾ ਨਾਲ ਜੁੜਨ ਰੂਪੀ ਅਸਲੀ ਲਾਹਾ ਮੈਂ ਆਪਣੀ ਜ਼ਿੰਦਗੀ ਵਿੱਚ ਖੱਟਿਆ ਛੋਟੀ ਜਾਤ ਦਾ ਹੈ ਕਬੀਰ ਤੇ ਐਵੇਂ ਹੀ ਹੈ ਇਹ ਤੇ ਜੁਲਾਹਾ ਹੈ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲਿਹਾਰੀ ਇਸ ਜਾਤ ਕੋ ਜਹਿ ਜਪਿਓ
ਸਿਰਜਣ
ਬਲਿਹਾਰੇ ਜਾਈਏ ਕਹਿੰਦੇ ਜਾਤ ਦਾ ਹੰਕਾਰ ਤੇ ਨਹੀਂ ਹੋਇਆ ਛੋਟੇ ਹੀ ਚੰਗੇ ਆ ਨੀਚ ਜਾਤ ਜੰਮਿਆ ਕਹਿੰਦੇ ਚੰਗਾ ਹੈ ਮੈਂ ਜਾਤ ਦਾ ਹੰਕਾਰ ਨਹੀਂ ਕੀਤਾ ਬਚਿਆ ਰਹਿ ਗਿਆ ਸ਼ੁਕਰ ਹੈ ਮੇਰੇ ਮਾਲਕ ਦਾ ਇਸ ਜਾਤ ਦੀ ਚੰਗੇ ਹਾਂਜੀ
ਕਹਿਤ ਕਬੀਰ ਸੁਨੋ ਮੇਰੀ ਮਾਈ ਹਮਰਾ ਇਨਕਾ ਦਾਤਾ ਇੱਕ ਰਘੁਰਾਈ
ਸਾਡਾ ਦਾਤਾ ਇੱਕ ਪਰਮਾਤਮਾ ਹੈ ਰੱਬ ਹੈ ਉਹਦੇ ਨਾਲ ਸਾਡਾ ਹੈ ਪਿਆਰ ਤੇ ਉਹਨੇ ਆਪੇ ਸਾਡੀ ਗਰੀਬਾਂ ਦੀ ਲਾਜ ਰੱਖ ਲੈਣੀ ਹੈ ਅਸੀਂ ਕੋਈ ਪੁੱਠੇ ਕੰਮ ਨਹੀਂ ਕਰਨੇ ਆਖੋ ਸਤਨਾਮ ਜੋ ਮਰਜ਼ੀ ਹੋਵੇ ਅਸੀਂ ਗਲਤ ਕੰਮ ਨਹੀਂ ਕਰਨੇ ਤਾਂ ਕਰਕੇ ਭਾਈ ਆਪਣੇ ਆਪ ਨਾਲ ਤੈਨੂੰ ਜੰਗ ਕਰਨੀ ਪੈਣੀ ਆਪਣੇ ਆਪ ਨਾਲ ਤੈਨੂੰ ਝਗੜਾ ਕਰਨਾ ਪੈਣਾ ਅੰਦਰ ਵਾਲੀਆਂ ਆਵਾਜ਼ਾਂ ਸਭ ਰੋਕਣੀਆਂ ਪੈਣਗੀਆਂ ਜਿਹੜੇ ਅੰਦਰ ਚੱਲਦਾ ਵੀ ਹੁਣ ਕੀ ਬਣੂ ਐ ਕੀ ਬਣੂ ਐ ਕੀ ਬਣੂ ਆਪਣੇ ਆਪ ਨੂੰ ਕਾਇਮ ਕਰ ਹੌਸਲੇ ਵਿੱਚ ਲੈ ਕੇ ਆ ਤੇ ਨਿੱਕੀਆਂ ਮੋਟੀਆਂ ਮੁਸੀਬਤਾਂ ਜ਼ਿੰਦਗੀ ਵਿੱਚ ਆਉਣੀਆਂ ਹੀ ਨੇ ਕੱਲ ਵੀ ਆਪਾਂ ਅਰਜ਼ ਕੀਤੀ ਸੀ ਕਿ ਮੁਸੀਬਤਾਂ ਤੋਂ ਬਿਨਾਂ ਵਿਕਾਸ ਨਹੀਂ ਹੋ ਸਕਦਾ ਵਿਕਾਸ ਕਰਨ ਵਾਸਤੇ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਉਣੀਆਂ ਚਾਹੀਦੀਆਂ ਹੈ। ਜਿਹੜੇ ਬੰਦੇ ਦੀ ਜ਼ਿੰਦਗੀ 'ਚ ਜ਼ਿਆਦਾ ਮੁਸੀਬਤਾਂ ਮੁਸ਼ਕਲਾਂ ਆਉਂਦੀਆਂ ਉਨਾ ਹੀ ਉਹਨੂੰ ਯਾਦ ਕੀਤਾ ਜਾਂਦਾ ਹੈ। ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ, ਹੁਣ ਗੁਰੂ ਗੋਬਿੰਦ ਸਿੰਘ ਦਾ ਮਹਾਰਾਜ ਦਾ ਜੀਵਨ ਹੈ ਜਿਹੜਾ ਆਪਾਂ ਕਿਹੜੇ ਦਿਨ ਵਿਚਾਰਦੇ ਹਾਂ। ਜਿੱਦੇ ਉਹ ਆਰਾਮ ਨਾਲ ਸੁੱਖ ਸਹੂਲਤਾਂ ਵਿੱਚ ਬੈਠੇ ਸੀ ਉਦੋਂ ਦੇ ਦਿਨ ਆਪਾਂ ਉਹ ਗੱਲਾਂ ਕਰਦੇ ਹਾਂ ਕਿ ਜਦੋਂ ਉਹਨਾਂ ਤੇ ਤਕਲੀਫਾਂ ਆਈਆਂ ਸੀ ਉਹ ਗੱਲਾਂ ਕਰਦੇ ਹਾਂ। ਜਦੋਂ ਭੀੜ ਪਈ, ਜਦੋਂ ਦੁੱਖ ਆਇਆ, ਜਦੋਂ ਤਕਲੀਫ ਆਈ ਉਹ ਗੱਲਾਂ ਕਰਦੇ ਹਾਂ ਸਟੇਜਾਂ ਤੇ। ਕਦੇ ਕੰਡਿਆਂ ਦੀ ਗੱਲ ਚੱਲੂ, ਕਦੇ ਨੀਹਾਂ ਦੀ ਗੱਲ ਚੱਲੂ, ਕਦੇ ਚਮਕੌਰ ਦੀ ਗੜੀ ਦੀ ਗੱਲ ਚੱਲੂ, ਕਦੇ ਅਨੰਦਪੁਰ ਦੇ ਜੰਗ ਦੀ ਗੱਲ ਚੱਲੂ, ਕਦੇ ਪੌਣੇ 9 ਸਾਲ ਦੇ ਵਿੱਚ ਆਏ ਹੋਏ ਸੀਸ ਦੀ ਗੱਲ ਚੱਲੂ। ਇਹ ਕਿਹੜੇ ਦਿਨ ਨੇ ਜਦੋਂ ਗੁਰੂ ਗੋਬਿੰਦ ਸਿੰਘ ਤੇ ਮੁਸੀਬਤਾਂ ਪਈਆਂ ਪਰ ਫਿਰ ਵੀ ਆਪਣੇ ਆਪ ਨੂੰ ਉਹਨਾਂ ਨੇ ਚੜ੍ਹਦੀ ਕਲਾ 'ਚ ਰੱਖਿਆ, ਤਾਂ ਇਤਿਹਾਸ ਸਿਰਜਿਆ ਗਿਆ। ਸਟੇਜਾਂ ਉੱਤੇ ਉਹਨਾਂ ਗੱਲਾਂ ਦਾ ਜ਼ਿਕਰ ਹੁੰਦਾ ਵੀ ਮੁਸੀਬਤ ਦੇ ਵਿੱਚ ਉਹ ਰਹੇ ਕਿਵੇਂ, ਆਪਣੇ ਆਪ ਨੂੰ ਕਾਇਮ ਕਿਵੇਂ ਰੱਖਿਆ, ਆਪਣੇ ਆਪ ਨੂੰ ਚੜ੍ਹਦੀ ਕਲਾ 'ਚ ਕਿਵੇਂ ਰੱਖਿਆ, ਇਹ ਗੱਲਾਂ ਹੋਣੀਆਂ। ਦੁੱਖ ਤਕਲੀਫਾਂ ਸਭ ਤੇ ਆਉਣਗੀਆਂ ਪਰ ਉਹ ਦਿਨ ਤੈਨੂੰ ਚੇਤਾ ਨਹੀਂ ਭੁੱਲਣੇ ਜਦੋਂ ਬਹੁਤ ਵੱਡੀ ਭੀੜ ਆਈ ਸੀ ਫਿਰ ਵੀ ਤੂੰ ਆਪਣੇ ਆਪ ਨੂੰ ਹੌਸਲੇ 'ਚ ਰੱਖਿਆ ਸੀ, ਉਹ ਦਿਨ ਤੈਨੂੰ ਚੇਤਾ ਨਹੀਂ ਭੁੱਲਣੇ ਜ਼ਿੰਦਗੀ ਦੇ। ਪਰ ਮੁਸੀਬਤ ਆਵੇ ਨਾ, ਦੁੱਖ ਤਕਲੀਫ ਆਵੇ ਨਾ, ਇਹ ਨਹੀਂ ਹੋ ਸਕਦਾ। ਹਰੇਕ ਦੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਦੁੱਖ ਤਕਲੀਫਾਂ ਮੁਸੀਬਤਾਂ ਆਉਂਦੀਆਂ ਪਰ ਆਪਣੇ ਆਪ ਨੂੰ ਹੌਸਲੇ 'ਚ ਰੱਖਣਾ ਇਹੀ ਪਰਖ ਦੀ ਘੜੀ ਹੁੰਦੀ ਹੈ। ਪਤਾ ਵੀ ਅਸਲ ਵਿੱਚ ਉਦੋਂ ਲੱਗਦਾ ਜਦੋਂ ਵੱਡੀਆਂ ਵੱਡੀਆਂ ਮੁਸੀਬਤਾਂ ਆਉਣ ਪਰ ਫਿਰ ਵੀ ਬੰਦਾ ਆਪਣੇ ਆਪ ਨੂੰ ਕਾਇਮ ਰੱਖੇ, ਹੌਸਲੇ 'ਚ ਰੱਖੇ। ਤਾਂ ਕਰਕੇ ਪਿਆਰਿਓ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਦੁੱਖ ਤੇ ਸੁੱਖ ਜ਼ਿੰਦਗੀ ਵਿੱਚ ਆਉਂਦੇ ਰਹਿੰਦੇ ਆ, ਬਦਲ ਬਦਲ ਕੇ ਜਿਵੇਂ ਕੱਪੜੇ ਬਦਲਦੇ ਆ, ਕਦੇ ਦੁੱਖ ਕਦੇ ਸੁੱਖ, ਇਹ ਇਦਾਂ ਬਰਾਬਰ ਜ਼ਿੰਦਗੀ ਵਿੱਚ ਚੱਲਣੇ ਚਾਹੀਦੇ ਆ। ਪਰ ਆਪਣੇ ਆਪ ਨੂੰ ਕਾਇਮ ਰੱਖੀਏ। ਕੱਲ ਨੂੰ ਅਮਰਤ ਦਾ ਬਾਟਾ ਤਿਆਰ ਹੋਣਾ ਹੈ। ਜਿਹੜੇ ਜਿਹੜੇ ਵੀਰ ਭਰਾ ਭੈਣਾਂ ਅੰਮ੍ਰਿਤ ਛਕਣਾ ਚਾਹੁੰਦੇ ਆ, ਮਨ ਬਣਾਓ, ਅੰਮ੍ਰਿਤ ਤੁਹਾਡੀ ਜ਼ਿੰਦਗੀ 'ਚੋਂ ਦਿਸਣਾ ਚਾਹੀਦਾ, ਅੰਮ੍ਰਿਤ ਤੁਹਾਡੀ ਲਾਈਫ ਵਿੱਚੋਂ ਨਜ਼ਰ ਆਉਣਾ ਚਾਹੀਦਾ। ਅੰਮ੍ਰਿਤ ਛਕ ਕੇ ਪਤਾ ਲੱਗੇ ਵੀ ਇਹ ਬੰਦਾ ਹੁਣ ਸਮਝਦਾਰ ਬਣਿਆ, ਅਕਲ ਵਾਲਾ ਬਣਿਆ, ਗੁਰੂ ਵਾਲਾ ਬਣਿਆ। ਤਾਂ ਕਰਕੇ ਮੇਰੀਆਂ ਭੈਣਾਂ ਨੂੰ, ਵੀਰਾਂ ਨੂੰ, ਸਾਰਿਆਂ ਨੂੰ ਬੇਨਤੀ ਹੈ, ਗੁਰਦੁਆਰਾ ਸਾਹਿਬ ਪਿੰਡ ਤਸੌਲੀ, ਇਸ ਨਗਰ ਦੇ ਗੁਰਦੁਆਰਾ ਸਾਹਿਬ ਵਿੱਚ ਕੱਲ ਅੰਮ੍ਰਿਤ ਸੰਚਾਰ ਹੋਏਗਾ। ਲੋੜਵੰਦਾਂ ਨੂੰ ਕਕਾਰ ਵੀ ਦਿੱਤੇ ਜਾਣਗੇ ਪ੍ਰਬੰਧਕ ਕਮੇਟੀ ਵੱਲੋਂ। ਤੇ ਜਿਹੜੇ ਜਿਹੜੇ ਸਿੱਖ ਸੱਜਣਾ ਚਾਹੁੰਦੇ ਆ, ਭੈਣਾਂ ਵੀਰ ਭਰਾ, ਆਓ ਆਪਾਂ ਦਾਖਲਾ ਲਈਏ, ਸ਼ੁਰੂਆਤ ਕਰੀਏ। ਇਹ ਪਹਿਲੀ ਕਲਾਸ ਵਿੱਚ ਦਾਖਲਾ ਲਈਏ, ਇਹ ਪਹਿਲੀ ਕਲਾਸ 'ਚ ਦਾਖਲਾ ਹੈ, ਡਿਗਰੀ ਨਹੀਂ ਮਿਲੀ, ਦਾਖਲਾ ਹੈ। ਇਦੂ ਬਾਅਦ ਆਪਾਂ ਪੜ੍ਹਾਈ ਪੜ੍ਹਾਂਗੇ, ਪੜ੍ਹਦੇ ਪੜ੍ਹਦੇ ਆਪਾਂ ਫਿਰ ਇੱਕ ਨਾ ਇੱਕ ਦਿਨ ਆਪਣੀ ਮੰਜ਼ਿਲ ਤੇ ਪਹੁੰਚਾਂਗੇ। ਕਬੀਰ ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣੇ ਪੁਕਾਰ। ਸਰਬ ਸੰਗਤਾਂ ਦਾ, ਇੱਥੋਂ ਦੇ ਪ੍ਰਬੰਧਕਾਂ ਦਾ ਸਭ ਦਾ ਧੰਨਵਾਦ ਹੈ। ਸੋ ਕੱਲ ਨੂੰ ਆਪਾਂ ਲਾਸਟ ਦੁਆਰ ਰਹਿੰਦਾ ਹੈ ਜੀ ਪਿਆਰਿਓ, ਜਿਵੇਂ ਅੱਜ ਵੀ ਸੰਗਤ ਵੇਲੇ ਨਾਲ ਆ ਗਈ ਸੀ 8:15, ਕਿਰਪਾ ਕਰਕੇ ਕੱਲ ਵੀ 7:30 ਵਜੇ ਜਥਾ ਸ਼ੁਰੂ ਕਰੇਗਾ, ਵੇਲੇ ਨਾਲ ਆਇਓ। ਗੁਰੂ ਜੀ ਜਾਣਗੇ ਫਿਰ ਚੱਲਦੇ ਆ ਜੀ, 5-4 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ। ਸਤਿਗੁਰੂ ਜੀ ਦੇ ਸਰੂਪ ਜਾਣਗੇ ਫਿਰ ਆਪਾਂ ਸਾਰੇ ਚੱਲਾਂਗੇ। 5-4 ਮਿੰਟ ਕਿਰਪਾ ਕਰਕੇ ਟਕਾ ਨਾਲ ਬੈਠੋ, ਅਦਬ ਸਤਿਕਾਰ ਗੁਰੂ ਸਾਹਿਬ ਦਾ ਆਪ ਸਾਰੇ ਮੁੱਖ ਰੱਖੋ। ਸੋ ਸਾਰਿਆਂ ਦਾ ਧੰਨਵਾਦ ਹੈ। ਕੱਲ ਦੇ ਦੀਵਾਨ ਚ ਫਿਰ ਆਪ ਜੀ ਦੇ ਦਰਸ਼ਨ ਕਰਦੇ। ਸੋ ਸਿਹਤ ਨਾਲ ਠੀਕ ਹੋਣ ਕਰਕੇ ਮੈਂ ਮਾਫੀ ਚਾਹੁੰਦਾ ਪਿਆਰਿਓ, ਜਿਵੇਂ ਹਾਜ਼ਰੀ ਭਰਦੇ ਹੁੰਦੇ ਆ ਉਵੇਂ ਭਰਦੀ ਹੋਈ, ਪਰ ਫਿਰ ਵੀ ਚਲੋ ਤੁਸੀਂ ਟਕਾ ਨਾਲ ਸੁਣਿਆ, ਧੰਨਵਾਦ। ਜਿਹੜੇ ਬੰਦੇ ਨੇ ਸਮਝਣਾ ਉਹਨੇ ਮਾੜੀ ਜੀ ਗੱਲ ਤੋਂ ਵੀ ਸਮਝ ਜਾਣਾ ਹੁੰਦਾ, ਜਿਹਨੇ ਨਹੀਂ ਸਮਝਣਾ ਭਾਵੇਂ 10 ਦਿਨ ਸੁਣੀ ਜਾਏ, ਭਾਵੇਂ 10 ਸਾਲ ਸੁਣੀ ਜਾਏ, ਜ਼ਿੰਦਗੀ ਨਹੀਂ ਬਦਲਦੀ। ਆਓ ਗੱਜ ਕੇ ਅਨੰਦ ਸਾਹਿਬ 'ਚ ਬੋਲੋ, ਅੰਮ੍ਰਿਤ ਛਕਣ ਵਾਲੇ 6 ਵਜੇ ਆ ਜਾਓ ਜੀ। 4 ਕਕਾਰ ਬਾਹਰਲੇ, 5ਵੇਂ ਕੇਸ ਹੈ, ਕੇਸੀ ਇਸ਼ਨਾਨ ਕਰਕੇ ਸਾਫ਼ ਵਸਤਰ ਪਾ ਕੇ ਕੱਲ੍ਹ ਸ਼ਾਮ 6 ਵਜੇ ਗੁਰਦੁਆਰਾ ਸਾਹਿਬ ਪਿੰਡ ਤਸੌਲੀ ਪਹੁੰਚਣ ਦੀ ਕਿਰਪਾਲਤਾ ਕਰਿਓ। ਸ਼ੱਕ ਕੇ ਕੋਈ ਭੁੱਲ ਗਲਤੀ ਕਰ ਬੈਠਿਆ, ਆਓ ਦੁਬਾਰਾ ਸੁਧਾਈ ਕਰਾਈਏ, ਲੜ ਲੱਗੀਏ, ਲੜ ਲੱਗੀਏ ਬਾਜਾ ਵਾਲੇ ਦੇ, 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 ਖੰਡੇ ਦਾ ਅੰਮ੍ਰਿਤ ਛੱਕ ਕੇ,
ਖੱਟੇ ਦਾ ਅੰਮ੍ਰਿਤ ਛੱਕ ਕੇ ਲੜ ਲੱਗੀਏ ਬਾਜਾ ਵਾਲੇ ਦੇ ਲੜ ਲੱਗੀਏ ਕਲਗੀਆਂ ਵਾਲੇ ਦੇ ਖੱਟੇ ਦਾ ਅੰਮ੍ਰਿਤ ਛੱਕ ਕੇ ਲੜ ਲੱਗੀਏ ਬਾਜਾ ਵਾਲੇ ਲੜ ਲੱਗੀਏ ਕਲਗੀਆਂ ਵਾਲੇ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੱਜ ਕੇ ਆਨੰਦ ਪਾਇਆ ਮੇਰੀ ਪਾਏ
ਸਤਿਗੁਰੂ ਮੈਂ ਪਾਇਆ ਸਤਿਗੁਰ ਮੈਂ ਪਾਇਆ ਸਹਿਜ ਸਿੱਧੀ ਮਨ ਵਜੀਆਂ ਵਾਦਾਇਆ
ਰਾਗ ਰਤਨ ਪਰਵਾਨ ਪਰੀਆਂ ਸ਼ਬਦ ਗਾਵਣ ਆਈਆਂ
ਸਤਿਗੁਰੂ ਕਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ
ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਮਾਨੋ ਤੇਰਿਆ ਤੂੰ ਸਦਾ ਰਹੋ
ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰਣਾ
ਅੰਗੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ
ਆਪਣਾ ਗਲਾ ਸਮਰੱਥ ਸਵਾਮੀ ਸੋ ਕਿਉਂ ਮਨੋ ਵਸਾਰੇ
ਹੈ ਮਾਨੋ ਤੇਰੇ ਸਦਾ ਰਹੋ ਹਰ ਨਾਲ
ਸਾਡੇ ਸਾਹਿਬ ਯਾਦਾ ਹੀ ਕਰਦੇ
ਰਹੇ
ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾ ਭਏ
ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਰੇ
ਕਹਿ ਨਾਨਕ ਸੱਚੇ ਸਾਹਿਬ ਨਹੀਂ ਘਰ ਤੇਰੇ ਸੱਚਾ
ਰਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਦਿਨ ਭੁੱਖਾ ਸਾਧ ਗਵਾਇਆ
ਹਰ ਸ਼ਾਤ ਸੁਖ ਪਾਣਿਆ ਇਸ ਸਿਹਤ ਨਿਰੇਚਾ ਸਭ ਪੁਜਾਈਆ
ਸਦਾ ਕੁਰਬਾਨ ਕੀਤਾ ਗੁਰ ਵਿਖਾਉ ਜਿਸ ਆਈ ਵਧਿਆਇਆ
ਹੈ ਨਾਨਕ ਸੁਣੋ ਸ਼ਬਦ ਧਰੋ ਪਿਆਰੋ ਸੱਚਾ
ਰਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਦਿੱਤ
ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਨੀਆ
ਉਹ ਪੰਚ ਦੂਤ ਦੁਰ ਵਾਸ ਕੀਤੇ ਕਾਲ ਕੰਠ ਕੁਮਾਰਿਆ
ਹੁਣ ਕਰਮ ਪਾਇਆ ਤੁਧ ਜੇ ਵਿਖਾਉਸੇ ਨਾਮ ਹਰ ਕਹਿ ਲਾਗੇ
ਕਹਿ ਨਾਨਕ ਤੈ ਸੁਖੋਆ ਜਿਤ ਕਰ ਅਨਹਦ ਵਾਰੇ
ਅਨੰਦ ਸੁਣੋ ਵਟ ਭਾਗੀ ਹੋ ਸਗਲ ਮਨੋਰਥ
ਪਾਰ ਬ੍ਰਹਮ
ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ
ਸੰਤ ਸਾਜਣ ਪਏ ਸਰਸੇ ਪੂਰੇ ਗੁਰ ਤੇ ਜਾਣ
ਸੁਣਦੇ ਮੇਰੀ ਕਹਿੰਦੇ ਸਤਿਗੁਰ ਰਹਿਆ ਭਰਪੂਰੇ
ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ
ਅਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ
ਉਸ ਰਾਮ ਕੋਈ ਤਾਈ ਜਾਇਆ ਮੇਰੇ ਸਗਲ ਜਾਗੋਤ
ਜਗਿਆਈਆਂ ਪੁਰਿਆਂ ਵਾਚੈ ਧਰਮ ਹਜ਼ੂਰ
ਕਰਦੀ ਆਪੋ ਆਗਣੀ ਤੇਰੇ ਰਹਿ ਕੇ ਦੂਰ
ਜਿੰਨੀ ਨਾਮ ਲਿਆਇਆ ਜਿੰਨੀ ਨਾਮ ਲਿਆਇਆ ਦੇਵ ਸਕਤ ਥਾਲ
ਹੋ ਹਰ ਤੇ ਮੁਖ ਉਜਲੇ ਇੰਨੀ ਛੁਟੀ ਨਾਲ
ਆਇਆ ਸਖਤ ਕਾਲ
ਛੁੱਟੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਠਾਕੁਰ ਧੁਨ ਪਹਿ ਅਰਦਾਸ ਜੀਉ ਪਿੰਡ
ਸਭ ਤੇਰੀ ਰਾਸ ਤੁਮ ਮਾਤ ਪਿਤਾ ਖਮ ਵਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਗੂੰ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਧ ਆ ਗਏ ਅਰਦਾਸ ਹਮਾਰੀ ਜੀਉ ਪਿੰਡ ਸਭ कहो नानक साबू तेरी वंडियाई कोई नाउ ना जाने मेरा वाहे गुरु।
अरदास एक ओंकार श्री वाहिगुरु जी की फतेह। श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लई धियाए। फिर अंगद गुरु ते अमरदास रामदास हुई सहाय अर्जन हर गोबिंद नू सिमराओ श्री हर राय। श्री हर कृष्ण त्याई है जिस जिठे सब दुख जाए तेग बहादुर सिमरिया करना उन्हें दया वह ताए। सब थानू हुए सहाय दसवें पातशाह श्री गुरु गोबिंद सिंह साहब जी। सब थानू हुए सहाय दसा पातशाहियां दी जोत श्री गुरु ग्रंथ साहिब जी दे पाठ दी दर दा ध्यान करके बोलो जी। पंजा प्यारिया चौहान साहबजादिया चालिया मुक्तिया हठिया जपिया तपिया जिन्हां नाम जपिया वंड छकिया देख चलाई ते गवाही दे कंजट कीता तना प्यारिया सचारिया की कमाई दा ध्यान करके खालसा जी बोलो जी। जिन्हां सिंघां सिंघड़िया ने धर्म हेत शीस दिते बन बन कटाए खोपड़िया लुहाइया चरखिया ते चढ़े आरिया नाल चराए गए गुरुद्वारिया की सेवा लई कुर्बानियां कीतियां धर्म नहीं हारिया सिखी केसां सवासां नाल निभाही तिन्हां दी कमाई दा ध्यान करके खालसा जी बोलो जी। पंजा तख्तां सरबत गुरुद्वारियां दा ध्यान करके बोलो जी। प्रथमे सरबत खालसा जी की अरदास है जी। सरबत खालसा जी को वाहेगुरु 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 चेते आवे चेते आवन का सदका सर्व सुख होवे। जहां जहां खालसा जी साहिब तहां तहां रचियारे आई दे तेग फते बिरद की पैज पंथ की जीत श्री साहब जी सहाय खालसा जी के बोल वाले बोलो जी। सिखां नूं सिखी दान केस दान रह दान विवेक दान विसाह दान भरोसा दान दाना सरदान नाम दान श्री अमृतसर जी दे इशनान चमकियां झंडे बूंगे जुगो जुगो अटल धर्म का जयकार खालसा जी बोलो जी। सिखां दा मन नीवा मत उची मत दा राखा आप वाहिगुरु हे अकाल पुरख अपने पंथ दे सदा सहाय दतार जीओ। श्री ननकाणा साहिब होर गुरुद्वारियां गुरधामां दे जिन्हां तों पंथ नूं विछोड़िया गया तिन्हां दे खुले दर्शन दीदार सेवा संभाल दा दान खालसा जी नूं बख्शो। हिनमाणियां दे मान नेताणियां दे ताण ने ओटियां दी ओट सच्चे पिता वाहिगुरु जी आप जी दे हजूर अरदास बेनती सच्चे पातशाह जी ने कृपा कीती पिंड तसवली इलाका निवासी संगतां नूं तिन दिन दा गुरु मान्यो ग्रंथ चेतना समागम बख्शिया जी दी कृपा सदका अज दूसरे दिन दे रात्रि दे दीवान सजाए सजे दीवाना विच आप जी दे दरों घरों वरु सहि जथियां ने गुरमत दीआं विचारां कीतियां कीर्तन होया सतगुरु जी ओ बाणी पढ़दियां कीर्तन करदियां गुरमत विचारां करदियां अनेकां प्रकार दीआं गलतियां हो जांदियां अपने बच्चे समझ के माफ करना अगे तो सुध ते स्पष्ट गुरबाणी पढ़न दा कीर्तन करन दा बल बख्शना संगतां दीआं हाजरियां दर प्रवान करदियां तिलफुल भेटा प्रवान करनी पढ़ी सुन गुरबाणी दा भाव संगतां दे हिरदियां ते वसाउणा आईआं संगतां नूं गुरमुख दी सोझी बख्शनी जिन्हां जिन्हां संगतां ने समागम विच सेवा कीती सेवकां दी सेवा प्रवान करनी रहिंदे दीवानां विच संगतां नूं सेवा करन दा बल बख्शना कड़ा प्रसाद तैयार करके हाजिर कीता दर प्रवान होवे दर प्रवानिया प्रसाद संगत विच वरताउण दी आग्या बख्शनी आप जी दे दर घर दे सेवक ममन जोत कौर बीबी गुरसिमरन कौर मन शरण कौर सच्चे पातशाह जी कृपा करनी गुरमत अनुसार मन दियां मनोकामनावां पूरियां करनियां गुरमत दी सोझी बख्शनी परमेश्वर द्वार गुरमत प्रचार सेवा मिशन नूं चढ़दी कला बख्शनी इसे तरह चढ़दी कला दे नाल गुरमत दा प्रचार करन दा बल बख्शना कृपा करवाईआं संगतां नूं हुक्मनामा बख्शो हुक्मनामे ते चलण दे बल बख्शो जी। सही प्यारे मेल जिन्हां मिले आप जी दा नाम चितावे जी नानक नाम दोहराया गया पई अकाल की सब सिखन को हुक्म है। गुरु ग्रंथ जी मान्यो जो प्रभ को मिलियो च है राज करेगा खालसा खुवार होए सब मिलेंगे वाहिगुरु नाम जहाज है जो शरदा कर सेवन दे बोले सो निहाल वाहेगुरु जी का खालसा वाहेगुरु जी की फतेह।
ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ ਐਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਦਿੱਤਾ ਪੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿਆ ਸਭਨੀ ਜਾਈ ਰਹਾਉ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਵਾਹਿਗੁਰੂ ਜੀ ਕਾ ਖਾਲਸਾ।